ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਫੇਰ ਗੱਜ ਕੇ ਆਖੋ ਜਿਹੜੇ ਰਹਿ ਗਏ, ਫੇਰ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ, ਤਕਰੀਬਨ ਸਾਰੀ ਸੰਗਤ ਆ ਹੀ ਗਈ ਹੈ, ਥੋੜੇ ਬਹੁਤ ਰਹਿ ਗਏ ਹੈ। ਪਹਿਰੇਦਾਰ ਅੱਧ ਤੋਂ ਪੰਡਾਲ ਦੇ ਅੱਧ ਤੋਂ ਪਿੱਛੇ ਜਿਹੜੀ ਕੋਈ ਸੰਗਤ ਆਵੇ ਉੱਥੇ ਟਿਕਾਈ ਜਾਇਓ। ਜਿੱਥੇ ਜਿੱਥੇ ਮੇਰੇ ਵੀਰ ਭਰਾ ਭੈਣਾਂ ਆ ਰਹੇ ਹੋ ਉੱਥੇ ਹੀ ਮੱਥਾ ਟੇਕ ਕੇ ਸੱਜ ਜਾਓ। ਜਿਹੜੇ ਪਿੱਛੇ ਬਾਅਦ ਚ ਆਏ ਆ ਦੂਰੋਂ ਮੱਥਾ ਟੇਕ ਲੈਣ, ਬਾਅਦ ਵਿੱਚ ਅੱਗੇ ਆਵਾਜ਼ ਦੇ ਕੇ ਮੱਥਾ ਟਿਕਾਵਾਂਗੇ। ਇੱਕ ਵਾਰੀ ਨਮਸਕਾਰ ਕਰ ਲੈਣ, ਪ੍ਰੇਮ ਭੇਟਾ ਆਪਣੀ ਬਾਅਦ ਚ ਰੱਖ ਲੈਣਗੇ। ਜਲਦੀ ਜਲਦੀ ਟਿਕਾ ਬਣਾਈਏ ਜੀ, ਜਲਦੀ ਜਲਦੀ ਇਕਾਗਰਤਾ ਬਣਾਈਏ। ਬੈਠ ਜਾਓ ਬਸ ਚੌਂਕੜੇ ਲਾ ਕੇ ਫਟਾਫਟ। ਹਾਂਜੀ, ਇੱਧਰ ਧਿਆਨ ਇਕਾਗਰ ਕਰਿਓ। ਜਦੋਂ ਆਹ ਸ਼ਬਦ ਚੱਲਦੇ ਨੇ ਨਾ, ਬਹੁਤ ਕਨਫਿਊਜ਼ਿੰਗ ਪੈਦਾ ਹੁੰਦੀ ਹੈ। ਜਦੋਂ ਹੁਣ ਇੱਦਾਂ ਕਹਿ ਰਹੇ ਹਾਂ ਨਾ ਵੀ ਲਾਗ ਗਲੇ ਸੁਣ ਬੇਨਤੀ ਮੇਰੀ, ਹੁਣ ਕੋਈ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਨੇ ਮੈਨੂੰ ਗੱਲ ਨਾਲ ਲਾਣਾ ਇੱਦਾਂ, ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਗੱਲ ਨਾਲ ਲਾਣਾ, ਕੋਈ ਕਿਸੇ ਦੀ ਪਿਕਚਰ ਨੂੰ ਸਾਹਮਣੇ ਲਿਆ ਰਿਹਾ, ਕੋਈ ਕਿਸੇ ਦੀ ਪਿਕਚਰ ਨੂੰ ਲਿਆ ਰਿਹਾ। ਇਹ ਸਮਝੀਏ ਜ਼ਰੂਰ ਭਾਈ ਕਿ ਜਿਹੜਾ ਗੁਰੂ ਹੈ ਸਾਡਾ ਉਹ ਗਿਆਨ ਹੈ, ਸ਼ਬਦ ਹੈ। ਤੇ ਸਿੱਖ ਕੌਣ ਹੈ ਜੀ? ਸੁਰਤ। ਨਾ ਗੁਰੂ ਦੇ ਹੈ ਤੇ ਨਾ ਸਿੱਖ ਦੇ ਹੈ, ਸੁਰਤ ਤੇ ਸ਼ਬਦ। ਸ਼ਬਦ ਗੁਰੂ, ਸੁਰਤ ਧੁਨ ਚੇਲੇ। ਉਸੇ ਸ਼ਬਦ ਨੂੰ ਕਿਹਾ ਜਾਂਦਾ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਸੋ ਜੇ ਸਿੱਖ ਸੁਰਤ ਨੂੰ ਕਹਿੰਦੇ ਹੈ, ਫਿਰ ਗੱਲ ਕਿਹਨੇ ਕਿਹਦੇ ਲੱਗਣਾ? ਜਦੋਂ ਆਪਾਂ ਇਸ ਚੀਜ਼ ਨੂੰ ਵੇਖਾਂਗੇ ਨਾ, ਵਿਚਾਰਾਂਗੇ, ਫਿਰ ਕਿਹਨੇ ਕਿਹਦੇ ਗੱਲ ਲੱਗਣਾ ਭਾਈ? ਫਿਰ ਇਹਦਾ ਤੇ ਮਤਲਬ ਇਹ ਹੈ ਵੀ ਸਾਡੀ ਸੁਰਤ ਨੇ ਸ਼ਬਦ ਦੇ ਨਾਲ ਇੱਕਮਿਕ ਹੋਣਾ, ਸਾਡੀ ਸੁਰਤ ਨੇ ਸ਼ਬਦ ਨਾਲ ਜੁੜਨਾ, ਸਾਡੀ ਸੁਰਤ ਨੇ ਸੱਚੇ ਗਿਆਨ ਨਾਲ ਜੁੜਨਾ। ਐਵੇਂ ਨਾ ਪਿਕਚਰਾਂ ਬਣਾਈ ਜਾਈ ਕਿਤੇ, ਐਵੇਂ ਫੋਟੋ ਨਾ ਬਣਾਈ ਜਾਈ ਦਿਮਾਗ ਵਿੱਚ ਕਿਤੇ ਵੀ ਆਹ ਏਦਾਂ ਮੈਨੂੰ ਕੋਈ ਗੱਲ ਨਾਲ ਲਾਣਾ, ਕਿਉਂਕਿ ਸਾਡਾ ਆਪੋ ਆਪਣੇ ਹਿਸਾਬ ਨਾਲ ਰੱਬ ਦੀ ਅਸੀਂ ਰੱਬ ਦਾ ਚਿੱਤਰ ਬਣਾ ਲੈਂਦੇ ਹਾਂ। ਪਰਮਾਤਮਾ ਇਦਾਂ ਦਾ ਹੋਣਾ, ਬੰਦੇ ਵਰਗਾ ਹੋਣਾ। ਕੱਲ ਇਸ ਟੌਪਿਕ ਤੇ ਬੜੇ ਖੁੱਲ੍ਹ ਕੇ ਗੱਲ ਹੋਈ ਸੀ ਵੀ ਪਰਮਾਤਮਾ ਸਰਬ ਵਿਆਪਕ ਹੈ ਤੇ ਪਰਮਾਤਮਾ ਦੇ ਰੱਬੀ ਗੁਣ ਜਿਹਦੇ ਚੋਂ ਦਿਸਦੇ ਨੇ ਉਹਦੇ ਚੋਂ ਰੱਬ ਦਿਸਦਾ। ਪਰਮਾਤਮਾ ਦੇ ਰੱਬੀ ਗੁਣ ਜਿਹਦੀ ਜ਼ਿੰਦਗੀ ਵਿੱਚ ਹੈ ਨੇ, ਝਲਕਦੇ ਹੈ, ਜਾਂ ਇੱਦਾਂ ਕਹਿ ਲਓ ਜਿਹੜਾ ਉਹਨਾਂ ਗੁਣਾਂ ਨੂੰ ਜਿਉਂ ਰਿਹਾ ਹੈ ਆਪਣੀ ਜ਼ਿੰਦਗੀ ਵਿੱਚ, ਉਹਦੇ ਚੋਂ ਰੱਬ ਦੇ ਦਰਸ਼ਨ ਹੁੰਦੇ, ਉਹ ਗੁਣ ਦਿਸਦੇ ਆ। ਗੁਣ ਪਰਮਾਤਮਾ ਵਾਲਾ ਸੁਭਾਅ, ਪਰਮਾਤਮਾ ਦਾ ਸੁਭਾਅ ਉਹ ਇਹਦੇ ਚੋਂ ਦਿਸਦਾ, ਰੱਬ ਵਰਗਾ ਸੁਭਾਅ ਦਿਸਦਾ। ਜਿਵੇਂ ਰੱਬ ਸਾਰਿਆਂ ਤੇ ਦਇਆ ਕਰਦਾ ਹੈ, ਪਰਮਾਤਮਾ ਦਾ ਜਿਹੜਾ ਗੁਣ ਨੇ ਉਹ ਇੱਕ ਬੰਦੇ ਚੋਂ ਦਿਸਦੇ ਆ। ਤਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਾਨੂੰ ਰੱਬ ਦੇ ਦਰਸ਼ਨ ਕਰਾਏ ਹੈ, ਜਿਸ ਰੱਬ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ ਆ, ਉਹ ਗੁਣਾਂ ਨੂੰ ਰੱਬ ਕਹਿੰਦੇ ਆ। ਪਰਮਾਤਮਾ ਸਰਬ ਵਿਆਪਕ ਹੈ ਤੇ ਉਸ ਰੱਬ ਦੇ ਗੁਣ, ਗੁਣਾਂ ਦਾ ਸੰਗ੍ਰਹਿ ਜਿਸ ਬੰਦੇ ਵਿੱਚ ਤੁਹਾਨੂੰ ਦਿਸਦਾ ਹੈ, ਸਮਝ ਲਓ ਉਸ ਬੰਦੇ ਨੇ ਆਪਣੇ ਆਪ 'ਚ ਰੱਬ ਨੂੰ ਪ੍ਰਗਟ ਕਰ ਲਿਆ। ਪਰਮਾਤਮਾ ਦੇ ਗੁਣ ਸੁਭਾਅ ਜਿਹਦਾ ਦਿਸਦਾ ਹੈ ਉਹ ਰੱਬ ਵਰਗਾ, ਰੱਬ ਨਹੀਂ ਬਣ ਜਾਂਦਾ ਭਾਈ, ਪਰਮਾਤਮਾ ਨਹੀਂ ਬਣ ਜਾਂਦਾ ਉਹ। ਉਹਦੇ ਵਰਗਾ ਇੱਕ ਮਿੱਕ ਹੈ। ਬਾਕੀ ਤੇ ਜਿਹੜੇ ਪਰਮਾਤਮਾ ਤੇ ਪਰਮਾਤਮਾ ਹੀ ਹੈ, ਰੱਬ ਤੇ ਰੱਬ ਹੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਸਰਬ ਵਿਆਪਕ ਹੈ, ਜਰਰੇ ਜਰਰੇ ਵਿੱਚ ਹੈ, ਸਾਰਾ ਕੁਝ ਚਲਾ ਰਿਹਾ ਉਹ। ਸੋ ਮੈਂ ਆਨੰਦਪੁਰ ਕਲੌੜ ਵੀ ਇਹ ਬੇਨਤੀ ਕੀਤੀ ਸੀ ਕਿ ਨਾਮ ਦੋ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਵੀ ਨਾਮ ਨਾਮ ਇੱਕ ਤੇ ਹੈ ਰੱਬ ਦੀ ਹੋਂਦ, ਸਾਡਾ ਮਨ ਫੀਲ ਕਰੇ ਕਿ ਪਰਮਾਤਮਾ ਹਰ ਜਗ੍ਹਾ ਹਰ ਥਾਂ ਵਿਆਪਕ ਹੈ, ਜਿਵੇਂ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਰਹੇ। ਨਾਮ ਨੇ ਸਾਰਾ ਕੁਝ ਬਣਾਇਆ, ਗੁਰੂ ਸਾਹਿਬ ਕਹਿੰਦੇ ਆ। ਨਾਮ ਦਾ ਅਰਥ ਕੀ ਹੋਇਆ ਫਿਰ? ਪਰਮਾਤਮਾ। ਨਾਮ ਕਹਿੰਦੇ ਆ ਜੀ ਰੱਬ ਨੂੰ, ਨਾਮ ਜਿਹਨੂੰ ਨਾਮ ਦੀ ਦਾਤ ਮਿਲ ਗਈ ਮਤਲਬ ਰੱਬ ਮਿਲ ਗਿਆ, ਮਤਲਬ ਰੱਬ ਵਾਲੇ ਗੁਣ ਸੁਭਾਅ ਮਿਲ ਗਿਆ, ਰੱਬ ਦਾ ਸੁਭਾਅ, ਰੱਬ ਵਾਲਾ ਸੁਭਾਅ ਇਹਦਾ ਹੋ ਗਿਆ। ਫਿਰ ਬੇਨਤੀ ਨੂੰ ਸੁਣੋ, ਜੇਤਾ ਕੀਤਾ ਤੇਤਾ ਨਾਉ ਬਿਨ ਨਾਮੈ ਨਾਹੀ ਕੋਥਾ, ਨਾਮ ਬਿਨਾਂ ਕੋਈ ਥਾਂ ਨਹੀਂ। ਫਿਰ ਨਾਮ ਦਾ ਕੀ ਅਰਥ ਹੋਇਆ? ਪਰਮਾਤਮਾ। ਨਾਮ ਤੋਂ ਬਿਨਾਂ ਉਹ ਕਿਹੜੀ ਸੀ ਜਿਹੜੀ ਹਰ ਥਾਂ ਤੇ ਹੀ ਹੈ? ਇਹਦਾ ਮਤਲਬ ਰੱਬ ਪਰਮਾਤਮਾ, ਨਾਮ ਨੂੰ ਪਰਮਾਤਮਾ ਕਹਿੰਦੇ। ਅੱਛਾ ਹੁਣ ਵੇਖੋ, ਦੂਜੇ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਆਇਆ ਹੈ ਸਭ ਤੇ ਉੱਤਮ ਹਰ ਕੀ ਕਥਾ, ਜਿਵੇਂ ਵਿਚਾਰ ਚੱਲਦੀ ਹੋਵੇ ਗੁਰਬਾਣੀ ਦੀ, ਸੱਚ ਦੀ ਕਥਾ, ਸੱਚ ਦੀ ਵਿਚਾਰ ਚੱਲੇ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ। ਸੱਚ ਦੀ ਕਥਾ ਸੁਣਨੀ ਵੀ ਨਾਮ ਸੁਣਨਾ ਹੀ ਪੈਂਦਾ। ਸੱਚ ਨੂੰ ਜਾਂ ਇੱਦਾਂ ਕਹਿ ਲਓ ਭਾਈ ਵੀ ਗੁਰੂ ਦਾ ਸੱਚਾ ਗਿਆਨ ਲੈਣਾ ਨਾਮ ਲੈਣਾ ਹੀ ਹੋਇਆ। ਸੱਚਾ ਗਿਆਨ ਜਿਹਨੂੰ ਹੋ ਗਿਆ ਉਹਨੂੰ ਨਾਮ ਦੀ ਦਾਤ ਮਿਲ ਗਈ। ਸੱਚਾ ਗਿਆਨ ਮਤਲਬ ਨਾਮ, ਹਰੀ ਦੀ ਕਥਾ, ਹਰੀ ਦੀ ਕਥਾ ਰੱਬ ਦੀ ਵਿਚਾਰ ਹੋਵੇ, ਪਰਮਾਤਮਾ ਦੀ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਸਤਸੰਗਤ ਉਹ ਹੁੰਦੀ ਹੈ ਜਿੱਥੇ ਨਾਮ ਦੀ ਵਿਆਖਿਆ ਹੋਵੇ, ਭਾਵ ਰੱਬ ਦੀ ਗੱਲ ਹੋਵੇ, ਪਰਮਾਤਮਾ ਦੀ ਗੱਲ ਹੋਵੇ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਆਉਂਦੇ ਹੈ, ਜਿਵੇਂ ਤਿੰਨ ਦਿਨ ਅਖੰਡ ਪਾਠ ਸਾਹਿਬ ਆਪਾਂ ਕਰਾਉਂਦੇ ਹਾਂ, ਐਂ ਸਮਝ ਲਓ ਵੀ ਤਿੰਨ ਦਿਨ ਸਾਡੇ ਘਰ ਵਿੱਚ ਨਾਮ ਦੀ ਕਥਾ ਹੀ ਕਰਕੇ ਗਏ, ਕਿਉਂਕਿ ਗੁਰਬਾਣੀ ਨਾਮ ਦੀ ਕਥਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਦੀ ਕਥਾ ਹੈ, ਨਾਮ ਦੀ ਕਥਾ ਹੀ ਹੋ ਰਹੀ ਹੈ। ਪਰ ਜਦੋਂ ਸੱਚਾ ਗਿਆਨ ਆਪਾਂ ਨੂੰ ਮਿਲ ਗਿਆ, ਸਮਝ ਲਓ ਨਾਮ ਮਿਲ ਗਿਆ, ਆ ਖੁੱਲ ਗਿਆ ਜਿੱਦਣ ਦਿਮਾਗ, ਇਹੀ ਦਸਮ ਦੁਆਰ ਹੈ ਨਾ, ਨੌ ਦੁਆਰੇ ਪ੍ਰਗਟ ਕੀਏ ਦਸਵਾਂ
ਗੁਪਤ ਰਖਾਇਆ,
ਗੁਪਤ ਰਖਾਇਆ। ਹੁਣ ਜੋਗੀ ਤੇ ਦਸਮ ਦੁਆਰ ਲੱਭਦੇ, ਉਹ ਕਹਿੰਦੇ ਐ ਵੀ ਇੱਥੇ ਕਿਤੇ ਕੋਈ ਦਸਮ ਦੁਆਰ ਹੁੰਦਾ ਉੱਤੇ, ਉਹ ਦਸਮ ਦੁਆਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਨਾਤਨੀ ਜਿਹੜੀ ਭਾਸ਼ਾ ਚੱਲਦੀ ਸੀ ਉਹ ਵੀ ਵਰਤੀ ਗਈ ਹੈ, ਤੇ ਜੋਗੀਆਂ ਵਾਲੀ ਭਾਸ਼ਾ ਵੀ ਵਰਤੀ ਗਈ। ਕੁਝ ਸ਼ਬਦ ਜਿਵੇਂ ਦਸਮ ਦੁਆਰ, ਤ੍ਰਿਕਟੀ, ਇਹ ਕਈ ਸ਼ਬਦ ਇਦਾਂ ਦੇ ਆ ਜਿਹੜੇ ਅਨਹਦ, ਇਹ ਸ਼ਬਦ ਜਿਹੜੇ ਹੈ ਇਹ ਜੋਗੀਆਂ ਦੇ ਹੈ, ਜੋਗੀਆਂ ਦੀ ਭਾਸ਼ਾ ਵਿੱਚ ਵਰਤਣ ਵਾਲੇ ਸ਼ਬਦ ਨੇ। ਤੇ ਕੁਝ ਸ਼ਬਦ ਇਦਾਂ ਦੇ ਹੈ, ਭਾਸ਼ਾ ਜਿਹੜੀ ਹੈ ਉਹ ਹਿੰਦੂ ਧਰਮ ਦੀ ਜਿਹੜੀ ਚੱਲਦੀ ਹੈ, ਜਿਵੇਂ 84 ਲੱਖ ਜੂਨਾ, ਧਰਮਰਾਜ, ਜਮਦੂਤ, ਭੂਤ ਪ੍ਰੇਤ, ਇਹ ਸਾਰੀ ਭਾਸ਼ਾ ਜਿਹੜੀ ਹੈ ਇਹ ਹਿੰਦੂਇਜ਼ਮ ਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਦੀ ਸਾਰੀ ਭਾਸ਼ਾ ਤੇ ਉਹੀ ਵਰਤੀ ਗਈ ਹੈ ਜਿਹੜੀ ਪਹਿਲਾਂ ਤੋਂ ਵਰਤੀ ਜਾ ਰਹੀ ਸੀ, ਪਰ ਉਹਨਾਂ ਦੇ ਅਰਥ ਨਵੇਂ, ਅਰਥ ਨਵੇਂ ਹੈ, ਭਾਸ਼ਾ ਉਹੀ ਹੈ। ਭੁਲੇਖਾ ਉਦੋਂ ਪੈ ਜਾਂਦਾ ਜਦੋਂ ਉਹੀ ਭਾਸ਼ਾ ਵਰਤੀ ਜਾਂਦੀ ਹੈ ਨਾ, ਉਦੋਂ ਫਿਰ ਬਹੁਤ ਵੱਡਾ ਭੁਲੇਖਾ ਪੈਂਦਾ ਹੈ। ਇਸ ਟੌਪਿਕ ਉੱਤੇ ਆਨੰਦਪੁਰ ਕਲੌੜ ਜਦੋਂ ਦੀਵਾਨ ਲੱਗਿਆ ਸੀ, ਉੱਥੇ ਆਪਾਂ ਬਹੁਤ ਖੁੱਲ੍ਹ ਕੇ ਗੱਲ ਕੀਤੀ ਸੀ ਇੰਟਰਨੈਟ ਉੱਤੇ। ਲਾਸਟ ਦੀਵਾਨ ਆਨੰਦਪੁਰ ਕਲੌੜ ਪਿੰਡ ਗਿਆਨੀ ਦਿੱਤ ਸਿੰਘ ਦੇ ਪਿੰਡ ਦੀਵਾਨ ਲੱਗਿਆ ਸੀ, ਜਿਨ੍ਹਾਂ ਨੇ ਨਹੀਂ ਸੁਣਿਆ ਕਿਰਪਾ ਕਰਕੇ ਉਹ ਦੀਵਾਨ ਸੁਣਿਓ ਉਹਦੇ ਵਿੱਚ ਮੈਂ ਭੂਤ ਪ੍ਰੇਤ ਜਿੰਨ ਇਸ ਟੌਪਿਕ ਤੇ ਬੜੀ ਖੁੱਲ ਕੇ ਗੱਲ ਕੀਤੀ ਸੀ 2.5-3 ਘੰਟੇ ਦਾ ਦੀਵਾਨ ਹੈ ਪੂਰਾ ਸੁਣ ਲਓ ਨੈਟ ਦੇ ਉੱਤੇ ਪਿਆ ਹੋਇਆ ਹੈ ਸੋ ਜਿਹੜੀ ਗੱਲ ਕਰਦੇ ਸੀ ਵੀ ਭਾਸ਼ਾ ਉਹੀ ਹੈ ਜਿਵੇਂ ਹੁਣ ਆਪਾਂ ਗੋਰਿਆਂ ਦੇ ਦੇਸ਼ ਵਿੱਚ ਜਾਈਏ ਆਪਾਂ ਜਿੰਨੇ ਵੀ ਭੈਣ ਭਰਾ ਆ ਮੈਂ ਐਗਜ਼ਾਮਪਲ 2-3 ਵਾਰੀ ਦਿੱਤੀ ਪਿਛਲੇ ਦੀਵਾਨਾਂ 'ਚ ਜਦੋਂ ਤੋਂ ਆ 10 ਦੀਵਾਨਾਂ ਦੇ ਵਿੱਚ ਮੈਂ ਬੋਲਿਆ ਵੀ ਭਾਸ਼ਾ ਤੇ ਉਹੀ ਹੈ ਜਿਵੇਂ ਹੁਣ ਮੰਨ ਲਓ ਆਪਾਂ ਗੋਰਿਆਂ ਦੇ ਦੇਸ਼ ਵਿੱਚ ਜਾਈਏ ਤੇ ਉੱਥੇ ਜਾ ਕੇ ਜੇ ਮੰਨ ਲਓ ਵੀ ਮੈਂ ਤੇ ਚੋਲਾ ਪਾਇਆ ਤੁਸੀਂ ਪੈਂਟ ਸ਼ਰਟ ਪਾਈ ਹੈ ਕਿਸੇ ਨੇ ਕੁੜਤਾ ਪਜਾਮਾ ਪਾਇਆ ਕਿਸੇ ਮੇਰੀ ਭੈਣ ਨੇ ਸੂਟ ਪਾਇਆ ਕਿਸੇ ਨੇ ਪੈਂਟ ਕੋਟ ਪਾਇਆ ਤੁਹਾਡੇ ਵਿੱਚ ਪਰ ਗੋਰਿਆਂ ਦੀ ਭਾਸ਼ਾ ਵਿੱਚ ਕੀ ਕਿਹਾ ਜਾਏਗਾ ਡਰੈਸ ਗੋਰਿਆਂ ਕਿਉਂਕਿ ਅੰਗਰੇਜ਼ੀ ਵਿੱਚ ਸ਼ਬਦ ਇੱਕੋ ਹੀ ਹੋਏਗਾ ਡਰੈਸ ਜੇ ਤੁਸੀਂ ਪੈਂਟ ਕੋਟ ਫੜਾ ਦਿਓ ਲਾ ਕੇ ਉਹਨਾਂ ਨੇ ਕਹਿਣਾ ਡਰੈਸ ਫੜਾ ਦਿਓ ਆਹ ਲਓ ਜੀ ਸਾਡੀ ਡਰੈਸ ਫੜ ਲਓ ਸੂਟ ਫੜਾ ਦਿਓ ਡਰੈਸ ਫੜ ਲਓ ਕੁੜਤਾ ਪਜਾਮਾ ਫੜਾ ਦਿਓ ਡਰੈਸ ਤੇ ਚੋਲੇ ਨੂੰ ਕੀ ਕਹਿਣਗੇ ਡਰੈਸ ਤੇ ਜੇ ਮੈਂ ਹੁਣ ਆਪਾਂ ਇਦਾਂ ਆਵਾਜ਼ ਮਾਰੀਏ ਵੀ ਡਰੈਸ ਲਿਆ ਦਿਓ ਹੁਣ ਅਗਲਾ ਕੀ ਸਮਝੇ ਵੀ ਕਿਹੜੀ ਡਰੈਸ ਡਰੈਸ ਤੇ ਚਾਰ ਫੜਾਤੀਆਂ ਤੁਸੀਂ ਸਾਨੂੰ ਵੀ ਕਿਹੜੀ ਡਰੈਸ ਹੁਣ ਇਹ ਸਾਨੂੰ ਸਮਝਾਉਣ ਸਮਝਣਾ ਪੈਣਾ ਹੈ ਵੀ ਜਦੋਂ ਅਸੀਂ ਡਰੈਸ ਕਹਿੰਦੇ ਆ ਉਹ ਕਿਹੜੀ ਡਰੈਸ ਦੀ ਗੱਲ ਕਰਦੇ ਆ ਚੋਲਾ ਵੀ ਡਰੈਸ ਹੀ ਹੈ ਪੈਂਟ ਸ਼ਰਟ ਵੀ ਡਰੈਸ ਹੀ ਹੈ ਇਸੇ ਤਰ੍ਹਾਂ ਜਦੋਂ ਆਪਾਂ ਖਾਣਾ ਖਾਂਦੇ ਆ ਭਾਈ ਦਾਲ ਰੋਟੀ ਇਹਨੂੰ ਵੀ ਕਹਿੰਦੇ ਫੂਡ ਪੀਜ਼ਾ ਬਰਗਰ ਲੈ ਆਓ ਇਹ ਵੀ ਫੂਡ ਮੁਰਗਾ ਲੈ ਆਓ ਇਹ ਵੀ ਫੂਡ ਸਾਰੇ ਨੂੰ ਫੂਡ ਹੀ ਕਹਿੰਦੇ ਆ ਨਾ ਫੂਡ ਫੂਡ ਕਹਿਣਗੇ ਪਰ ਹੁਣ ਸਾਨੂੰ ਸਮਝਣਾ ਇਹ ਪੈਣਾ ਹੈ ਵੀ ਫੂਡ ਤੇ ਕਹਿ ਦਿੱਤਾ ਵੀ ਉਹਦਾ ਕਿਹੜਾ ਫੂਡ ਦਾਲ ਰੋਟੀ ਕਿ ਮੁਰਗਾ ਇਹ ਤੇ ਸਾਨੂੰ ਸਮਝਣਾ ਪੈਣਾ ਹੁਣ ਵੇਖੋ ਸ਼ਬਦ ਤੇ ਇੱਕੋ ਹੀ ਕਹਿ ਦਿਆਂਗੇ ਕਾਰ ਪਰ ਐਸ ਕਲਾਸ ਮਰਸੇਡੀਜ਼ ਵੀ ਕਾਰ ਹੀ ਹੈ ਉਹ 80 ਲੱਖ ਦੀ ਆਉਂਦੀ ਹੈ ਕਰੋੜ ਦੀ ਆਉਂਦੀ ਹੈ ਤੇ ਸਵਿਫਟ ਵੀ ਕਾਰ ਹੀ ਹੈ ਉਹ 6-7 ਲੱਖ ਦੀ ਆ ਜਾਂਦੀ ਹੈ ਮਰੂਦੀ ਵੀ ਕਾਰ ਹੀ ਹੈ ਫਰਕ ਤੇ ਹੈ ਨਾ ਕਹਿਣ ਨੂੰ ਤੇ ਗੱਡੀ ਆ ਜਾਣਾ ਭਾਈ ਕਹਿਣ ਨੂੰ ਤੇ ਜਹਾਜ਼ ਆ ਜਾਣਾ ਇੱਕ 500 ਸਵਾਰੀਆਂ ਲੈ ਜਾਂਦਾ ਪੈਸੰਜਰ ਲੈ ਜਾਂਦਾ ਇੱਕ 20 ਲੈ ਕੇ ਜਾਂਦਾ ਪਰ ਕਹਿੰਦੇ ਤੇ ਦੋਨਾਂ ਨੂੰ ਜਹਾਜ਼ ਹੀ ਆ ਆਪਾਂ ਫਰਕ ਬਹੁਤ ਹੈ ਧਿਆਨ ਨਾਲ ਸੁਣਿਓ ਜਦੋਂ ਗੁਰੂ ਜੀ ਕਹਿੰਦੇ ਨਾ ਜਿੱਦਾਂ ਮਹਾਰਾਜ ਨੇ ਕਿਹਾ ਬਈ ਗੁਰਬਾਣੀ 'ਚ ਲਿਖਿਆ ਜਦੋਂ ਆਉਂਦਾ ਜੰਮ ਫਿਰ ਆਪਾਂ ਕਿਹੜੇ ਜੰਮ ਸੋਚ ਲੈਂਦੇ ਆ ਵੀ ਸਿੰਘਾਂ ਵਾਲੇ ਇਹ ਪੁੱਛ ਤੇ ਲਓ ਵੀ ਕਿਹੜੇ ਜੰਮ ਅਸੀਂ ਐਂ ਸੋਚਣ ਲੱਗ ਜਾਂਦੇ ਭੁਲੇਖਾ ਉਦੋਂ ਪੈਂਦਾ ਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੀ ਵਰਤੀ ਹੈ ਪਰ ਗੁਰੂ ਸਾਹਿਬ ਦੇ ਕਹਿਣ ਦੇ ਅਰਥ ਨਵੇਂ ਹੈ ਭਾਸ਼ਾ ਤੇ ਉਹੀ ਰਹੇਗੀ ਜਿਹੜੀ ਭਾਸ਼ਾ ਚੱਲਦੀ ਸੀ ਇੱਥੇ ਜਿਵੇਂ ਆਪਾਂ ਇਸ ਟੌਪਿਕ ਤੇ ਬੜੀ ਖੁੱਲ੍ਹ ਕੇ ਗੱਲ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਆਪਾਂ ਇਦਾਂ ਦੇ ਸ਼ਬਦ ਪੜ੍ਹ ਲੈਂਦੇ ਹਾਂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੋਂ ਸਾਹਿਬ ਗੁਣੀ ਜਿਵੇਂ ਆਪਾਂ ਪੜ੍ਹੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨ ਸਹਿ ਪਾਪ ਘਨੇਰੇ ਆ ਹੁਣ ਬਾਣੀ ਚ ਆਉਣਗੇ ਵੇਖਿਓ ਆ ਇੱਕ ਪੰਕਤੀ ਸੁਣਿਓ ਚਲੋ 2 ਮਿੰਟ ਗੱਲ ਕਰ ਲੈਂਦੇ ਹਾਂ ਆ ਸੁਣਿਓ ਕਿ ਪਸ਼ੂ ਪ੍ਰੇਤ
ਪਸ਼ੂ ਪ੍ਰੇਤ ਮੁਗਦ ਕਉ ਮਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਿਹਾਰੇ
ਹੁਣ ਜਦੋਂ ਬਾਣੀ ਵਿੱਚ ਆ ਗਿਆ ਤੁਹਾਡੇ 'ਚ ਬਹੁਤ ਬੰਦਿਆਂ ਦੇ ਮਨ 'ਚ ਆਜੂ ਵੀ ਵੇਖੋ ਬਾਣੀ 'ਚ ਤੇ ਲਿਖਿਆ ਪਿਆ ਪ੍ਰੇਤ ਬਾਣੀ 'ਚ ਤੇ ਲਿਖਿਆ ਪਿਆ ਵੀ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਧਰੇ ਸੁਣਤੇ ਉਧਰੇ ਬਿਨ ਸਹਿ ਪਾਪ ਘਨੇਰੇ ਪਸ਼ੂ ਪ੍ਰੇਤ ਮੁਗਧ ਕੋ ਤਾਰੈ ਬਾਣੀ ਭਾਈ ਰੱਬ ਦੀ ਬਾਣੀ ਕਿਹਨੂੰ ਕਿਹਨੂੰ ਤਾਰਦੀ ਹੈ ਪਸ਼ੂਆਂ ਨੂੰ ਪ੍ਰੇਤਾਂ ਨੂੰ ਮੁਗਧ ਕਹਿੰਦੇ ਆ ਮੂਰਖ ਨੂੰ ਪਸ਼ੂ ਪ੍ਰੇਤ ਮੁਗਧ ਕੋ ਤਾਰੈ ਪਾਹਨ ਪਾਰ ਉਤਾਰੈ ਪੱਥਰਾਂ ਨੂੰ ਵੀ ਬਾਣੀ ਤਾਰਦੀ ਹੈ ਹੁਣ ਸਾਡੇ ਦਿਮਾਗ 'ਚ ਤੇ ਇੱਕਦਮ ਠਾਹ ਵਜੂ ਨਾ ਜਦੋਂ ਇਦਾਂ ਸੁਣਾਂਗੇ ਵੀ ਬਾਣੀ 'ਚ ਲਿਖਿਆ ਪਿਆ ਪਸ਼ੂਆਂ ਨੂੰ ਵੀ ਬਾਣੀ ਤਾਰਦੀ ਹੈ, ਪ੍ਰੇਤਾਂ ਨੂੰ ਵੀ ਬਾਣੀ ਤਾਰਦੀ ਹੈ, ਪੱਥਰਾਂ ਨੂੰ ਵੀ ਬਾਣੀ ਤਾਰਦੀ ਹੈ। ਉਹ ਭਾਈ ਆਪਾਂ ਨੂੰ ਇਹ ਸਮਝਣਾ ਪੈਣਾ। ਹੁਣ ਡਰੈਸ ਕਹਿਤਾ, ਇਹ ਤੇ ਵੇਖ ਲਓ ਕਿਹੜੀ ਡਰੈਸ, ਕੁੜਤੇ ਪਜਾਮੇ ਦੀ ਗੱਲ ਹੋਈ ਹੈ ਕਿ ਚੋਲੇ ਦੀ ਹੋਈ ਹੈ ਕਿ ਪੈਂਟ ਕੋਟ ਦੀ ਹੋਈ ਹੈ, ਡਰੈਸ ਤੇ ਕਹਿਤਾ, ਸਮਝ ਤੇ ਲੈ। ਹੁਣ ਸ਼ਬਦ ਤੇ ਭੂਤ ਹੀ ਵਰਤਣਗੇ, ਪਰ ਪੁੱਛੋ ਤੇ ਸਹੀ, ਮਹਾਰਾਜ ਤੁਸੀਂ ਕਿਹਨੂੰ ਕਹਿੰਦੇ ਹੋ ਭੂਤ? ਮਹਾਰਾਜ ਕਹਿੰਦੇ ਜਹ ਘਰ ਸਾਧਨਾ ਲੋਪਣ ਕਬੀਰ, ਜਹ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾ ਹੈ।
ਕਬੀਰ ਜਾਂ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾ ਹੈ, ਤੇ ਕਰ ਮਰ ਹਠ ਸਾਰਖੇ ਭੂਤ ਬਸੈ ਤਿਨ ਮਾਹੇ।
ਹੁਣ ਵੇਖੋ ਫਰਕ ਕਿੰਨਾ ਹੈ। ਜੇ ਹੁਣ ਆਪਾਂ ਇਦਾਂ ਦੇ, ਹੁਣ ਸਨਾਤਨ ਧਰਮ ਮੰਨਦਾ ਹੈ, ਹਿੰਦੂ ਧਰਮ ਮੰਨਦਾ ਵੀ ਭੂਤ ਪ੍ਰੇਤ ਹੁੰਦੇ ਹੈ, ਹਿੰਦੂ ਧਰਮ ਮੰਨਦਾ ਭੂਤ ਪ੍ਰੇਤ ਹੁੰਦੇ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਭੂਤ ਪ੍ਰੇਤ ਹੁੰਦੇ ਆ, ਪਰ ਬੰਦਾ ਹੀ ਵਿਗੜ ਕੇ ਭੂਤ ਪ੍ਰੇਤ ਬਣਦਾ ਜਿਹੜਾ ਸਾਰਿਆਂ ਨੂੰ ਚਿੰਬੜ ਜਾਂਦਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਬੜੇ ਲੀਡਰ ਨੇ ਜਿਹੜੇ ਸਰਕਾਰੀ ਖਜ਼ਾਨੇ ਨੂੰ ਬੋਲੋ ਚਿੰਬੜੇ ਹੋਏ ਆ, ਬੜੇ ਨੇ ਨਾ ਚਿੰਬੜੇ ਹੋਏ, ਬੜੇ ਆ ਜਿਹੜੇ ਸਾਡੀਆਂ ਜੇਬਾਂ ਨੂੰ ਚਿੰਬੜ ਜਾਂਦੇ ਆ। ਵੱਡੇ ਆਫੀਸਰ ਕਈ ਇੱਦਾਂ ਦੇ ਨੇ, ਕੰਮ ਕਰਾਉਣ ਜਾਏਗਾ ਵੇਖੀ ਵੇਖੀ ਧਿਆਨ ਰੱਖੀ ਤੇਰੀ ਜੇਬ ਨੂੰ ਚਿੰਬੜੂ, ਚਿੰਬੜਦੇ ਨੇ ਬਿੱਲਿਆ ਦੇ ਇੰਨੇ ਪੈਸੇ ਦੇ ਇੱਦਾਂ। ਕਿਸੇ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਬੰਦੇ ਦੇਖੋ, ਜ਼ਮੀਨਾਂ ਨੂੰ ਚਿੰਬੜੇ ਹੋਏ ਭੂਤ, ਇੱਦਾਂ ਦੇ ਭੂਤ ਪ੍ਰੇਤ। ਗੁਰੂ ਜੀ ਦੱਸੋ ਭਲਾ ਕਿਹਨੂੰ ਕਹਿੰਦੇ ਹੋ ਪ੍ਰੇਤ ਤੁਸੀਂ? ਗੁਰੂ ਗ੍ਰੰਥ ਸਾਹਿਬ ਫਿਰ ਉਹਦਾ ਜਵਾਬ ਦੇਣਗੇ ਵੀ ਜਿਵੇਂ ਹੁਣ ਅਗਲਾ ਕਹਿੰਦਾ ਵੀ ਮੰਗੀ ਤੇ ਜਾਂਦਾ ਡਰੈਸ, ਕਿਹੜੀ ਡਰੈਸ ਇਹ ਵੀ ਸਮਝਾ। ਚੋਲੇ ਨੂੰ ਕਹਿੰਦਾ ਕਿ ਕੁੜਤੇ ਪਜਾਮੇ ਨੂੰ ਕਹਿੰਦਾ? ਸ਼ਬਦ ਤੇ ਡਰੈਸ ਹੀ ਵਰਤਾਂਗੇ। ਤੂੰ ਕਹਿੰਦਾ ਫੂਡ ਲੈ ਕੇ ਆਓ, ਇਹ ਤੇ ਦੱਸਦੇ ਵੀ ਦਾਲ ਰੋਟੀ ਮੰਗਦਾ ਕਿ ਮੁਰਗਾ ਮੰਗਦਾ, ਕਿਹੜਾ ਫੂਡ, ਇਹ ਤੇ ਹੋਏਗਾ ਨਾ। ਹੁਣ ਗੁਰੂ ਸਾਹਿਬ ਨੂੰ ਪੁੱਛੋ ਵੀ ਗੁਰੂ ਜੀ ਭਲਾ ਕਿਹਨੂੰ ਕਹਿੰਦੇ ਹੋ ਪ੍ਰੇਤ? ਮਹਾਰਾਜ ਕਹਿਣਗੇ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਮਾਇਆ ਦੇ ਮੋਹ ਵਿੱਚ ਫਸੇ ਕਾਮ ਵਿੱਚ ਲੋਕੀ ਪ੍ਰੇਤ ਬਣ ਜਾਂਦੇ ਹੈ, ਹੰਕਾਰ ਵਿੱਚ ਲੋਕੀ ਪ੍ਰੇਤ ਬਣ ਜਾਂਦੇ ਆ, ਮੋਹ ਵਿੱਚ ਲੋਕੀ ਪ੍ਰੇਤ ਬਣ ਜਾਂਦੇ ਆ। ਭਾਈ ਕਾਮ ਵਿੱਚ ਅੰਨੇ ਹੋਏ ਜਿਹੜੇ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ ਵੀ ਫਲਾਣੇ ਥਾਂ 'ਤੇ 5 ਸਾਲ ਦੀ ਬੱਚੀ ਦੇ ਨਾਲ ਰੇਪ ਕਰਕੇ ਉਹਦਾ ਕਤਲ ਕਰਤਾ, ਇਹਨੂੰ ਕਹਿੰਦੇ ਆ ਆ ਪ੍ਰੇਤ ਹੈ ਜਿਹੜਾ ਤੁਰਿਆ ਫਿਰਦਾ, ਆ ਇਦਾਂ ਦੇ ਪ੍ਰੇਤ ਹੈ ਜਿਹੜੇ ਚਿੰਬੜੇ ਹੋਏ ਹੈ। ਇਹਨਾਂ ਪ੍ਰੇਤਾਂ ਇਹ ਪ੍ਰੇਤ ਬਿਰਤੀ ਦਾ, ਪ੍ਰੇਤ ਬਿਰਤੀ ਦਾ ਗੁਰਬਾਣੀ ਭਲਾ, ਗੁਰਬਾਣੀ ਦੇ ਗਿਆਨ ਨਾਲ ਉਹਦਾ ਭਲਾ ਹੋ ਜਾਂਦਾ। ਪ੍ਰੇਤ ਕੀ ਬਣ ਜਾਂਦਾ ਜੀ ਫਿਰ? ਸੁਧਰ ਕੇ ਬੰਦਾ ਇਨਸਾਨ। ਹੁਣ ਸਾਡੀ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਹੁਣ ਇਦਾਂ ਲਿਖਿਆ ਆ ਗਿਆ ਵੀ ਬਾਣੀ ਭਾਈ ਪਸ਼ੂ, ਸਾਡੇ ਹੁਣ ਇਦਾਂ ਪਿੰਡਾਂ ਦੇ ਲੋਕ ਹੈ ਭੋਲੇ ਭਾਲੇ, ਭਾਈ ਪਸ਼ੂਆਂ ਨੂੰ ਵੀ ਬਾਣੀ ਤਾਰਦੀ ਹੈ, ਭਾਈ ਭੂਤਾਂ ਪ੍ਰੇਤ, ਵੇਖੋ ਲਿਖਿਆ ਪਿਆ ਪਸ਼ੂ ਪ੍ਰੇਤ ਮੁਗਧ ਕਹੋ ਤਾਰੇ, ਤੇ ਫਿਰ ਪਸ਼ੂਆਂ ਨੂੰ ਤਾਰਦੇ ਤੇ ਹੈ ਨਹੀਂ, ਇੱਥੇ ਕੁੱਤਾ ਅਜੇ ਆਉਣ ਦਿਓਗੇ? ਸਿੰਘੋ ਜਰਾ ਜਵਾਬ ਦਿਓ ਵੀ ਜੇ ਕੋਈ ਬੰਦਾ ਇੱਥੇ ਕੁੱਤਾ ਲੈ ਆਵੇ ਆਪਦਾ, ਇੱਥੇ ਆਉਣ ਦਿਓਗੇ ਦਰਬਾਰ 'ਚ? ਕਦੇ ਵੀ। ਕਈ ਜਣੇ ਭੱਜਣਗੇ, ਮਾਰੋ ਇਹਦੇ ਕਤੀੜ ਦੇ, ਕਿੱਥੋਂ ਆ ਗਿਆ ਕੁੱਤਾ, ਇੱਦਾਂ ਹੀ ਕਹੋਂਗੇ ਵੜਨ ਦਿਆਂਗੇ ਕੁੱਤਾ ਇੱਥੇ ਨਾ, ਨੇੜੇ ਲੱਗ ਜਾਣ ਦਿਓ। ਲਿਖਿਆ ਤੇ ਪਿਆ ਬਾਣੀ ਵਿੱਚ ਵੀ ਪਸ਼ੂਆਂ ਨੂੰ ਵੀ ਤਾਰਦੀ ਹੈ ਬਾਣੀ, ਕਦੇ ਮੱਝਾਂ ਨੂੰ ਬਾਣੀ ਸੁਣਾਈ ਹੈ ਕਦੇ ਤੁਸੀਂ? ਕੁੱਤਿਆਂ ਗਧਿਆਂ ਨੂੰ ਬਾਣੀ ਸੁਣਾਉਂਦੇ ਹੋ ਕਦੇ? ਭਾਈ ਬਾਣੀ ਬੰਦਿਆਂ ਵਾਸਤੇ ਹੈ, ਇਨਸਾਨ ਵਾਸਤੇ ਹੈ। ਆ ਮਨ ਹੈ ਇਹ ਗੁਰੂ ਸਾਹਿਬ ਦਾ, ਤੇ ਉਹਨਾਂ ਨੂੰ ਸਮਝ ਆਉਣੀ ਜਿਨ੍ਹਾਂ ਦਾ ਮਾਈਂਡ ਹੈ, ਤੇਰਾ ਮਾਈਂਡ ਸੈੱਟ ਕਰਨ ਵਾਸਤੇ ਹੈ, ਤੇਰੇ ਦਿਮਾਗ ਲਈ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੀ, ਬੰਦੇ ਵਾਸਤੇ ਹੈ। ਤਾਂ ਕਰਕੇ ਜਿਹੜੇ ਬੰਦੇ ਸੱਚ ਨਾਲੋਂ ਟੁੱਟੇ ਹੋਏ ਹੈ, ਗੁਰਬਾਣੀ ਦਾ ਗਿਆਨ ਪ੍ਰਾਪਤ ਨਹੀਂ ਕਰਦੇ, ਪਸ਼ੂ ਹੈ, ਪਸ਼ੂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਤੇਰਾ, ਇਹੋ ਜਿਹੇ ਪਸ਼ੂਆਂ ਦਾ ਬਾਣੀ ਭਲਾ ਕਰਦੀ ਹੈ। ਪ੍ਰੇਤ ਕਿਹਨੂੰ ਕਹਿੰਦੇ ਹੈ? ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹੋ ਜਿਹੇ ਪ੍ਰੇਤ। ਫਿਰ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਪਸ਼ੂ ਪ੍ਰੇਤ ਮੁਗਧ ਮੂਰਖ ਨੂੰ ਤਾਰਦੇ ਹੋ, ਕਿਹੜਾ ਮੂਰਖ ਭਲਾ? ਹੁਣ ਕਈਆਂ ਦੀਆਂ ਨਜ਼ਰਾਂ ਵਿੱਚ ਉਹ ਹੁਣ ਇੱਕ ਜਥੇਬੰਦੀ ਲਈ ਦੂਜੇ ਜਥੇਬੰਦੀ ਦੇ ਬੰਦੇ ਮੂਰਖ ਨੇ, ਦੂਜਿਆਂ ਵਾਲੇ ਦੂਜੇ ਮੂਰਖ ਨੇ। ਭਲਾ ਗੁਰੂ ਸਾਹਿਬ ਤੁਸੀਂ ਮੂਰਖ ਕਿਹਨੂੰ ਕਹਿੰਦੇ ਹੋ? ਕਹਿੰਦੇ ਮੂਰਖਾਂ ਸਿਰ ਮੂਰਖ ਹੈ ਮੰਨੈ ਨਾਹੀ ਨਾਉ, ਜਿਹੜਾ ਰੱਬ ਦੀ ਹੋਂਦ ਤੋਂ ਮੁਨਕਰ ਹੈ ਸਿਰੇ ਦਾ ਮੂਰਖ ਹੈ, ਸਿਰੇ ਦਾ ਮੂਰਖ ਹੈ ਜਿਹੜਾ ਰੱਬ ਦੀ ਹੋਂਦ ਤੋਂ ਮੁਨਕਰ ਹੈ ਬੰਦਾ। ਫਿਰ ਗੁਰੂ ਜੀ ਪੱਥਰ ਭਲਾ ਕਿਹਨੂੰ ਕਹਿੰਦੇ ਹੋ? ਪੱਥਰ ਵੀ ਤਰ ਜਾਂਦੇ ਨੇ, ਬਾਣੀ ਬਾਣੀ ਪੱਥਰਾਂ ਨੂੰ ਵੀ ਤਾਰ ਦਿੰਦੀ ਹੈ। ਭਾਈ ਪੱਥਰ ਤਰਦੇ ਨਹੀਂ, ਵੇਖੇ ਪੱਥਰ ਜੇ ਡੁੱਬੇਗਾ ਪਾਣੀ 'ਚ ਸਿੱਟਾਂਗੇ ਭਾਰਾ ਹੁੰਦਾ ਪੱਥਰ ਡੁੱਬੇਗਾ, ਫਿਰ ਤਰਦਾ ਕੌਣ ਹੈ? ਕਹਿੰਦੇ ਪੱਥਰ ਦਿਲ ਇਨਸਾਨ ਪਸ਼ੂ, ਜਿਹੜਾ ਬੰਦਾ ਵਿਗੜ ਕੇ ਬਣਿਆ ਸੀ ਪੱਥਰ ਦਿਲ ਇਨਸਾਨ। ਕਿਵੇਂ? ਮਨਮੁਖ ਪੱਥਰ ਸੇਲ ਹੈ ਧ੍ਰਿਗ ਜੀਵਨ ਠੀਕਾ। ਕਹਿੰਦੇ ਵਿਗੜਿਆ ਹੋਇਆ ਮਨਮੁਖ ਬੰਦਾ ਜਿਹੜਾ ਹੁੰਦਾ ਪੱਥਰ ਸੇਲ ਦੀ ਨਿਆਈ ਹੁੰਦਾ। ਗੁਰਬਾਣੀ ਦਾ ਗਿਆਨ ਲੈ ਕੇ ਕਹਿੰਦੇ ਪੱਥਰਾਂ ਦਾ ਭਲਾ ਹੋ ਗਿਆ। ਕਿਹੜੇ ਪੱਥਰਾਂ ਦਾ? ਜਿਹੜੇ ਪੱਥਰ ਦਿਲ ਬੰਦੇ ਹੈ। ਪਸ਼ੂਆਂ ਦਾ ਭਲਾ ਹੋ ਗਿਆ। ਕਿਹੜੇ ਪਸ਼ੂਆਂ ਦਾ? ਜਿਹੜਾ ਬੰਦਾ ਵਿਗੜ ਕੇ ਪਸ਼ੂ ਬਣਿਆ। ਪ੍ਰੇਤਾਂ ਦਾ ਭਲਾ ਹੋ ਗਿਆ। ਕਿਹੜੇ ਪ੍ਰੇਤਾਂ ਦਾ? ਜਿਹੜਾ ਬੰਦਾ ਪ੍ਰੇਤ ਬਣਿਆ। ਸਤਿਗੁਰੂ ਜੀ ਮੂਰਖਾਂ ਦਾ ਭਲਾ ਹੋ ਗਿਆ ਜਿਹੜੇ ਰੱਬ ਦੀ ਹੋਂਦ ਤੋਂ ਮੁਨਕਰ ਸੀ, ਤੁਸੀਂ ਉਹਨਾਂ ਦਾ ਭਲਾ ਕਰ ਦਿੰਦੇ ਹੋ। ਭਲਾ ਮਤਲਬ ਬੰਦੇ ਬਣਾ ਦਿੰਦੇ ਹੋ, ਬੰਦੇ ਚਿੱਪ ਕੱਢ ਦਿੰਦੇ ਹੋ। ਗੁਰਬਾਣੀ ਦਾ ਗਿਆਨ ਜਦੋਂ ਬੰਦਾ ਸੁਣਦਾ ਹੈ, ਗੁਰਬਾਣੀ ਦੇ ਥੋੜੇ ਵੱਜ ਵੱਜ ਕੇ ਫਿਰ ਚਿੱਪ ਨਿਕਲ ਜਾਂਦੇ ਹੈ। ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ। ਭਗਤ ਕਬੀਰ ਸਾਹਿਬ ਕਹਿੰਦੇ ਨੇ ਸੁਣਿਆ ਵੀ ਜਿਹੜੀ ਇਹ ਚੋਟ ਹੈ ਨਾ, ਚੋਟ ਸੇਲੇ ਦੀ, ਨੇਜੇ ਵਰਗੇ ਬਚਨ ਨੇ ਸਤਿਪੁਰਖਾਂ ਦੇ। ਗੁਰਬਾਣੀ ਦਾ ਗਿਆਨ ਨੇਜਿਆਂ ਵਰਗਾ, ਨੇਜੇ ਵਾਂਗੂ ਵੱਜਦੇ ਆ। ਇੱਕ ਵਾਰੀ ਤੀਰ ਵੱਜਦਾ ਹੈ ਤਿੱਖਾ। ਆ ਸੁਣ,
ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ।
ਕਹਿੰਦੇ ਸਤਿਪੁਰਖਾਂ ਦੇ ਬਚਨ। ਸਤਿਪੁਰਖ ਕਿਹੜੇ? ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਆ। ਆ ਸਤਿਪੁਰਖਾਂ ਦੇ ਬਚਨ ਕਹਿੰਦੇ ਤਿੱਖੇ ਤਿੱਖੇ ਲੱਗਦੇ ਆ ਕਈ ਵਾਰੀ। ਹੁਣ ਜਦੋਂ ਬੰਦੇ ਨੂੰ ਪਸ਼ੂ ਕਹਿੰਦੇ ਆ, ਬੰਦੇ ਨੂੰ ਕਹਿੰਦੇ ਗਿਆਨ ਤੋਂ ਹੀਣਾ ਕੁੱਤਾ ਹੈ, ਗਿਆਨ ਤੋਂ ਹੀਣਾ ਗਧਾ ਹੈ, ਏਦਾਂ ਦੇ ਕਹਿੰਦੇ ਗੁਰ ਗੁਰ ਮੰਤਰਹੀਣ ਸਜੋ ਪ੍ਰਾਨੀ ਤਿਰਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ ਸੂਕਰ ਹੈ ਗਰਦ ਪੈ ਕਾਕੈ ਸਰਪਣ ਹੈ ਤੁਲ ਖਲੈ। ਜਦੋਂ ਬਾਣੀ ਕਹਿੰਦੀ ਬੰਦਾ ਕੁੱਤੇ ਵਰਗਾ ਗਧੇ ਵਰਗਾ ਜੀਵਨ ਜਿਉਂਦਾ ਹੈ, ਉਦੋਂ ਲੱਗਦੀ ਤੇ ਇੱਕ ਵਾਰੀ ਹੈ ਨਾ ਸੱਟ ਜੀ ਵੱਜਦੀ ਹੈ। ਕਹਿੰਦੇ ਪਰ ਇਹ ਇੱਕ ਨੇਜਾ ਏਦਾਂ ਦਾ ਹੈ, ਇਹ ਚੋਟ ਦੁੱਖ ਨਹੀਂ ਦਿੰਦੀ, ਇਹ ਚੋਟ ਸੁਹੇਲੀ ਹੈ ਸੁੱਖ ਦਿੰਦੀ ਹੈ। ਕਬੀਰ ਚੋਟ ਸੁਹੇਲੀ ਸੇਲ ਕੀ, ਇਹ ਕਹਿੰਦੇ ਸੁੱਖ ਦੇਣ ਵਾਲੀ ਚੋਟ ਹੈ ਭਾਈ। ਇਹ ਚੋਟਾਂ ਝੱਲਣੀਆਂ ਚਾਹੀਦੀਆਂ, ਬਾਣੀ ਦਾ ਗਿਆਨ ਸੁਣਨਾ ਚਾਹੀਦਾ ਹੈ। ਠਾ ਠਾ ਵੱਜਦੀਆਂ ਦਿਮਾਗ ਵਿੱਚ ਚੋਟਾਂ ਵੱਜਦੀਆਂ ਵੱਜਣ ਦੇ। ਇਹ ਚੋਟ ਜਿਹੜੀ ਹੈ ਤੇਰਾ ਫਾਇਦਾ ਕਰ ਜੂਗਾ। ਖੋ ਸਤਨਾਮ
ਵਾਹ।
ਜਿਹੜਾ ਬੰਦਾ ਇਹ ਚਿੱਪ ਕਢਾ ਲਵੇ, ਹੁਣ ਵੇਖੋ ਚਿੱਪ ਪਏ ਹੋਣ ਤੇ ਚਿੱਬ ਜੇ ਕਢਾਣੇ ਪੈਣ, ਫਿਰ ਵੇਖੋ ਗੁਰੂ ਸਾਹਿਬ ਦੀ ਬਾਣੀ ਦਾ ਗਿਆਨ ਮਾਰ ਮਾਰ ਕੇ ਚੋਟਾਂ ਮਾਰ ਮਾਰ ਕੇ ਚੋਟਾਂ ਸਾਡੇ ਚਿੱਬ ਕੱਢ ਦੂ। ਸੁਣੀ ਜਾਈਏ ਸੁਣੀ ਜਾਈਏ, ਸੱਚਾ ਗਿਆਨ ਟਿਕ ਕੇ ਸੁਣੀਏ ਤੇ ਸਾਡੇ ਚਿੱਬ ਨਿਕਲ ਜਾਣਗੇ ਸਾਰੇ। ਜੇ ਟਿਕ ਕੇ ਸੁਣੀਏ ਜਿਉਣ ਦਾ ਚੱਜ ਆ ਜਾਏਗਾ। ਗੁਰਬਾਣੀ ਦਾ ਗਿਆਨ ਸੁਣ ਸੁਣ ਕੇ ਕਮਾਲ ਦੇ ਬਣ ਜਾਂਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਭਾਈ, ਜਿਵੇਂ ਕੋਈ ਲੱਕੜੀ ਦਾ ਬੇਕਾਰ ਜਿਹਾ ਟੁਕੜਾ, ਲੱਕੜੀ ਦਾ ਬੇਕਾਰ ਜਿਹਾ ਟੁਕੜਾ ਕਿਸੇ ਚੰਗੇ ਕਾਰੀਗਰ ਤਰਖਾਣ ਦੇ ਹੱਥ ਵਿੱਚ ਆ ਜਾਂਦਾ, ਜਦੋਂ ਜਿਹੜਾ ਜਾਣਦਾ ਹੈ ਬਣਾਉਣਾ, ਫਿਰ ਰੰਦੇ ਏਦਾਂ ਨਾ ਰੰਦੇ ਮਾਰਦਾ ਹੈ, ਰੰਦੇ ਮਾਰਦਾ ਹੈ, ਕਈ ਛਿਲਤਰਾਂ ਜੀਆਂ ਲਾਉਂਦਾ ਹੈ, ਕਈ ਕੁਛ ਉਹਦਾ ਕਰਦਾ, ਉਹਨੂੰ ਕਦੇ ਇੱਧਰੋਂ ਵੱਢ ਕਦੇ ਇੱਧਰੋਂ ਕੱਟ, ਫਿਰ ਇਹ ਰੰਦੇ ਮਾਰ ਮਾਰ ਕੇ ਕਿਸੇ ਚੰਗੇ ਕਾਰੀਗਰ ਦੇ ਹੱਥ ਵਿੱਚ ਆ ਜੇ ਲੱਕੜੀ, ਬਸ ਫਿਰ ਲਾ ਕੇ ਘੰਟਾ ਦੋ ਘੰਟੇ ਲਾ ਕੇ ਫਿਰ ਇੱਕ ਚੀਜ਼ ਬਣਾ ਦਿੰਦਾ। ਜਦੋਂ ਬਾਜ਼ਾਰ 'ਚ ਵਿਕਦੀ ਹੈ ਨਾ, ਫਿਰ ਉਹ ਚੰਗੇ ਕਾਰੀਗਰ ਦੇ ਹੱਥ ਲੱਗੇ ਹੋਣ, ਫਿਰ ਅਗਲਾ ਕਹਿੰਦਾ ਯਾਰ ਕਿਆ ਚੀਜ਼ ਬਣਾਈ ਹੈ, ਕਿਆ ਚੀਜ਼ ਬਣਾਈ ਹੈ। ਤੇ ਜਦੋਂ ਗੁਰਬਾਣੀ ਦਾ ਗਿਆਨ ਆਪਾਂ ਰੰਦੇ ਆ ਰੰਦੇ ਲੱਗਦੇ ਹੈ, ਜਦੋਂ ਆਪਾਂ ਬਾਣੀ ਸੁਣਦੇ ਹੁੰਦੇ ਹਾਂ ਸਾਡੇ ਰੰਦੇ ਲੱਗਦੇ ਹੈ, ਲੱਕੜੀ ਛਡਾ ਕੇ ਨਹੀਂ ਭੱਜਦੀ ਪਰ ਆਪਾਂ ਤੇ ਛਡਾ ਛਡਾ ਕੇ ਭੱਜਦੇ ਆ ਇਸੇ ਕਰਕੇ ਬਣਦਾ ਵੀ ਸਾਡਾ ਕੱਖ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਣਦਾ ਵੀ ਸਾਡਾ ਕੱਖ ਨਹੀਂ ਤੇ ਜੇ ਬੰਦਾ ਝੱਲ ਲਵੇ ਤੇ ਵੇਖੋ ਆਪਾਂ ਪੜਦੇ ਆ ਬਣ ਭੜੀ ਚੀਜ਼ ਜਾਏਗਾ ਹਰ ਜੀਉ ਨਿਮਾਣਿਆ ਤੂੰ ਮਾਣ
ਹਰ ਜੀਉ ਨਿਮਾਣਿਆ ਤੂੰ ਮਾਣ ਨਿਮਾਣਿਆ ਤੂੰ ਮਾਣ ਨਿਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ
ਬਲਿਹਾਰੇ ਜਾਈਏ ਤੇਰੀਆਂ ਖੇਡਾਂ ਤੋਂ ਨਚੀਜ ਜਿਹੜੇ ਸੀ ਕਿਸੇ ਨਹੀਂ ਕੰਮ ਦੇ ਨਚੀਜ ਦਾ ਕੀ ਅਰਥ ਹੈ ਨਿਕੰਮਾ ਨਚੀਜ ਦਾ ਮਤਲਬ ਕੀ ਹੈ ਪਿਆਰਿਓ ਨਿਕੰਮਾ ਤੇ ਸਾਨੂੰ ਸਾਰੀ ਦੁਨੀਆ ਨਿਕੰਮਾ ਹੀ ਸਮਝਦੀ ਹੈ ਨਿਕੰਮਿਆਂ ਕਰ ਲੈ ਕੁਝ ਜ਼ਿੰਦਗੀ ਤੇ ਇੱਦਾਂ ਹੀ ਕਹਿੰਦੇ ਨੇ ਸਾਰੇ ਕਹਿੰਦੇ ਨਚੀਜ ਨੇ ਜਿਹੜੇ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਕਹਿੰਦੇ ਕਿਆ ਚੀਜ਼ ਬਣ ਜੂ ਲੋਕੀ ਖੜ ਖੜ ਵੇਖਣਗੇ ਵੀ ਯਾਰ ਕਿਆ ਘਾਟ ਘੜੀ ਹੈ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਕੀ ਘੜਿਆ ਜਾਊ ਦਿਮਾਗ ਘੜ ਦੇਰਾ ਜੇ ਟਿਕ ਕੇ ਸੁਣੀ ਜਾਈਏ ਪਰ ਇੱਕ ਗੱਲ ਵੇਖਿਓ ਬਣੇਗਾ ਤੇ ਬਹੁਤ ਕਮਾਲ ਦਾ ਪਰ ਛਿੱਲ ਛਲਈਆ ਬਹੁਤ ਕਰਾਉਣਾ ਪਊ ਝੱਲਣੇ ਪੈਣਗੇ ਨੇਜੇ ਗੁਰਬਾਣੀ ਦਾ ਗਿਆਨ ਹੈ ਜਿਹੜਾ ਨੇਜਿਆਂ ਵਰਗਾ ਹੈ ਇੱਥੇ ਇਹ ਮਲਮਾਂ ਜੀਆਂ ਨਹੀਂ ਲਾਉਣੀਆਂ ਇੱਥੇ ਤੇ ਜਿਹੜੀ ਜਿਹੜੀ ਜ਼ਖਮ ਨੇ ਉਹ ਚੇੜਨੇ ਪੈਣਗੇ ਵੀ ਕੱਢੋ ਇਹਦੇ ਚੋਂ ਗੰਦ ਮੰਦ ਸਾਰਾ ਚੀਰੇ ਦਿਓ ਚੀਰੇ ਤਾਂ ਸਵਾਦ ਆਊ ਭਾਈ ਜਿਹੜਾ ਵੀ ਹਸਪੀਟਲ ਚੰਗਾ ਹੈ ਡਾਕਟਰ ਚੰਗਾ ਹੈ ਉਹਨੇ ਤੇ ਚੀਰੇ ਦੇਣੇ ਨੇ ਚੀਰੇ ਵੀ ਕਿਵੇਂ ਨਾ ਕਿਵੇਂ ਇਹ ਬੰਦਾ ਚੀਸਾਂ ਭਾਵੇਂ ਵੱਟੀ ਜਾਵੇ ਹਾਏ ਹਾਏ ਕਰੀ ਜਾਵੇ ਭਾਵੇਂ ਪਰ ਇੱਕ ਵਾਰੀ ਇਲਾਜ ਇਹਦਾ ਤਾਂ ਹੋਊਗੇ ਇਹਨੂੰ ਚੀਰੇ ਦਿਓ ਚੰਗੀ ਤਰ੍ਹਾਂ ਤਾਂ ਕਰਕੇ ਭਾਈ ਸਤਿਗੁਰੂ ਵੈਦ ਕੋਲੋਂ ਆ ਕੇ ਨਾਮ ਦੀ ਸੱਚ ਦੀ ਸੱਚੇ ਗਿਆਨ ਦੀ ਨਾਮ ਲੈਣਾ ਮਤਲਬ ਸੱਚਾ ਗਿਆਨ ਲੈਣਾ ਮੈਂ ਫਿਰ ਬੇਨਤੀ ਕਰਦਾ ਬੜੇ ਬੰਦੇ ਨਾਮ ਮੰਗਦੇ ਆ ਸਾਨੂੰ ਨਾਮ ਮਿਲ ਜੇ ਅਸੀਂ ਨਾਮ ਮਿਲਿਆ ਹੋਇਆ ਸਾਨੂੰ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਸੱਚ ਦੀ ਕਥਾ ਨਾਮ ਲੈਣਾ ਹੈ ਸੱਚ ਦਾ ਗਿਆਨ ਪ੍ਰਾਪਤ ਕਰਨਾ ਨਾਮ ਪ੍ਰਾਪਤ ਕਰਨਾ ਹੈ ਜਿੰਨਾ ਜ਼ਿਆਦਾ ਗਿਆਨ ਪ੍ਰਾਪਤ ਕਰੋਗੇ ਸੋਝੀ ਪ੍ਰਾਪਤ ਕਰੋਗੇ ਓਨਾ ਹੀ ਸਮਝ ਲਓ ਨਾਮ ਦੀ ਦਾਤ ਮਿਲ ਰਹੀ ਹੈ ਸਮਝ ਲੈਣੀ ਅਕਲ ਲੈਣੀ ਤਾਂ ਕਰਕੇ ਇਹ ਕਹਿੰਦੇ ਚੋਟਾਂ ਝੱਲਣੀਆਂ ਤੇ ਔਖੀਆਂ ਹੈ ਪਰ ਬਦਲ ਜਾਂਦੀ ਹੈ ਜ਼ਿੰਦਗੀ ਇਹ ਸੁੱਖ ਦੇਣ ਵਾਲੀਆਂ ਚੋਟਾਂ ਹੈ ਭਾਈ ਝੱਲ ਲੈਣੀਆਂ ਚਾਹੀਦੀਆਂ ਗੁੱਸਾ ਨਹੀਂ ਕਰਨਾ ਚਾਹੀਦਾ ਤੇ ਗੁਰਬਾਣੀ ਦਾ ਗਿਆਨ ਫਿਰ ਪਸ਼ੂਆਂ ਨੂੰ ਬੰਦੇ ਬਣਾ ਦਿੰਦਾ ਪ੍ਰੇਤ ਬਿਰਤੀ ਵਾਲੇ ਜਿਹੜੇ ਹੈ ਉਹਨਾਂ ਨੂੰ ਬੰਦੇ ਬਣਾ ਦਿੰਦਾ ਜਦੋਂ ਆਪਾਂ ਫਿਰ ਹੁਣ ਸਾਡੇ ਵਾਲਿਆਂ ਨੇ ਇਦਾਂ ਦੇ ਪ੍ਰੇਤ ਦੱਸੇ ਵੀ ਸੂਈ ਵਰਗਾ ਉਹਦਾ ਮੂੰਹ ਹੁੰਦਾ ਜੀ ਕਹਿੰਦੇ ਭਾਈ ਫਿਰ ਐਡਾ ਕਹਿੰਦੇ ਉਹਦਾ ਢਿੱਡ ਹੁੰਦਾ ਹੈ ਫਿਰ ਖੂਨ ਪੀ ਜਾਂਦਾ ਬੰਦਿਆਂ ਦਾ ਕਈ ਵਿਚਾਰੇ ਪਤਾ ਨਹੀਂ 6 ਗ੍ਰਾਮ ਖੂਨ ਵੈਸੇ ਹੀ ਰਹਿ ਗਿਆ ਪੀਲੀਆ ਪੂਲੀਆ ਹੋ ਗਿਆ ਉਹ ਕਹਿੰਦਾ ਖਾਲੀ ਪ੍ਰੇਤ ਹੀ ਪੀ ਗਿਆ ਮੇਰਾ ਖੂਨ ਐਦਾਂ ਦੇ ਬਾਬੇ ਸਾਡੇ ਬਾਬਿਆਂ ਨੇ ਫਿਰ ਐਦਾਂ ਦੱਸਦਾ ਵਿਚਾਰੇ ਭੋਲੇ ਲੋਕ ਫਿਰ ਤੁਰ ਜਾਂਦੇ ਐ ਇੱਧਰ ਯੂਪੀ ਦੇ ਇਲਾਕੇ ਵਿੱਚ ਇੱਕ ਬੀਬੀ ਹੈ ਜੇ ਕੋਈ ਬੰਦਾ ਉਹਨੂੰ ਐਂ ਕਹਿ ਦੇ ਨਾ ਵੀ ਮੇਰੇ ਘਰ ਉਹ ਫਿਰ ਇਦਾਂ ਹੀ ਕਰਦੀ ਹੈ ਤੇਰੇ ਘਰ 5 ਪ੍ਰੇਤ ਹੈ ਜੇ ਅਮੀਰ ਬੰਦਾ ਲੱਭ ਜੇ ਉਹਨੂੰ ਕਿਤੇ ਤੇ ਫਿਰ ਉਹ 5 ਪ੍ਰੇਤਾਂ ਦਾ 1-1 ਲੱਖ ਰੁਪਈਆ ਲੈ ਲੈਂਦੀ ਤੇਰਾ 1-1 ਸੰਪਟ ਪਾੜ ਕਰਾਂਗੇ 5 ਪ੍ਰੇਤਾਂ ਦੇ 5 ਲੱਖ ਲੈ ਲੂ ਫਿਰ ਇਦਾਂ ਦਾ ਕੁਛ ਕਰਦੇ ਇਦਾਂ ਦਾ ਕੁਛ ਕਰਦੇ ਆ ਭਾਈ ਤਾਂ ਕਰਕੇ ਇਹਨਾਂ ਗੱਲਾਂ ਤੋਂ ਬਚਣਾ ਪੈਣਾ ਗੁਰਬਾਣੀ ਸਾਨੂੰ ਬੰਦੇ ਬਣਾਊ ਸਾਨੂੰ ਜਿਹੜੇ ਚਿੰਬੜੇ ਪਏ ਆ ਜੀ ਲੋਕਾਂ ਦੀਆਂ ਜੇਬਾਂ ਨੂੰ ਚਿੰਬੜੇ ਪਏ ਆ ਖਜ਼ਾਨਿਆਂ ਨੂੰ ਚਿੰਬੜੇ ਪਏ ਆ ਫਸਲਾਂ ਨੂੰ ਫਸਲਾਂ ਵਿੱਚ ਪੈਣ ਵਾਲੀਆਂ ਦਵਾਈਆਂ ਕਈ ਮੰਤਰੀ ਪੀ ਗਏ ਮੰਤਰੀ ਗਈ ਜਿਹੜੀਆਂ ਦਵਾਈਆਂ ਫਸਲਾਂ 'ਚ ਪੈਣੀਆਂ ਚਾਹੀਦੀਆਂ ਸੀ ਰਾਹ 'ਚ ਹੀ ਦਕਾਰ ਗਏ ਸਾਰੀਆਂ ਇਹ ਨੇ ਜਿਹੜੇ ਭੂਤ ਪ੍ਰੇਤ ਫਿਰਦੇ ਆ ਇੱਥੇ ਨਿੱਕੀਆਂ ਨਿੱਕੀਆਂ ਬੱਚੀਆਂ ਜਿਹੜੀਆਂ ਭਰੂਣ ਹੱਤਿਆ ਮਾਂ ਦੇ ਢਿੱਡਾਂ ਦੇ ਵਿੱਚ ਹੀ ਜਿਹੜੇ ਡਾਕਟਰ ਖਾ ਜਾਂਦੇ ਆ ਮਾਂ ਦੇ ਢਿੱਡਾਂ ਦੇ ਵਿੱਚ ਹੀ ਮਾਰ ਦਿੰਦੇ ਆ ਜਿਹੜੇ ਆ ਇਹਨਾਂ ਨੂੰ ਬਚਾਓ ਇਹ ਨੇ ਸਮਾਜ ਨੂੰ ਚਿੰਬੜੇ ਹੋਏ ਇਹ ਸਮਾਜ ਨੂੰ ਚਿੰਬੜੇ ਹੋਏ ਹੈ ਸਾਡੇ ਗੁਰੂ ਜੀ ਨੇ ਸ਼ਬਦ ਉਹੀ ਵਰਤੇ ਹੈ ਪਰ ਅਰਥ ਨਵੇਂ ਦਿੱਤੇ ਹੈ ਅਰਥ ਨਵੇਂ ਦਿੱਤੇ ਪਰ ਭੁਲੇਖੇ ਕਿਹੜਾ ਇੱਕ ਨੇ ਜਿਵੇਂ ਹੁਣ ਇੱਕ ਮਿੰਟ ਲਈ ਗੱਲ ਕਰ ਦਿੰਦੇ ਹਾਂ ਵੀ ਜਦੋਂ ਹੁਣ ਇਦਾਂ ਦੀ ਬਾਣੀ ਚ ਪੰਗਤੀ ਆ ਜਾਂਦੀ ਹੈ ਕੀ ਜਵਾਬ ਦਿਓਗੇ? ਮੈਨੂੰ ਕਈ ਵਾਰੀ ਇਦਾਂ ਦੀ ਗੱਲ ਪੁੱਛੀ ਹੈ ਜੀ, ਕਈ ਬੰਦੇ ਇਦਾਂ ਦੇ ਮਿਲ, ਮੈਨੂੰ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਪ੍ਰੇਤ ਨਹੀਂ, ਪਰ ਬਾਣੀ 'ਚ ਤਾਂ ਸਿੱਧਾ ਲਿਖਿਆ ਪਿਆ। ਮੈਂ ਕਿਹਾ ਕੀ ਲਿਖਿਆ ਪਿਆ? ਅੰਤਕਾਲ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੈ। ਕਹਿੰਦੇ ਆਹ ਤਾਂ ਸਿੱਧਾ ਹੀ ਲਿਖਿਆ ਪਿਆ ਵੀ ਪ੍ਰੇਤ ਬਣਦਾ ਬੰਦਾ ਜਿਹੜਾ ਮਰਨ ਵੇਲੇ ਜਿਹੜਾ ਘਰ ਨੂੰ ਯਾਦ ਕਰਦਾ ਮਰ ਜੇ। ਤੇ ਇਹ ਸ਼ਬਦ ਦੇ ਵਿੱਚ ਧਿਆਨ ਨਾਲ ਸੁਣਿਓ ਸਿੰਘੋ, ਜਿਹੜੇ ਬੰਦੇ ਬਾਣੀ ਦਾ ਗਿਆਨ ਲੈਣਾ ਚਾਹੁੰਦੇ ਹੋ ਉਹ ਜਰਾ ਧਿਆਨ ਨਾਲ ਸੁਣੋ। ਇਹ ਜਿਹੜਾ ਸ਼ਬਦ ਹੈ ਭਗਤ ਤਰਲੋਚਨ ਜੀ ਦਾ, ਇਹ ਸ਼ਬਦ ਵਿੱਚ ਪਹਿਲੇ ਨੰਬਰ ਤੇ ਗੱਲ ਹੋਈ ਹੈ ਵੀ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਸਰਪਜੋਨ ਵੱਲ ਵੱਲ ਉਤਰੈ। ਜਿਹੜਾ ਬੰਦਾ ਅੰਤ ਸਮੇਂ ਤੱਕ ਮਾਇਆ ਮਾਇਆ ਕਰਦਾ ਮਰ ਜਾਂਦਾ, ਸੱਪ ਬਣਦਾ ਅਗਲੇ ਜਨਮ 'ਚ, ਇੱਦਾਂ ਹੀ ਬਣੂ ਗੱਲ, ਸਿੱਧਾ ਅਰਥ ਤੇ ਇਹਦਾ ਇਹੋ ਹੀ ਹੈ। ਅੱਗੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਵੇਸ਼ਵਾ ਜੋਨ ਵੱਲ ਵੱਲ ਉਤਰੈ। ਜਿਹੜਾ ਐਸ ਜਨਮ ਵਿੱਚ ਇਸਤਰੀ ਨੂੰ ਯਾਦ ਕਰਦਾ ਮਰ ਗਿਆ, ਅਗਲਾ ਜਨਮ ਉਹਦਾ ਵੇਸ਼ਵਾ ਦਾ ਹੋਏਗਾ, ਅਗਲੀ ਜੂਨੀ ਕਾਹਦੀ ਮਿਲੂ? ਵੇਸ਼ਵਾ ਦੀ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਜਿਹੜਾ ਬੱਚਿਆਂ ਨੂੰ ਯਾਦ ਕਰਦਾ ਮਰ ਗਿਆ ਅੰਤ ਸਮੇਂ, ਉਹ ਕੀ ਬਣੂ ਭਾਈ? ਸੂਕਰ ਜੋਨ ਵੱਲ ਵੱਲ, ਉਹ ਸੂਰੀ ਦੀ ਜੂਨ ਮਿਲੂ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੈ। ਕਹਿੰਦੇ ਅੰਤ ਵੇਲੇ ਜਿਹੜਾ ਮਾਇਆ ਨੂੰ ਯਾਦ ਮੰਦ ਘਰ ਨੂੰ ਯਾਦ ਕਰਦਾ ਮਰ ਗਿਆ ਉਹ ਕੀ ਬਣੂ? ਉਹ ਪ੍ਰੇਤ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਅੰਤ ਵੇਲੇ ਰੱਬ ਨੂੰ ਯਾਦ ਕਰਦਾ ਮਰ ਗਿਆ ਫਿਰ ਬਦਤ ਲੋਚਨ ਤੇ ਡਰ ਮੁਕਤਾ ਪਿਤੰਬਰ ਵਾ ਕਹਿ ਹਿਰਦੈ ਵਸੈ। ਕਹਿੰਦੇ ਉਹ ਮੁਕਤ ਹੋ ਜਾਂਦਾ। ਹੁਣ ਸਾਡੇ ਮਨ ਵਿੱਚ ਇਹ ਗੱਲ ਚੱਲ ਪਈ ਪਰ ਇੱਥੇ ਗੱਲ ਜੂਨਾਂ ਦੀ ਨਹੀਂ ਕੀਤੀ ਭਾਈ। ਅੱਜ ਜਿਹੜਾ ਬੰਦਾ ਇਸ ਤਰ੍ਹਾਂ ਦਾ ਬਣਿਆ ਹੋਇਆ, ਹੁਣ ਮੈਨੂੰ ਤੁਸੀਂ ਜਵਾਬ ਦਿਓ, ਇਹ ਸ਼ਬਦ ਦੇ ਵਿੱਚ ਇੱਕ ਨੁਕਤਾ ਹੈ ਜਿਹੜਾ ਸਪਸ਼ਟ ਕਰ ਦਿੰਦਾ ਹੈ, ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਵੇਸ਼ਵਾ ਜੋਨ ਵੱਲ ਵੱਲ ਉਤਰੈ। ਤੁਸੀਂ ਦੱਸੋ ਵੇਸ਼ਵਾ ਦੀ ਜੂਨੀ ਹੁੰਦੀ ਹੈ? ਵੇਸ਼ਵਾ ਜਿਹੜੀ ਵੇਸ਼ਵਾ ਹੈ, ਭਲਾ ਵੇਸ਼ਵਾ ਦੀ ਜੂਨੀ ਹੁੰਦੀ ਹੈ? ਉਹ ਵੇਸ਼ਵਾ ਕਦੇ ਕਿਸੇ ਘਰ ਧੀ ਬਣ ਕੇ ਜੰਮੀ ਸੀ? ਉਹ ਤੇ ਔਰਤ ਦਾ ਜੰਮ ਹੈ, ਮਨੁੱਖ ਦੇਹ ਹੈ ਉਹਦਾ, ਮਨੁੱਖ ਦੇਹ ਹੈ। ਗੁਰਬਾਣੀ ਵਿੱਚ ਆ ਰਿਹਾ ਵੀ ਭਈ ਪ੍ਰਾਪਤ ਮਨੁੱਖ ਦੇਹਰੀ ਹੈ ਗੋਬਿੰਦ ਮਿਲਣ ਕੀ, ਮਨੁੱਖਾ ਦੇਹ। ਇਹਦਾ ਮਤਲਬ ਫਿਰ ਜੂਨੀ, ਇੱਥੇ ਗੱਲ ਦੱਸਿਓ ਭਲਾ, ਜਵਾਬ ਦਿਓ ਵੀ ਵੇਸ਼ਵਾ ਜੂਨੀ ਹੁੰਦੀ ਹੈ ਕਿ ਬਿਰਤੀ ਹੁੰਦੀ ਹੈ? ਬੋਲੋ ਜੀ, ਵੇਸ਼ਵਾ ਬਿਰਤੀ, ਬਿਰਤੀ ਹੁੰਦੀ ਹੈ। ਇਸ ਸ਼ਬਦ ਵਿੱਚ ਫਿਰ ਗੱਲ ਕਾਹਦੀ ਚੱਲ ਰਹੀ ਹੈ ਭਲਾ? ਬੋਲੋ ਬਈ, ਬਿਰਤੀਆਂ ਦੀ। ਜਿਹੜਾ ਬੰਦਾ ਅੰਤ ਸਮੇਂ ਤੱਕ ਮਾਇਆ ਮਾਇਆ, ਹਾਏ ਮਾਇਆ, ਹਾਏ ਪੈਸਾ, ਹਾਏ ਪੈਸਾ, ਹਾਏ ਪੈਸਾ ਕਰਦਾ ਰਹਿੰਦਾ ਹੈ, ਇਸੇ ਚਿੰਤਾ ਵਿੱਚ ਮਰਦਾ ਦਿਨ ਰਾਤ। ਕਈ ਬੰਦੇ ਕਹਿੰਦੇ ਨੀ, ਆਪਾਂ ਸੁਣੇ ਨੀ ਆ ਭਾਸ਼ਾ 'ਚ ਵੀ ਆਹ ਤੇ ਮਾਇਆ ਤੇ ਮਰਿਆ ਹੀ ਪਿਆ, ਆਹ ਬੰਦਾ ਤੇ ਘਰ ਤੇ ਮਰਿਆ ਹੀ ਪਿਆ, ਗੱਡੀ ਇਹਦੇ ਕੋਲੋਂ ਲੰਘ ਗਈ ਤੇ ਗੱਡੀ ਤੇ ਮਰ ਹੀ ਗਿਆ। ਕਹਿੰਦਾ ਗੱਡੀ ਤੇ ਮੈਨੂੰ ਆਹ ਚਾਹੀਦੀ। ਕਹਿੰਦੇ ਨੀ ਆਪਾਂ ਕਈ ਵਾਰੀ, ਆਹ ਬੰਦਾ ਤੇ ਮੋਟਰਸਾਈਕਲ ਤੇ ਮਰਿਆ ਹੀ ਪਿਆ, ਏਦਾਂ ਨੀ ਕਹਿੰਦੇ ਵੀ ਲਾਲਾ ਹੀ ਸਿੱਟੀ ਜਾਂਦਾ, ਇਹ ਤੇ ਇਦਾਂ ਦਾ ਬੰਦਾ। ਇਹਦਾ ਅਰਥ ਇਹ ਹੈ ਸਿੱਧਾ ਸਿੱਧਾ ਵੀ ਜਿਹੜਾ ਬੰਦਾ ਅੰਤ ਸਮੇਂ ਤੱਕ ਜਿਉਂਦਿਆਂ ਜਿਉਂਦਿਆਂ ਦੀ ਗੱਲ ਹੈ, ਬਾਣੀ ਬੰਦੇ ਵਾਸਤੇ ਹੈ ਜੀ, ਅੱਜ ਦੀ ਗੱਲ ਕਰਦੀ ਹੈ, ਆਜ ਮਲਾਵਾ ਸੇਖ ਫਰੀਦ, ਅੱਜ ਦੀ ਗੱਲ ਕਰਦੀ ਹੈ ਬਾਣੀ, ਅੱਜ ਦੀ ਗੱਲ ਕਰੋ, ਅੱਜ ਅੱਜ ਸਾਡਾ ਭਲਾ ਹੋਵੇ, ਅੱਜ ਸਾਡੀ ਬਿਰਤੀ ਜਿਹੜੀ ਚਿੰਬੜੀ ਪਈ ਹੈ, ਅੱਜ ਅੱਜ ਸਾਡਾ ਭਲਾ ਕਰੋ, ਗੁਰੂ ਸਾਹਿਬ ਮਿਹਰ ਕਰਦੇ ਆ ਅੱਜ ਭਲਾ ਕਰਦੇ ਹੈ। ਸੋ ਫਿਰ ਬੇਨਤੀ ਨੂੰ ਸੁਣੋ, ਅੰਤ ਸਮੇਂ ਤੱਕ ਜਿਹੜਾ ਬੰਦਾ ਮਾਇਆ ਮਾਇਆ ਕਰਦਾ ਰਿਹਾ, ਇਸੇ ਤੇ ਚਿੰਤਾ 'ਚ ਹੀ ਮਰਦਾ ਰਿਹਾ, ਕਹਿੰਦੇ ਉਹ ਬੰਦਾ ਮੁੜ ਮੁੜ ਕੇ ਸੱਪ ਦੀ ਜੂਨੀ ਵਿੱਚ ਪੈਂਦਾ ਰਿਹਾ, ਭਾਵ ਕਿ ਉਹਦੀ ਬਿਰਤੀ 'ਚ ਬਿਰਤੀ ਜਿਹੜੀ ਹੈ ਉਹ ਸੱਪ ਵਰਗੀ ਰਹੀ, ਜ਼ਹਿਰ ਘੋਲਦਾ ਰਿਹਾ, ਵਿਸ ਘੋਲਦਾ ਰਿਹਾ, ਉਹ ਬੰਦਾ ਮੁੜ ਮੁੜ ਕੇ ਸੱਪ ਹੀ ਬਣਦਾ ਰਿਹਾ। ਇਹ ਬੰਦੇ ਦੀ ਜੂਨੀ ਭੋਗੀ ਇਹਨੇ, ਇਹਨੇ ਕਾਹਦੀ ਜੂਨੀ ਭੋਗੀ ਹੈ? ਸੱਪ ਵਾਲੀ, ਕਿਉਂਕਿ ਬਿਰਤੀ ਸੱਪ ਵਾਲੀ ਹੈ, ਮਾਇਆ 'ਚ ਧਿਆਨ ਰਹਿੰਦਾ ਇਹਦਾ। ਫਿਰ ਜਿਹੜਾ ਬੰਦਾ ਅੰਤ ਸਮੇਂ ਤੱਕ ਮਾਇਆ ਨੂੰ ਹੀ ਯਾਦ ਕਰਦਾ ਰਿਹਾ ਨਾ, ਉਹ ਸੱਪ ਬਣਿਆ ਰਿਹਾ। ਤੇ ਜਿਹੜਾ ਬੰਦਾ ਅੰਤ ਸਮੇਂ ਤੱਕ ਇਸਤਰੀ ਨੂੰ ਯਾਦ ਕਰਦਾ ਰਿਹਾ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਕਈ ਬੰਦੇ ਮਰਦੇ ਨਹੀਂ ਹੁੰਦੇ ਅੰਦਰੋਂ ਸਮਾਜ ਦੇ ਡਰ ਤੋਂ ਕੁਝ ਨਾ ਕਰ ਸਕਣ ਪਰ ਕਈ ਬੰਦੇ ਬਿਰਤੀ ਕਰਕੇ ਮਰੇ ਰਹਿੰਦੇ ਐ ਕਾਮ ਦੇ ਵਿੱਚ ਮਰੇ ਰਹਿੰਦੇ ਐ ਮਰ ਕਹਿੰਦੇ ਇਹ ਤੇ ਫਿਰ ਵੇਸ਼ਵਾ ਦੀ ਜੂਨੀ ਨੂੰ ਹੀ ਭੋਗ ਕੇ ਗਿਆ ਜਿਵੇਂ ਇਹ ਬੰਦਾ ਇਦਾਂ ਦਾ ਹੈ ਜਿਹੜਾ ਹਰ ਵੇਲੇ ਸੋਚੀ ਜਾਂਦਾ ਸੀ ਵੀ ਫਲਾਣੀ ਬੀਬੀ ਵੀ ਐ ਫਲਾਣੀ 'ਚ ਧਿਆਨ ਕਦੇ ਕਿਸੇ 'ਚ ਕਦੇ ਕਿਸੇ 'ਚ ਜਾਂ ਕੋਈ ਔਰਤ ਹੋਵੇ ਕਦੇ ਕਿਸੇ ਬੰਦੇ 'ਚ ਧਿਆਨ ਕਦੇ ਕਿਸੇ 'ਚ ਮਰ ਕਹਿੰਦੇ ਇਹ ਤੇ ਵੇਸ਼ਵਾ ਦੀ ਬਿਰਤੀ ਹੋਈ ਰਹੀ ਹੈ ਸਾਰੀ ਜ਼ਿੰਦਗੀ ਕਦੇ ਕਿਸੇ ਬੰਨੀ ਵੇਖੀ ਗਿਆ ਕਦੇ ਕਿਸੇ ਕੰਨੀ ਦੇਖੀ ਗਿਆ ਇਹ ਤੇ ਕਹਿੰਦੇ ਵੇਸ਼ਵਾ ਦੀ ਜੂਨੀ ਭੋਗ ਕੇ ਗਿਆ ਏਕਾ ਨਾਰੀ ਜਤੀ ਹੋਏ ਕਿੱਥੇ ਹੈ ਬਿਰਤੀ ਦੇ ਵਿੱਚ ਤੇ ਬਾਰ ਬਾਰ ਕਦੇ ਕੋਈ ਕਦੇ ਕੋਈ ਕਦੇ ਕੋਈ ਇਹ ਤੇ ਜਿਵੇਂ ਵੇਸ਼ਵਾ ਕਈਆਂ ਨਾਲ ਹੁੰਦੀ ਹੈ ਸੰਬੰਧ ਉਹਦਾ ਹੁੰਦਾ ਹੈ ਇਦਾਂ ਕਹਿੰਦੇ ਤੇਰੇ ਮਨ ਵਿੱਚ ਵੀ ਇਹੀ ਜੱਲੀ ਗਿਆ ਇਹ ਤੇ ਵੇਸ਼ਵਾ ਦੀ ਜੂਨੀ ਭੋਗੀ ਹੈ ਸਾਰੀ ਜ਼ਿੰਦਗੀ ਵੇਸ਼ਵਾ ਸੀ ਵੇਸ਼ਵਾ ਵੇਸ਼ਵਾ ਬਿਰਤੀ ਬਿਰਤੀ ਹੈ ਜੀ ਬਿਰਤੀ ਤਾਂ ਕਰਕੇ ਮੇਰੀ ਬੇਨਤੀ ਵੱਲ ਖਿਆਲ ਰੱਖਿਓ ਵੀ ਗੁਰੂ ਸਾਹਿਬ ਜੀ ਨੇ ਸ਼ਬਦ ਉਹੀ ਵਰਤੇ ਹੈ ਅਰਥ ਨਵੇਂ ਹੈ ਅਰਥ ਨਵੇਂ ਹੈ ਸਤਿਗੁਰੂ ਸਾਡੇ ਮਨ ਦੀ ਗੱਲ ਕਰਦੇ ਹੈ ਸਾਡੇ ਅੰਦਰ ਦੀ ਗੱਲ ਕਰਦੇ ਹੈ ਤਾਂ ਕਰਕੇ ਇਹ ਗੱਲ ਭੁਲੇਖਾ ਨਾ ਖਾਇਓ ਗੱਲ ਕਿਹਨੇ ਕਿਹਦੇ ਲੱਗਣਾ ਭਲਾ ਲਾਗ ਗਲੇ ਸੁਣ ਬੇਨਤੀ ਮੇਰੀ ਸਾਡੇ ਮਨ ਨੇ ਅਕਲ ਲੈਣੀ ਹੈ ਸਾਡੀ ਸਾਨੂੰ ਅਕਲ ਆਵੇ ਗਿਆਨ ਆਵੇ ਸੋਝੀ ਆਵੇ ਆਪਾਂ ਬੰਦੇ ਬਣੀਏ ਬੰਦੇ ਇਨਸਾਨੀਅਤ ਮਰ ਗਈ ਸਾਡੇ ਵਿੱਚ ਇਨਸਾਨੀਅਤ ਪੈਦਾ ਹੋਵੇ ਬੰਦਿਆਂ ਵਾਲੇ ਗੁਣ ਸਾਡੇ ਵਿੱਚ ਪੈਦਾ ਹੋਣ ਅੱਗੇ ਹੁਣ ਵੇਖੋ ਪਿਆਰਿਓ ਬੰਦੇ ਬਣੀਏ ਇਨਸਾਨ ਬਣੀਏ ਤੇ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਸੀ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ ਵੀ ਮਨਾ ਮੇਰਿਆ ਐਸਾ ਕੀਰਤਨ ਕਰ ਹੁਣ ਕੀਰਤਨ ਕਿਹਨੇ ਕਰਨਾ ਹੈ ਜੀ ਸਿੱਖ ਕੌਣ ਹੈ ਸਰੀਰ ਕੇ ਸੁਰਤ ਬੋਲੋ ਜੀ ਤੇ ਕੀਰਤਨ ਕਿਹਨੇ ਕਰਨਾ ਹੈ ਸੁਰਤ ਨੇ ਇੱਥੇ ਕਿਉਂਕਿ ਜਦੋਂ ਆਪਾਂ ਇਦਾਂ ਦੀਆਂ ਗੱਲਾਂ ਨੂੰ ਸਮਝ ਜਾਾਂਗੇ ਫਿਰ ਤੁਸੀਂ ਸਾਡੇ ਤੇ ਆਪਣੇ ਵਿੱਚ ਫਰਕ ਨਹੀਂ ਸਮਝੋਗੇ ਅੱਜ ਕਈ ਵਾਰੀ ਇਦਾਂ ਲੱਗਦਾ ਹੈ ਵੀ ਜਿਹੜਾ ਆ ਕੀਰਤਨ ਕਰਦਾ ਹੈ ਇਹ ਤੇ ਬੜਾ ਖਾਸ ਹੈ ਸਾਨੂੰ ਤੇ ਵਾਜਾ ਨਹੀਂ ਆਉਂਦਾ ਸਾਨੂੰ ਤੇ ਕੀਰਤਨ ਕਰਨਾ ਨਹੀਂ ਆਉਂਦਾ ਆ ਰਾਗੀ ਜਥੇ ਤੇ ਸਾਰੇ ਹੀ ਬੜੇ ਖਾਸ ਨੇ ਤੇ ਸਾਡੇ ਵਰਗੇ ਫਿਰ ਸਾਡੇ ਵਰਗੇ ਗੱਲਾਂ ਵੀ ਇਦਾਂ ਦੀਆਂ ਕਹਿੰਦੇ ਐ 100 ਜਨਮ ਦੀ ਜਿਹਦੀ ਭਗਤੀ ਹੋਵੇ ਉਹਨੂੰ ਕੀਰਤਨ ਦੀ ਦਾਤ ਮਿਲਦੀ ਹੈ ਸਾਡੇ ਵਰਗੇ ਫਿਰ ਇਦਾਂ ਕਹਿ ਦਿੰਦੇ ਨਾਲ ਵੀ ਭਾਈ ਕੀਰਤਨ ਹਾਰੀ ਹਰੇਕ ਥੋੜਾ ਕਰ ਲੂ ਭਾਈ ਇਹ ਤੇ 100 ਜਨਮ ਦੀ ਭਗਤੀ ਹੋਊਗੀ ਤਾਂ ਬੰਦਾ ਕੀਰਤਨ ਕਰਦਾ ਤੇ ਉਹ ਹੋਰ ਬੋਝ ਪੈ ਜਾਂਦਾ ਵੀ ਅੱਛਾ ਯਾਰ ਸਾਡੇ ਤੇ ਫਿਰ ਇਹਦਾ ਮਤਲਬ ਭਗਤੀ ਕੀਤੀ ਨਹੀਂ ਪਿਛਲੇ ਜਨਮਾਂ 'ਚ ਇਹ ਤੇ ਸਾਰੇ ਹੀ ਭਗਤ ਨੇ ਇਦਾਂ ਹੀ ਹੈ ਨਾ ਇਹ ਤੇ ਸਾਰੇ ਹੀ ਭਗਤ ਨੇ ਨਾ ਭਾਈ ਐਸੀ ਗੱਲ ਨਹੀਂ ਕੀਰਤੀ ਕਰਦਾ ਜੀ ਮਨ ਤੇ ਕੀ ਪਤਾ ਜਦੋਂ ਆਪਾਂ ਸ਼ਬਦ ਪੜ੍ਹਦੇ ਸੀ ਮੈਂ ਤੇ ਅੱਖਾਂ ਬੰਦ ਕਰਕੇ ਮੈਂ ਵੀ ਲੱਗਿਆ ਸੀ ਤੁਸੀਂ ਵੀ ਲੱਗੇ ਹੋਏ ਸੀ ਪਰ ਇਹ ਹੁਣ ਮਾਲਕ ਜਾਣੇ ਵੀ ਸੁਰਤ ਕਿਹਦੀ ਕੀਰਤਨ ਕਰਦੀ ਸੀ ਆਖੋ ਸਤਨਾਮ ਕੀ ਪਤਾ ਭਾਈ ਤੁਹਾਡੇ ਚੋਂ ਕਿਹੜੇ ਵੀਰ ਦੀ ਕਿਹੜੇ ਭੈਣ ਦੀ ਕੀਰਤਨ ਕੀਰਤੀ ਕਰਦੀ ਸੀ ਸੁਰਤ ਕਿਹੜੀ ਭੈਣ ਦੀ ਸੁਰਤ ਕੀਰਤੀ ਕਰਦੀ ਸੀ ਹੁਣ ਇਹ ਕਿਆ ਪਤਾ ਅੰਦਰ ਉਹ ਤੇ ਸੁਰਤ ਨੇ ਕੀਰਤਨ ਕਰਨਾ ਨਾ ਹੁਣ ਜਿਹੜਾ ਬੰਦਾ ਵੇਖਿਓ ਕਿਸੇ ਦਾ ਹੱਕ ਨਹੀਂ ਖਾਣਾ ਜੀ ਕਿਸੇ ਦਾ ਹੱਕ ਨਹੀਂ ਖਾਣਾ ਰੱਬ ਤੇ ਵੇਖਦਾ ਹੈ ਉਹਦੀ ਸੁਰਤ ਕੀਰਤੀ ਕਰ ਰਹੀ ਹੈ ਵੇਖੋ ਜਿਹੜਾ ਬੰਦਾ ਦੁੱਧ 'ਚ ਪਾਣੀ ਪਾ ਕੇ ਨਹੀਂ ਵੇਚਣ ਦਿੰਦਾ ਕਹਿੰਦੇ ਨਾ ਨਾ ਦੁੱਧ 'ਚ ਪਾਣੀ ਨਹੀਂ ਪਾ ਕੇ ਵੇਚਣਾ ਘੱਟ ਖਾ ਲਾਂਗੇ ਆਪਾਂ ਉਹਦੀ ਸੁਰਤ ਕੀਰਤਨ ਕਰਦੀ ਹੈ ਨਾ ਯਾਰ ਕਿਸੇ ਦੀ ਧੀ ਭੈਣ ਵੱਲ ਮਾੜਾ ਨਹੀਂ ਵੇਖਣਾ ਰੱਬ ਤੇ ਵੇਖਦਾ ਹੈ ਜੇ ਅਗਲੇ ਦਾ ਭਰਾ ਨਹੀਂ ਵੇਖਦਾ ਤੇ ਰੱਬ ਤੇ ਵੇਖਦਾ ਹੈ ਫਿਰ ਸਮਝ ਲਓ ਉਹਦੀ ਸੁਰਤ ਕੀਰਤੀ ਕਰਦੀ ਹੈ ਤੇ ਇਦਾਂ ਦੇ ਕੀਰਤਨੀਏ ਤੇ ਸਾਡੇ 'ਚ ਵਾਧੂ ਲੱਭ ਜਾਣਗੇ ਆਖੋ ਸਤਨਾਮ ਐਵੇਂ ਬੋਝ ਪਾਇਆ ਭਾਈ ਐਵੇਂ ਬੋਝ ਪਾਈ ਜਾਂਦੇ ਹੋ ਵੀ ਸਾਡੇ ਵਰਗੇ ਸਾਜਾਂ ਤੇ ਵਜਾ ਲੈਂਦੇ ਤੇ ਕੀਰਤਨ ਕਰਦੇ ਭਾਈ ਕੀ ਪਤਾ ਤੁਹਾਨੂੰ ਸੁਣਾਉਣ ਲਈ ਕਰਦੇ ਹੋਈਏ ਮਨ ਨਾ ਹੀ ਕਰਦਾ ਹੋਵੇ ਕੀ ਪਤਾ ਭਾਈ ਕੀਰਤਨੀਆਂ ਦਾ ਉਹ ਤੇ ਮਨ ਕਰੇ ਕੀਰਤਨ ਇੱਥੇ ਤੇ ਰਾਗੀ ਬੜੇ ਆ ਜੀ ਰਾਗ ਬੜੇ ਲੋਕਾਂ ਨੂੰ ਆਉਂਦੇ ਆ ਪਰ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਬੜੇ ਤਰੀਕਿਆਂ ਨਾਲ ਕਹਿੰਦੇ ਲੋਕੀ ਰਾਗ ਗਾਉਂਦੇ ਆ ਨਹੀਂ ਹਰ ਹਰ ਭੀਜੈ
ਰਾਮ
ਰਾਮ ਰਾਜੇ ਕਹਿੰਦੇ ਭੇਜਦਾ ਨਹੀਂ ਰੱਬ ਖੁਸ਼ ਨਹੀਂ ਹੁੰਦਾ ਵੀ ਬੜੇ ਗਲੇ ਘਮਾਉਂਦਾ ਯਾਰ ਤੂੰ ਵੀ ਰੱਬ ਖੁਸ਼ ਹੋਜੂ ਨਾ 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 ਪਰਮਾਤਮਾ ਖੁਸ਼ ਹੁੰਦਾ ਜਿਹਦਾ ਮਨ ਕੀਰਤੀ ਕਰਦਾ ਤੇ ਤੁਹਾਡੇ ਚ ਬੜੇ ਮੇਰੇ ਵੀਰ ਭਰਾ ਭੈਣਾਂ ਇਦਾਂ ਦੀਆਂ ਹੈ ਜਿਨ੍ਹਾਂ ਦਾ ਮਨ ਹਰ ਵੇਲੇ ਯਾਦ ਰੱਖਦਾ ਵੀ ਮਨਾ ਧੋਖਾ ਨਾ ਕਰੀ ਕਿਸੇ ਨਾਲ ਇਦਾਂ ਦੇ ਬੰਦੇ ਵੀ ਇਦਾਂ ਦੇ ਬੰਦੇ ਵੀ ਆਪਣੀ ਜ਼ਿੰਦਗੀ ਵਿੱਚ ਵੇਖੇ ਹੈ ਵੀ ਕਿਸੇ ਦੀ ਮੱਝ ਖੇਤ ਵਿੱਚ ਆ ਗਈ ਰਾਤ ਵੇਲੇ ਪਤਾ ਲੱਗ ਗਿਆ ਨਾ ਵੀ ਮੱਝ ਸਾਡੀ ਮੱਝ ਫਲਾਣੇ ਦੇ ਖੇਤ ਵਿੱਚ ਚਰ ਕੇ ਆਈ ਹੈ ਇਦਾਂ ਦਾ ਬੰਦਾ ਵੀ ਵੇਖਿਆ ਅਗਲੇ ਦਿਨ ਧਾਰ ਕੱਢ ਕੇ ਦੁੱਧ ਦੀ ਬਾਲਟੀ ਭਰ ਕੇ ਰਾਤ ਨੂੰ ਸੰਗਲ ਤੜਾ ਕੇ ਮੱਝ ਭੱਜ ਗਈ ਕਿਸੇ ਦੇ ਖੇਤ ਚਾਰੇ ਆਈ ਅਗਲੇ ਦਿਨ ਬਾਲਟੀ ਭਰ ਕੇ ਅਗਲੇ ਦਿਨ ਦਰਵਾਜ਼ਾ ਖੜਕਾ ਕਹਿੰਦੇ ਬੂਹਾ ਖੋਲੋ ਕਹਿੰਦੇ ਕੀ ਕਹਿੰਦਾ ਦੁੱਧ ਲੈ ਲਓ 7-8 ਕਿਲੋ ਦੁੱਧ ਕਹਿੰਦੇ ਕਾਹਦਾ ਕਹਿੰਦੇ ਸਾਡੀ ਮੱਝ ਰਾਤ ਖੁੱਲ ਕੇ ਤੁਹਾਡੇ ਖੇਤ ਵਿੱਚ ਚਰ ਗਈ ਸਵੇਰੇ ਮੈਂ ਵੇਖਿਆ ਤੇ ਮੇਰਾ ਹੱਕ ਨਹੀਂ ਇਹ ਦੁੱਧ ਤੇ ਤੁਹਾਡਾ ਹੱਕ ਬਣਦਾ ਇਦਾਂ ਦੇ ਲੋਕ ਇਹ ਬਿਰਤੀ ਹੈ ਇਹਨੂੰ ਕਹਿੰਦੇ ਰੱਬ ਦਾ ਡਰ ਆ ਪੁਰਾਣੇ ਲੋਕ ਇਦਾਂ ਦੇ ਸੀ ਜੀ ਪੁਰਾਣੇ ਪੁਰਾਣੇ ਬਜ਼ੁਰਗ ਕਈ ਇਦਾਂ ਦੇ ਸੀ ਉਹ ਡਰੀਏ ਕਰਤਾਰ ਤੋਂ ਭਾਈ ਇਹ ਕਹਿੰਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਅੱਜ ਕਿੱਥੇ ਹੈ ਡਰ ਇਹਨੂੰ ਕੀਰਤੀ ਕਹਿੰਦੇ ਰੱਬ ਦੀ ਮਨ ਹਰ ਵੇਲੇ ਰੱਬ ਦੀ ਕੀਰਤੀ ਕਰੇ ਐਸਾ ਕੀਰਤਨ ਕਰ ਮਨ ਮੇਰੇ ਇਦਾਂ ਸਮਝੋ ਜਦੋਂ ਆਪਾਂ ਮਨ ਨੂੰ ਸਮਝਾਂਗੇ ਵੀ ਸਿੱਖ ਮਨ ਹੈ ਤਨ ਨਹੀਂ ਮਨ ਸਿੱਖ ਹੈ ਫਿਰ ਕੀਰਤਨ ਕੌਣ ਕਰੇ ਮਨ ਹੁਣ ਕੀ ਪਤਾ ਭਾਈ ਕਿਹਦਾ ਮਨ ਕਰਦਾ ਤੇ ਕਿਹਦਾ ਨਹੀਂ ਕਰਦਾ ਬੜੇ ਲੋਕ ਨੇ ਜਿਨ੍ਹਾਂ ਦਾ ਮਨ ਕੀਰਤੀ ਕਰਦਾ ਹੈ ਰੱਬ ਦੇ ਗੁਣ ਗਾਉਂਦਾ ਜਿਹੜੇ ਹਰ ਵੇਲੇ ਭਾਈ ਆਹ ਜਿਹੜੀ ਗੱਲ ਮੈਂ ਕਹੀ ਹੈ ਨਾ ਹਰ ਵੇਲੇ ਆਪਣੇ ਮਨ ਵਿੱਚ ਰੱਖਦੇ ਹੈ ਲਓ ਸਾਰੇ ਪੜਿਓ ਇਦਾਂ ਦੇ ਲੋਕ ਹੈ ਜੀ ਜਿਹੜੇ ਹਰ ਵੇਲੇ ਪਰਮਾਤਮਾ ਦਾ ਡਰ ਮੰਨਦੇ ਹੈ ਭੈ ਮੰਨਦੇ ਹੈ ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ 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 ਕਰਤਾਰ ਤੋਂ ਬੋਲ ਬੋਲੀਏ ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੀਏ ਡਰੀਏ ਕਰਤਾਰ ਤੋਂ ਉੱਚੇ ਨਾ ਬੋਲ ਬੋਲੋ ਕੀ ਡਰੀਏ ਕਰਤਾਰ ਤੋਂ ਗੱਜ ਕੇ ਗੱਜ ਕੇ ਉੱਚੇ ਨਾ ਬੋਲ ਬੋਲੀਏ 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 ਡਰੀਏ ਕਰਤਾਰ ਤੋਂ 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 ਉੱਚੇ ਨਾ ਬੋਲ ਬੋਲੀਏ ਅਨਪੜ੍ਹ ਬੰਦਾ ਸਿੱਧਾ ਸਾਦਾ ਬੰਦਾ ਉਹ ਭਾਈ ਜੇ ਇਦਾਂ ਕਹਿੰਦਾ ਨਾ ਵੀ ਰੱਬ ਹਰ ਥਾਂ ਤੇ ਹੈ ਭਾਈ ਧੋਖਾ ਨਹੀਂ ਕਰਨਾ ਆ ਕਿਸੇ ਦੇ ਖੇਤ ਵਿੱਚੋਂ ਗੰਨਾ ਪੱਟ ਕੇ ਨਹੀਂ ਖਾਂਦੇ ਕਈ ਇਦਾਂ ਦੇ ਬੰਦੇ ਵੀ ਵੇਖਿਆ ਛੱਲੀ ਨਹੀਂ ਤੋੜਦੇ ਇਹ ਡਰ ਮੰਨਦੇ ਰੱਬ ਭੈ ਵੇਖਦਾ ਜੀ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਪੜੋ
ਹੱਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਘਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ
ਕਹਿੰਦੇ ਬੰਦਾ ਕਦੇ ਅੱਗੇ ਵੇਖਦਾ ਵੀ ਵੇਖਦਾ ਤਾਂ ਨਹੀਂ ਕੋਈ ਜਦੋਂ ਵੀ ਕੋਈ ਚੋਰੀ ਕਰੇ ਕੋਈ ਵੀ ਚੋਰੀ ਕਰੇ ਬੰਦਾ ਫਿਰ ਪਹਿਲਾਂ ਅੱਗੇ ਨੂੰ ਵੇਖਦਾ ਫਿਰ ਪਿੱਛੇ ਨੂੰ ਵੇਖਦਾ ਪਿੱਛੋਂ ਤੇ ਨਹੀਂ ਆਉਂਦਾ ਕੋਈ ਅੱਗੋਂ ਤੇ ਨਹੀਂ ਆਉਂਦਾ ਕੋਈ ਕਹਿੰਦੇ ਅੱਗੋਂ ਪਿੱਛੋਂ ਵੇਖਦਾ ਹੈ ਪਰ ਉਹ ਤੇ ਸਦਾ ਹੀ ਵੇਖਦਾ ਉਹਦੇ ਤੋਂ ਕਿੱਥੇ ਛਪਾ ਲੈਂਦਾ ਰੱਬ ਤੇ ਸਦਾ ਹੀ ਵੇਖਦਾ ਮੈਂ ਆਨੰਦਪੁਰ ਵੀ ਉੱਥੇ ਅਕਲੌੜ ਪਿੰਡ ਵੀ ਉੱਥੇ ਵੀ ਮੈਂ ਬੇਨਤੀ ਕੀਤੀ ਸੀ ਵੀ ਇੱਕ ਬਾਬਾ ਕਹਿੰਦਾ ਸਿਨੇਮੇ ਵਾਲੇ ਨੂੰ ਕਹਿੰਦੇ ਮੈਂ ਫਿਲਮ ਵੇਖਣ ਆਉਣਾ ਹੈ ਤੁਹਾਡੇ ਕਹਿੰਦੇ ਅਲੱਗ ਗੇਟ ਬਣਿਆ ਵੀ ਆਈ ਪੀ ਗੇਟ ਕੋਈ ਉੱਪਰ ਅਲੱਗ ਦਿਖਾਉਣ ਦਾ ਪ੍ਰਬੰਧ ਹੈ ਉਹ ਕਹਿੰਦਾ ਬਈ ਉਹ ਵੈਸੇ ਲਿਖਿਆ ਤੇ ਵੀ ਕੋਈ ਪੰਡਿਤ ਹੈ ਕੋਈ ਕਥਾ ਕਰਦਾ ਹੈ ਚਲੋ ਬਾਬਾ ਕਹਿ ਲਓ ਭਾਵੇਂ ਗਿਆਨੀ ਕਹਿ ਲਓ ਕੋਈ ਕਹਿ ਲਓ ਧਾਰਮਿਕ ਬੰਦਾ ਹੈ ਤੇ ਧਾਰਮਿਕ ਬੰਦੇ ਰਾਜਨੀਤਿਕ ਬੰਦੇ ਡਰਦੇ ਨੇ ਵੀ ਦੁਨੀਆ ਕਹੇ ਨਾ ਕੁਛ ਸਾਨੂੰ ਲੋਕੀ ਕਹਿਣ ਨਾ ਉਹ ਕਹਿੰਦੇ ਵੀ ਫਿਲਮ ਵੇਖਣ ਵਾਸਤੇ ਆਉਣਾ ਹੈ ਤੇ ਮੈਨੇਜਰ ਨੂੰ ਫੋਨ ਕੀਤਾ ਉਹ ਕਹਿੰਦਾ ਵੀ ਜੀ ਤੁਸੀਂ ਆ ਜਾਓ ਸਾਡੇ ਪ੍ਰਬੰਧ ਹੈ ਪਿੱਛੇ ਤੁਹਾਡੀ ਗੱਡੀ ਲੱਗੂ ਉੱਪਰ ਤੁਸੀਂ ਬਹਿ ਜਿਓ ਤੁਸੀਂ ਸਾਰਿਆਂ ਨੂੰ ਵੇਖੋਗੇ ਪਰ ਤੁਹਾਨੂੰ ਕੋਈ ਨਹੀਂ ਵੇਖ ਸਕਦਾ ਆ ਜਾਓ ਵੇਖੋ ਤੇ ਬਾਹਰ ਦੀ ਬਾਹਰ ਹੀ ਪੌੜੀਆਂ 'ਚ ਉਤਰ ਜਿਓ ਤੇ ਘਰ ਨੂੰ ਚਲ ਜਿਓ ਆਪਣੇ ਕਹਿੰਦਾ ਕੋਈ ਨਹੀਂ ਵੇਖੂ ਕਿਸੇ ਨੂੰ ਨਹੀਂ ਪਤਾ ਲੱਗੂ ਕਹਿੰਦਾ ਮੇਰੀ ਗਰੰਟੀ ਹੈ ਕਿਸੇ ਬਾਹਰ ਦੇ ਬੰਦੇ ਨੂੰ ਪਤਾ ਵੀ ਨਹੀਂ ਲੱਗੂ ਵੀ ਤੁਸੀਂ ਸਿਨੇਮੇ 'ਚ ਆਏ ਸੀ ਤੇ ਚਲੇ ਵੀ ਗਏ ਅੰਦਰੇ ਅੰਦਰ ਹੀ ਹੋ ਜੂਗਾ ਰਗੜ ਫੋਨ ਕੱਟਣ ਲੱਗਿਆ ਕਹਿੰਦੇ ਵੀ ਇੱਕ ਗੱਲ ਕਹਿਣੀ ਸੀ ਕਹਿੰਦੇ ਕੀ ਕਹਿੰਦੇ ਤੁਹਾਡਾ ਸਤਸੰਗ ਸੁਣਿਆ ਸੀ ਕਹਿੰਦੇ ਕਿਵੇਂ ਤੁਸੀਂ ਕਿਹਾ ਸੀ ਵੀ ਰੱਬ ਸਾਰੇ ਪਾਸੇ ਵੇਖਦਾ ਹੈ ਬੰਦਿਆਂ ਦੀ ਗਰੰਟੀ ਹੈ ਰੱਬ ਦਾ ਤੁਸੀਂ ਆਪੇ ਵੇਖ ਲਿਓ ਵੀ ਕਿਵੇਂ ਕਰਨਾ ਰੱਬ ਦਾ ਤੁਸੀਂ ਆਪੇ ਵੇਖ ਲਿਓ ਉਹਦਾ ਤੁਸੀਂ ਹਿਸਾਬ ਆਪੇ ਲਾ ਲਿਓ ਵੀ ਕਿਵੇਂ ਲੱਗਦਾ ਤੁਹਾਨੂੰ ਵੀ ਇਹਦੀ ਗਰੰਟੀ ਹੈ ਸੋ ਕਹਿਣ ਦਾ ਭਾਵ ਕੀ ਹੈ ਵੀ ਪਰਮਾਤਮਾ ਹਰ ਜਗ੍ਹਾ ਵੇਖਦਾ ਜਿਹੜੇ ਬੰਦੇ ਦੇ ਮਨ ਵਿੱਚ ਇਹ ਚੀਜ਼ 24 ਘੰਟੇ ਸਦਾ ਰਹਿੰਦੀ ਹੈ ਵੀ ਵੇਖਦਾ ਯਾਰ ਗਲਤ ਨਾ ਕਰੀਏ ਕੁਛ ਨਾ ਧੋਖਾ ਨਹੀਂ ਕਰਨਾ ਕਿਸੇ ਦਾ ਦਿਲ ਨਾ ਦੁਖਾਈਏ ਯਾਰ ਸਹੀ ਚੱਲੀਏ ਗਲਤ ਕੰਮ ਨਾ ਕਰੀਏ ਸੱਚ ਬੋਲੀਏ ਗਲਤ ਨੂੰ ਗਲਤ ਕਹੀਏ ਜਿਹੜੇ ਬੰਦੇ ਏਦਾਂ ਸਦਾ ਸੋਚਦੇ ਹੈ ਏਦਾਂ ਕਹਿ ਲਓ ਵੀ ਉਹ ਸਦਾ ਹੀ ਕੀਰਤਨੀਏ ਉਹ ਨੇ ਗੁਣ ਗਾਵਾਂ ਦਿਨ ਰਾਤ ਇਹਨੂੰ ਕਹਿੰਦੇ ਆ ਦਿਨ ਤੇ ਰਾਤ ਉਹ ਦਿਨ ਤੇ ਰਾਤ ਰੱਬ ਦੇ ਗੁਣ ਗਾਉਂਦੇ ਆ ਰੱਬ ਨੂੰ ਚੇਤਾ ਰੱਖ ਕੇ ਜਿਉਂਦੇ ਆ ਤਾਂ ਕਰਕੇ ਜੋ ਪ੍ਰਾਨੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਤੇ ਜੇ ਤੁਸੀਂ ਇਸ ਪੁਆਇੰਟ ਆਫ ਵਿਊ ਨਾਲ ਵੇਖੋਗੇ ਜੇ ਇਸ ਨਜ਼ਰੀਏ ਨਾਲ ਵੇਖੋਗੇ ਤੇ ਸਾਡੇ ਭੋਲੇ ਭਾਲੇ ਪਿੰਡਾਂ ਦੇ ਲੋਕਾਂ ਵਿੱਚ ਤੁਹਾਨੂੰ ਬੜੇ ਬ੍ਰਹਮ ਗਿਆਨੀ ਲੱਭ ਪੈਣਗੇ ਇਹ ਤੇ ਬੋਝ ਪਾਤਾ ਸਾਡੇ ਤੇ ਸਾਡੇ ਵਰਗਿਆਂ ਨੂੰ ਤੇ ਬਣਾਤਾ ਮਹਾਨ ਸਾਡੇ ਵਰਗਿਆਂ ਵਿਹਲੜਾਂ ਨੂੰ ਤੇ ਬਣਾਤਾ ਜੀ ਮਹਾਨ ਤੇ ਜਿਹੜੇ ਵਿਚਾਰੇ ਸੱਚਮੁੱਚ ਕੀਰਤੀ ਰੱਬ ਦੀ ਮਨੋ ਕਰਦੇ ਆ ਯਾਦ ਰੱਖਦੇ ਆ ਉਹਨਾਂ ਨੂੰ ਕਹਿੰਦੇ ਨੇ ਇਹ ਤੇ ਪਾਪੀ ਲੋਕ ਨੇ ਜੀ ਇਹਨਾਂ ਦਾ ਤੇ ਭਲਾ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਐਂ ਕਹੀ ਜਾਂਦੇ ਆ ਪਰ ਮਨ ਕੀਰਤੀ ਕਰੇ ਮਨ ਸਦਾ ਉਹਨੂੰ ਯਾਦ ਰੱਖੇ ਤੇ ਵੇਖੋ ਐਡਾ ਸੌਖਾ ਕੰਮ ਹੈ ਕਿਤੇ ਜਦੋਂ ਫਿਰ ਤੁਸੀਂ ਇਹਨੂੰ ਸਮਝੋਗੇ ਤਾਂ ਫਿਰ ਪਤਾ ਲੱਗੂ ਵੀ ਅੱਠੇ ਪੈਰ ਦੀ ਸਮਾਧੀ ਕਿਹਨੂੰ ਕਹਿੰਦੇ ਹੁਣ ਜੇ ਤੁਸੀਂ ਆਹ ਧਾਰਨਾ ਏਦਾਂ ਦੀ ਸੁਣਦੇ ਹੋ ਸਾਡੇ ਤੋਂ ਫਿਰ ਤੇ ਏਦਾਂ ਹੀ ਡਰ ਲੱਗਦਾ ਵੀ ਯਾਰ ਅਸੀਂ ਗ੍ਰਿਸ਼ਤੀ ਬੰਦੇ ਬੱਚੇ ਪਾਲੀਏ ਕਿ ਅੱਠੇ ਪੈਰ ਨਾਮ ਜਪੀਏ ਨੌਕਰੀ ਕਰਨੀ ਹੈ ਦਿਹਾੜੀ ਕਰਨੀ ਹੈ ਗਰੀਬ ਲੋਕ ਆ ਆਪਣੇ ਢਿੱਡ ਭਰਨੇ ਨੇ ਤੇ ਆਹ ਅੱਠੇ ਪੈਰ ਵਾਲਾ ਨਾਮ ਤੇ ਅਸੀਂ ਜਪ ਹੀ ਨਹੀਂ ਸਕਦੇ ਜਦੋਂ ਤੁਹਾਡੇ ਇਹ ਗੱਲ ਪਕੜ ਚ ਆਈ ਵੀ ਯਾਰ ਜਦੋਂ ਮੈਂ ਉਹ ਥ੍ਰੀ ਵੀਲਰ ਚਲਾਉਂਦਾ ਨਾ ਥ੍ਰੀ ਵੀਲਰ ਉੱਥੇ ਵੀ ਮੈਂ ਯਾਦ ਰੱਖਾਂ ਵੀ ਜਿੰਨੇ ਹੱਕ ਬਣਦਾ ਸਵਾਰੀ ਤੋਂ ਓਨੇ ਹੀ ਲੈਣੇ ਬਸ ਕਿਉਂ ਵੀ ਜੇ ਇਹਨੂੰ ਨਹੀਂ ਵਿਚਾਰਾ ਭੋੜਾ ਬੰਦਾ ਹੈ ਪਹਿਲੀ ਵਾਰੀ ਚੰਡੀਗੜ੍ਹ ਚ ਆਇਆ ਥ੍ਰੀ ਵੀਲਰ ਮੇਰੇ ਚ ਬਹਿ ਗਿਆ ਵੀ ਜੇ ਇਹਨੂੰ ਨਹੀਂ ਪਤਾ ਮੈਨੂੰ ਤੇ ਪਤਾ ਹੈ ਰੱਬ ਤੇ ਵੇਖਦਾ ਹੈ ਪਰਮਾਤਮਾ ਤੇ ਵੇਖਦਾ ਹੈ ਬਸ ਧੋਖਾ ਨਾ ਕਰੀਏ ਜੇ ਕੋਈ ਬੰਦਾ ਪੰਸਾਰੀ ਦੀ ਦੁਕਾਨ ਪਾ ਕੇ ਬੈਠਾ ਹੈ ਉਹ ਕਵੇ ਰੱਬ ਤੇ ਵੇਖਦਾ ਹੈ ਮੈਂ ਮਿਲਾਵਟ ਕਰਕੇ ਨਾ ਵੇਚਾਂ ਲੋਕਾਂ ਦੀ ਸਿਹਤ ਨਾਲ ਖਲਵਾੜ ਹੁੰਦਾ ਹੈ ਲੋਕਾਂ ਦੀ ਸਿਹਤ ਖਰਾਬ ਹੋਏਗੀ ਜੇ ਮੈਂ ਗਲਤ ਚੀਜ਼ਾਂ ਵੇਚਾਂਗਾ ਉਹ ਕਵੇ ਰੱਬ ਤੇ ਵੇਖਦਾ ਹੈ ਇਹਨੂੰ ਕਹਿੰਦੇ ਅੱਠੇ ਪੈਰ ਦੀ ਸਮਾਧੀ ਹੁਣ ਜਿਹੜਾ ਤੁਹਾਡੇ ਵਰਗਾ ਬੰਦਾ ਇਹ ਗੱਲ ਸੁਣਦਾ ਹੈ ਉਹ ਫਿਰ ਐਂ ਸੋਚੀ ਜਾਂਦਾ ਹੈ ਵੀ ਅੱਠੇ ਪੈਰ ਦੀ ਸਮਾਧੀ ਫਿਰ ਬਾਬੇ ਤੇ ਲਾ ਸਕਦੇ ਭਾਈਏ ਤੇ ਉੱਠ ਪੈਂਦੇ ਹੋਣਗੇ 2 ਵਜੇ ਚੌਂਕੜਾ ਮਾਰ ਕੇ ਬਹਿ ਜਾਂਦੇ ਹੋਣਗੇ ਸਾਡੇ 100 ਕੰਮ ਅਸੀਂ ਤੇ ਕਰ ਹੀ ਨਹੀਂ ਸਕਦੇ ਉਹ ਭਾਈ ਇਦਾਂ ਦੀਆਂ ਸਮਾਧੀਆਂ ਗੁਰੂ ਨੇ ਨਹੀਂ ਦੱਸੀਆਂ ਉਹ ਤੇ ਕਹਿੰਦੇ ਐ ਘਰ 'ਚ ਰਹਿ ਕੇ ਬੱਚਿਆਂ 'ਚ ਰਹਿ ਕੇ ਪਰਿਵਾਰ 'ਚ ਰਹਿ ਕੇ ਯੋਗ ਕਮਾ ਤੈਨੂੰ ਇਦਾਂ ਦਾ ਦੱਸਿਆ ਜੋ ਆਪਾਂ ਯੋਗ ਦੀ ਗੱਲ ਕਰਦੇ ਹਾਂ ਸੁਣੋ ਆ ਪਹਿਲਾਂ ਇਹਨੂੰ ਲਾਓ ਸਮਾਧੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਬਣੋ ਰੱਜ ਕੇ ਭੈਣੋ ਰਹਿੰਦੀ ਐ ਰੱਬ ਦੇ ਪੜੋ ਪੜੋ ਇੱਕ ਵਾਰ ਰੱਬ ਦੇ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਵਾਂਝੇ ਨਾ ਰਹੋ ਰੱਬ ਦੇ ਗੁਰੂ ਜੀ ਨੇ ਜਿਹੜਾ ਤਰੀਕਾ ਦੱਸਿਆ ਹੱਥੀ ਪੈਰੀ ਦੀ ਕੰਮ ਕਰੀਏ 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 ਹੱਥੀ ਪੈਰੀ ਜੀ ਕੰਮ ਕਰੀਏ ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜਿੱਤ ਜੋੜ ਕੇ ਹਰੀ ਦੇ ਜੋੜ ਕੇ ਹਰੀ ਦੇ ਨਾਲ ਰੱਖੀਏ ਉਹ ਹੱਥੀ ਪੈਰੀ ਕੰਮ ਕਰੀਏ ਬੜੋ ਜੋੜ ਕੇ ਹਰੀ ਦੇ ਨਾਲ ਗੱਜ ਕੇ ਬਈ ਹੱਥੀ ਪੈਰੀ ਕੰਮ ਕਰੀਏ ਹਾਂਜੀ ਕੰਮ ਕਹਿ ਤੇ ਚਿੱਤ ਰੱਬ ਨਾਲ ਜੋੜ ਕੇ ਰੱਖੀਏ, ਪਰਮਾਤਮਾ ਦੇ ਕੈਮਰੇ ਦੇ ਵਿੱਚ ਇੰਨਾ ਰੱਖੀਏ। ਵੇਖਦਾ ਜੀ ਉਹਦਾ ਕੈਮਰਾ ਫਿੱਟ ਹੈ, ਜਦੋਂ ਇਹ ਦਿਮਾਗ 'ਚ ਆ ਗਿਆ ਵੀ ਕੈਮਰਾ ਫਿੱਟ ਹੈ, ਹਰ ਜਗ੍ਹਾ ਵੇਖਦਾ ਹੈ, ਮੈਂ ਤੇ ਉਹਨੂੰ ਨਹੀਂ ਵੇਖਦਾ ਪਰ ਉਹ ਮੈਨੂੰ ਨਹੀਂ ਦਿਸਦਾ ਪਰ ਉਹ ਮੈਨੂੰ ਵੇਖਦਾ ਹੈ, ਇਦਾਂ ਜੇ ਦਿਮਾਗ 'ਚ ਆ ਗਿਆ ਕਿਤੇ ਸਾਡੀ ਸੁਰਤ ਵਿੱਚ ਇਹ ਗੱਲ ਬਹਿ ਗਈ, ਫਿਰ ਹੱਥਾਂ ਪੈਰਾਂ ਨਾਲ ਗਲਤ ਕੰਮ ਹੋਣਾ ਹੀ ਨਹੀਂ, ਮਾੜਾ ਕੰਮ ਕਰਾਂਗੇ ਨਹੀਂ, ਕਦੇ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਮਾੜਾ ਕੰਮ ਹੋਣਾ ਹੀ ਨਹੀਂ। ਤਾਂ ਕਰਕੇ ਸਾਡੇ ਗੁਰੂ ਸਾਹਿਬ ਨੇ ਤੇ ਸੌਖਾ ਹੀ ਬਹੁਤ ਦੱਸਿਆ ਭਾਈ, ਬਹੁਤ ਸੌਖਾ। ਅੰਜਨ ਮਾਹੇ ਨਿਰੰਜਨ ਰਹੀਏ, ਅੰਜਨ ਵਿੱਚ ਨਿਰੰਜਨ ਰਹਿਣਾ, ਪਰਿਵਾਰ 'ਚ ਰਹਿਣਾ, ਬੱਚਿਆਂ 'ਚ ਰਹਿਣਾ, ਕੰਮ ਕਾਰ ਕਰਨੇ ਤੇ ਯੋਗ ਵੀ ਕਮਾਉਣਾ, ਇਹ ਤੇ ਕਿੰਨਾ ਹੀ ਸੌਖਾ ਕੰਮ ਸੀ। ਸਾਡੇ ਵਰਗਿਆਂ ਨੇ ਡਰਾਇਆ, ਮੈਂ ਸ਼ਰਿਆਂ ਮੰਨਣ ਨੂੰ ਤਿਆਰ ਹਾਂ ਵੀ ਸਾਡੇ ਬਾਬਿਆਂ ਨੇ ਡਰਾਇਆ, ਇਹ ਆਪ ਅਲੱਗ ਹੋ ਗਏ, ਦੁਨੀਆ ਨੂੰ ਅਲੱਗ ਕਰਤਾ। ਜਿਵੇਂ ਅੱਜ ਕੱਲ੍ਹ ਆਪਾਂ ਸੁਣਦੇ ਨੇ ਵੀ ਆਹ ਕੀ ਹੈ, ਇਹ ਸਿੱਖ ਸਮਾਜ, ਆਹ ਇਹ ਹਿੰਦੂ ਸਮਾਜ, ਆਹ ਕਹਿੰਦੇ ਸੰਤ ਸਮਾਜ, ਵੀ ਸਿੱਖ ਸਮਾਜ ਤੇ ਮੈਨੂੰ ਜ਼ਰਾ ਤੁਹਾਡੇ ਤੋਂ ਜਵਾਬ ਦਿਓ ਵੀ ਗੁਰੂ ਨਾਨਕ ਨੇ ਸਿੱਖ ਸਮਾਜ ਬਣਾਇਆ ਸੀ ਕਿ ਸੰਤ ਸਮਾਜ ਬਣਾਇਆ ਸੀ, ਇੱਕ ਬਣਾਇਆ ਸੀ ਕਿ ਦੋ ਬਣਾਏ ਸੀ? ਸਿੱਖ ਸਮਾਜ ਸੀ, ਭਾਈ ਲੈਣਾ ਵੀ ਸਿੱਖ ਹੀ ਸੀ, ਆ ਸੰਤ ਸਮਾਜ ਪਤਾ ਨਹੀਂ ਕਿੱਥੋਂ ਬਣ ਗਿਆ, ਸੰਤ ਸਮਾਜ ਵੀ ਤੇ ਸਿੱਖਾਂ ਦਾ ਹੀ ਹਿੱਸਾ ਆ, ਆਖੋ ਸਤਨਾਮ, ਸਿੱਖਾਂ ਦਾ ਹੀ ਅੰਗ ਹੈ। ਹੁਣ ਅਸੀਂ ਜਿਹੜੇ ਸਟੇਜ ਤੇ ਬੈਠੇ ਹਾਂ ਅਸੀਂ ਵੀ ਸਿੱਖ ਸਮਾਜ ਵਿੱਚ ਹੀ ਆਉਂਦੇ ਹਾਂ, ਕੋਈ ਅਲੱਗ ਕਿੱਥੋਂ ਹੋ ਗਏ ਫਿਰ? ਇਹ ਅੱਡ ਅੱਡ ਬਣਾ ਲਏ ਇਹਨਾਂ ਨੇ, ਵਿਆਹ ਜੀ ਇਹ ਅਲੱਗ ਬਣਾ ਲਿਆ, ਸਮਾਜ ਕਾਹਦਾ ਬਣਾ ਲਿਆ? ਇਹ ਸੰਤ ਬਿਰਤੀ ਹੈ, ਸਾਰੇ ਬੰਦੇ ਬਿਰਤੀ ਕਰਕੇ ਤੇ ਇਦਾਂ ਦੇ ਬਣੋ ਭਾਈ, ਬਿਰਤੀ ਕਰਕੇ ਸਾਰੇ ਸੰਤ ਬਣੋ, ਪਰ ਸਿੱਖ ਸਮਾਜ ਇੱਕੋ ਹੀ ਬਣਾਇਆ ਗੁਰੂ ਸਾਹਿਬ ਨੇ। ਤੇ ਗੁਰੂ ਸਾਹਿਬ ਨੇ ਕਿੰਨਾ ਸੌਖਾ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਹ ਭਾਈ ਆਹ ਤਰੀਕਾ, ਗੱਲੀ ਜੋਗ ਨਾ ਹੋਏ, ਗੱਲਾਂ ਨਾਲ ਨਹੀਂ ਭਾਈ, ਗੱਲਾਂ ਨਾਲ ਤੇ ਬੜੀ ਦੁਨੀਆ ਜੋਗ ਕਮਾਉਂਦੀ ਹੈ, ਗੱਲਾਂ ਨਾਲ ਤੇ ਬੜੇ ਆ ਜਿਹੜੇ ਬੰਦੇ, ਗੱਲਾਂ ਬਥੇਰੀਆਂ ਮਾਰਦੇ ਆ ਧਰਮ ਦੀਆਂ, ਪਰ ਉਹ ਤੇ ਪ੍ਰੈਕਟੀਕਲਿਟੀ ਤੋਂ ਪਤਾ ਲੱਗਦਾ ਨਾ ਵੀ ਕੰਮ ਕਿੱਦਾਂ ਦੇ ਕਰਦਾ, ਤੇਰੀ ਜ਼ਿੰਦਗੀ ਕਿੱਦਾਂ ਦੀ ਹੈ, ਕਾਰ ਵਿਹਾਰ ਕਿੱਦਾਂ ਦਾ ਹੈ, ਵਿਚਰਦਾ ਕਿੱਦਾਂ ਸਮਾਜ ਵਿੱਚ, ਸਮਾਜ ਵਿੱਚ ਵਿਚਰਦਾ ਕਿਵੇਂ ਹੈ, ਪਤਾ ਇੱਥੋਂ ਲੱਗਣਾ ਹੈ। ਲਓ ਆ ਸ਼ਬਦ ਸੁਣੋ ਧਿਆਨ ਨਾਲ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਜੋਗੀਓ, ਗੱਲਾਂ ਨਾਲ ਤੇ ਜੋਗ ਨਹੀਂ ਨਾ ਕਮਾਇਆ ਜਾਂਦਾ। ਸ਼ੁਰੂ ਤੋਂ ਸੁਣਦੇ ਆ, ਇੱਕ ਇੱਕ ਪੰਕਤੀ ਇੱਕ ਇੱਕ ਹੀ ਪੜ੍ਹਨੀ ਪੈਣੀ ਹੈ, ਪਹਿਲਾਂ ਪੂਰੀ ਪੰਕਤ ਪੜ੍ਹੋ ਫਿਰ ਅੱਧੀ ਅੱਧੀ ਪੰਕਤੀ ਪੜ੍ਹਾ।
ਜੋਗ ਨਾ ਖਿੰਥਾ ਜੋਗ ਨਾ ਡੰਡੇ, ਜੋਗ ਨਾ ਪਸਮ ਚੜਾਈਏ, ਜੋਗ ਨਾ ਮੁੰਦੀ ਮੁੰਡ ਮੁੰਡਾਏ, ਜੋਗ ਨਾ ਸਿੰਘੀ ਵਾਈਏ।
ਬੜੇ ਜੋਗੀ ਸੀ ਜੀ ਜਿਹੜੇ ਘਰ ਬਾਰ ਛੱਡ ਕੇ ਚੜ੍ਹ ਕੇ ਬਹਿ ਗਏ ਕੰਦਰਾਂ 'ਚ, ਪਹਾੜਾਂ ਵਿੱਚ ਚਲੇ ਗਏ, ਕਹਿੰਦੇ ਜੀ ਅਸੀਂ ਜੋਗ ਕਮਾਉਂਦੇ ਹਾਂ, ਪਰ ਗੁਰੂ ਜੀ ਕਹਿੰਦੇ ਭਾਈ ਐਦਾਂ ਜੋਗ ਨਹੀਂ ਕਮਾਇਆ ਜਾਂਦਾ। ਲਓ ਹੁਣ ਪਹਿਲੀ ਪੰਕਤੀ ਸੁਣ,
ਜੋਗ ਨਾ ਖਿੰਥਾ ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਏ।
ਮਹਾਰਾਜ ਕਹਿੰਦੇ ਚੋਲਾ ਪਾ ਲੈਣ ਨਾਲ, ਗੋਦੜੀ ਪਾ ਲੈਣ ਨਾਲ, ਹੱਥ ਵਿੱਚ ਜੋਗੀਆਂ ਵਾਂਗੂ ਡੰਡਾ ਫੜ ਲੈਣ ਦੇ ਨਾਲ ਜੋਗ ਨਹੀਂ ਕਮਾਇਆ ਜਾਂਦਾ, ਭਸਮ ਪਾ ਲੈਣ ਦੇ ਨਾਲ, ਸਿਰ ਦੇ ਵਿੱਚ ਸਵਾਹ ਪਾ ਲੈਣ ਦੇ ਨਾਲ ਜੋਗ ਨਹੀਂ ਕਮਾਇਆ ਜਾਂਦਾ, ਆਹ ਕੋਈ ਤਰੀਕਾ ਨਹੀਂ, ਐਦਾਂ ਕੋਈ ਜੋਗੀ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਐਦਾਂ ਜੋਗੀ ਨਹੀਂ ਹੁੰਦਾ। ਫਿਰ ਪੜੋ,
ਜੋਗ ਨਾ ਖਿੰਥਾ ਜੋਗ ਨਾ ਡੰਡੇ, ਜੋਗ ਨਾ ਭਸਮ ਚੜਾਈਏ, ਜੋਗ ਨਾ ਮੁੰਡੀ ਮੁੰਡ ਮੁੰਡਾਏ, ਜੋਗ ਨਾ ਸਿੰਘੀ ਵਾਈਏ।
ਕਹਿੰਦੇ ਮੁੰਦਰਾਂ ਪਾ ਲੈਂਦੇ ਆ ਜੋਗੀ, ਕਹਿੰਦੇ ਇਹਦੇ ਨਾਲ ਜੋਗ ਨਹੀਂ ਕਮਾਇਆ ਜਾਂਦਾ, ਉਹ ਇੱਕ ਸਾਜ ਸਿੰਘ ਦਾ ਬਣਿਆ ਹੁੰਦਾ, ਸਿੰਘੀ ਉਹਨੂੰ ਵਜਾਉਂਦੇ ਆ, ਕਹਿੰਦੇ ਇਹਦੇ ਨਾਲ ਵੀ ਜੋਗ ਨਹੀਂ ਕਮਾਇਆ ਜਾਂਦਾ। ਤੇ ਮੁੰਡਨ ਕਰ ਲੈਂਦੇ ਆ ਜੀ, ਸਿਰ ਮੁਨਾ ਲੈਂਦੇ ਆ, ਕਹਿੰਦੇ ਭਾਈ ਇਹਦੇ ਨਾਲ ਵੀ ਜੋਗ ਨਹੀਂ ਕਮਾਇਆ ਜਾਂਦਾ। ਗੁਰੂ ਸਾਹਿਬ ਕਹਿੰਦੇ ਵੀ ਜੋਗ ਕਿਵੇਂ ਕਮਾਇਆ ਜਾਂਦਾ, ਕਹਿੰਦੇ ਆਹ ਤਰੀਕਾ ਹੈ। ਹਾਂਜੀ,
अंजन माहे निरंजन रहिए जोग जोग तो एव पाईए।
केंदे स्वाद ता है संसार विच रह के बिरती उची रख खो सतनाम परिवार च रह के बिरती उची रख बच्चियां नू पाल पर बच्चियां विच सुरत ना फसे किड्डा कमाल दा तरीका है। वेखो फिर सुनो जेड़ा पाए बचन पढ़ते हैं गुरु साहब दा जैसे जल में कमल निराल मुरगाई नै साने सुरत शब्द भव सागर तरीए नानक नाम वखाने। कहिंदे भी मरगाबी पानी च रहिंदी है पर खंभ ते नहीं भिजण दिंदी खंभ सुके दे सुके खुराक सारी पानी चो खांदी है पर खंभ नहीं भिजण दिंदी अपने खंभ ओहदे सुके रहिंदे है। इदां ही भाई कमल फुल चिकड़ विच पैदा हुंदा है पर पंखड़ियां लिबड़न नहीं दिंदा ओहदियां पंखड़ियां नहीं लिबड़दियां चिकड़ विच पैदा हुंदा है पर पंखड़ियां नहीं भिजदियां ओहदियां। इदां समाज विच रह पर तेरी सुरत विच ओहदा असर ना होवे तेरी सुरत अनभिज रवे शरीर तेरा पदार्थ विच रवे पर सुरत सच्चे ज्ञान नाल जुड़ी रवे। आखो सतनाम
श्री वाहिगुरु।
जिवें हुण इहनूं होर एक्सप्लेन करिए वेखो पाणी दे विच बेड़ी धरदी है आ जिहड़ा समाज है ना जे कोई बंदा कहे भी मटीरियल छड्ड दिओ मटीरियल किवें छड्ड दोगे मटीरियल नहीं कोई छड्ड सकदा। मेरे वर्गा बंदा कहे भी मैं ते जी घर बार छड्डदा मैं मटीरियल छड्डदा मटीरियल नहीं छड्डिया जा सकदा रोटी दी लोड़ पैणी है कपड़े दी लोड़ पैणी है मटीरियल विच रह पानी विच रह बेड़ी पानी दे विच तैरदी है बेड़ी पानी विच चाहीदी है ਉਹਦੇ ਕੰਢਿਆਂ ਦੇ ਉੱਪਰ ਦੀ ਪਾਣੀ ਨਾ ਜਾਵੇ ਜੇ ਪਾਣੀ ਉੱਪਰ ਚੱਲ ਗਿਆ ਕੰਢੇ ਉਹਦੇ ਬਾਹਰ ਰਹਿਣ ਬਾਕੀ ਬੇੜੀ ਦਾ ਹਿੱਸਾ ਪਾਣੀ ਦੇ ਵਿੱਚ ਰਹੇ ਕੰਢੇ ਬਾਹਰ ਰਹਿਣੇ ਚਾਹੀਦੇ ਆ। ਇਸੇ ਤਰ੍ਹਾਂ ਆਪਾਂ ਦੁਨੀਆ ਦੇ ਵਿੱਚ ਸਮਾਜ ਵਿੱਚ ਰਹਿ ਕੇ ਸਾਰੇ ਕੰਮ ਕਰੋ ਪਰ ਸੁਰਤ ਨੂੰ ਭਿੱਜਣ ਨਾ ਦਿਓ ਸੁਰਤ ਅਣਭਿੱਜ ਰਵੇ। ਸੁਰਤ ਅਣਭਿੱਜ ਦਾ ਮਤਲਬ ਕੀ ਇਹਨੂੰ ਹੋਰ ਸਮਝੋ ਵੇਖਿਓ ਸਿੰਘੋ ਤੁਹਾਡੇ 'ਚ ਕਿੰਨੇ ਬੰਦਿਆਂ ਦੀਆਂ ਕੋਠੀਆਂ ਬਣੀਆਂ ਕਿੱਡੇ ਕਿੱਡੇ ਘਰ ਹੈ ਕਈਆਂ ਦੇ ਕਈਆਂ ਨੇ ਕੋਠੀ ਬਣਾਉਣੀ ਹੈ ਕਈਆਂ ਦੀ ਬਣੀ ਹੋਈ ਹੈ ਕਈਆਂ ਦੀ ਗੱਡੀ ਬਾਹਰ ਖੜੀ ਹੈ ਕਈਆਂ ਨੇ ਗੱਡੀ ਲਿਆਉਣ ਦਾ ਪਲਾਨ ਬਣਾਇਆ ਵੀ ਲੈ ਕੇ ਆਵਾਂਗੇ ਗੱਡੀ। ਵੇਖਿਓ ਗੱਡੀ ਵਿੱਚ ਆ ਕੋਈ ਮਾੜਾ ਨਹੀਂ ਗੱਡੀ 'ਚ ਬਹਿ ਗੱਡੀ 'ਚ ਆ ਕੋਈ ਮਾੜਾ ਨਹੀਂ ਉੱਥੇ ਬਾਹਰ ਖੜੀ ਹੈ ਤੇਰੀ ਸੁਰਤ ਵਿੱਚ ਗੱਡੀ ਵੜ ਗਈ ਤੇ ਸਮਝ ਲਓ ਬੇੜੀ ਦੇ ਵਿੱਚ ਪਾਣੀ ਵੜ ਗਿਆ। ਤੂੰ ਗੱਡੀ 'ਚ ਰਹਿ ਗੱਡੀ ਤੇਰੀ ਸੁਰਤ 'ਚ ਨਾ ਵੜੇ ਕਈਆਂ ਦੀ ਸੁਰਤ ਵਿੱਚ ਵੜ ਜਾਂਦੀ ਹੈ ਫਿਰ ਉਹ ਐ ਆਰਾਮ ਨਾਲ ਨਹੀਂ ਤੁਰਦੇ ਐ ਮੋਢੇ ਮਾਰ ਮਾਰ ਤੁਰਦੇ ਨੇ ਵੀ ਮੇਰੀ ਢੇਡੀ ਗੱਡੀ ਬਾਹਰ ਖੜੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਹ ਤੇ ਮੋਟਰਸਾਈਕਲ ਤੇ ਤੁਰੇ ਫਿਰਦੇ ਮੇਰੀ ਗੱਡੀ ਹੈ ਬਾਹਰ ਮੈਂ 20 ਲੱਖ ਦੀ ਗੱਡੀ 'ਚ ਬਹਿ ਕੇ ਆਇਆ ਮੋਢੇ ਮਾਰ ਮਾਰ ਕੇ ਨਾ ਤੁਰ। ਗੁਰੂ ਜੀ ਨੇ ਤਰੀਕਾ ਵੇਖੋ ਕਿੰਨਾ ਕਮਾਲ ਦਾ ਦਿੱਤਾ ਹੈ ਕਹਿੰਦੇ ਕਮਲ ਫੁੱਲ ਪਾਣੀ 'ਚ ਰਹਿੰਦਾ ਪੰਖੜੀਆਂ ਨਹੀਂ ਭਿੱਜਣ ਦਿੰਦਾ ਮਰਗਾਬੀ ਪਾਣੀ 'ਚ ਰਹਿੰਦੀ ਹੈ ਖੰਭ ਨਹੀਂ ਭਿੱਜਣ ਦਿੰਦੀ। ਤੂੰ ਮਟੀਰੀਅਲ 'ਚ ਰਹਿ ਪਦਾਰਥ ਵਿੱਚ ਰਹਿ ਇਹ ਭਵ ਸਾਗਰ 'ਚ ਤੈਨੂੰ ਰਹਿਣਾ ਪੈਣਾ ਹੈ ਇੱਥੇ ਜੰਮਿਆ ਇੱਥੇ ਹੀ ਰਹੇਗਾ ਗੱਡੀ ਵਿੱਚ ਬਹਿ ਗੱਡੀ ਤੇਰੀ ਸੁਰਤ 'ਚ ਨਾ ਵੜੇ। ਹੁਣ ਕੋਠੀ 'ਚ ਆਪਾਂ ਸਾਰੇ ਰਹਿੰਦੇ ਹਾਂ ਪਰ ਇੱਥੇ ਜੇ ਕੋਠੀ 'ਚ ਵੜ ਗਈ ਸੁਰਤ ਵਿੱਚ ਫਿਰ ਬੰਦਾ ਆਕੜ ਆਕੜ ਕੇ ਤੁਰਦਾ ਤੇਰੀ ਜੇਬ 'ਚ ਲੱਖ ਰੁਪਈਆ ਤੇ ਜੇਬ 'ਚ ਰਹਿਣ ਦੇ ਇੱਥੇ ਸੁਰਤ ਵਿੱਚ ਕਿਉਂ ਵਾੜੀ ਫਿਰਦਾ। ਮੈਂ ਜਦੋਂ ਬਾਹਰ ਜਾਂਦਾ ਹੁੰਦਾ ਅਮਰੀਕਾ ਕੈਨੇਡਾ ਕਈ ਵਾਰੀ ਉੱਥੇ ਗੱਲ ਕਰੀਦੀ ਹੈ ਵੀ ਜੇ ਗ੍ਰੀਨ ਕਾਰਡ ਮਿਲ ਗਿਆ ਇਹਨੂੰ ਜੇਬ 'ਚ ਰੱਖ ਸਿਟੀਜ਼ਨਸ਼ਿਪ ਮਿਲ ਗਈ ਇਹਨੂੰ ਜੇਬ 'ਚ ਰੱਖ ਇੱਥੇ ਕਿਉਂ ਵਾੜੀ ਫਿਰਦਾ ਆਕੜ ਆਕੜ ਕੇ ਨਾ ਤੁਰ ਵੀ ਮੇਰੇ ਵਰਗਾ ਕਿਹੜਾ ਹੈ। ਆਖੋ
ਸਤਨਾਮ।
ਬਸ ਗੱਡੀ 'ਚ ਤੂੰ ਬਹਿ ਤੇਰੇ 'ਚ ਗੱਡੀ ਕਿਵੇਂ ਵੜ ਗਈ ਤੇਰੇ ਦਿਮਾਗ 'ਚ ਸੁਰਤ 'ਚ ਕਿਵੇਂ ਵੜ ਗਈ ਗੱਡੀ ਮਾੜੀ ਨਹੀਂ ਗੱਡੀ ਪਰ ਉਦੋਂ ਮਾੜੀ ਹੋ ਜੂ ਜਦੋਂ ਤੇਰੀ ਸੁਰਤ 'ਚ ਵੜ ਗਈ ਫਿਰ ਤੈਨੂੰ ਆਕੜ ਹੋ ਜਾਣੀ ਹੰਕਾਰ ਹੋ ਜਾਣਾ। ਕੋਠੀ ਮਾੜੀ ਥੋੜਾ ਪਰ ਸੁਰਤ 'ਚ ਨਾ ਵੜੇ ਤੇਰੀ 'ਚ ਜੇ ਤੇਰੀ ਸੁਰਤ 'ਚ ਕੋਠੀ ਵੜ ਗਈ ਲੱਖ ਲਾਂਤ ਤੇਰੀ ਕੋਠੀ ਫਿਰ ਨਹੀਂ ਬਣਨੀ ਚਾਹੀਦੀ ਸੀ ਕੋਠੀ ਜੇ ਤੇਰੇ ਦਿਮਾਗ ਨੂੰ ਪਾਗਲ ਕਰਨਾ ਸੀ ਕੋਠੀ ਨੇ। ਪੈਸਾ ਆਵੇ ਕੋਈ ਮਾੜਾ ਨਹੀਂ ਪਰ ਜੇ ਪੈਸਾ ਤੇਰੇ ਸਿਰ ਚੜ ਜਾਣਾ ਸੀ ਤੇਰੇ ਦਿਮਾਗ 'ਚ ਵੜ ਜੇ ਪੈਸਾ ਵੀ ਮੇਰੇ ਜਿੰਨਾ ਕਿਹਦੇ ਕੋਲੇ ਹੈ ਫਿਰ ਤੇਰਾ ਪੈਸਾ ਬਹੁਤ ਖਤਰਨਾਕ ਹੈ ਇਹ ਪੈਸਾ ਹੀ ਤੈਨੂੰ ਡੋਬੂ ਇਹ ਕੋਠੀ ਹੀ ਤੈਨੂੰ ਡੋਬੂ ਇਹ ਗੱਡੀਆਂ ਹੀ ਡੋਬਣਗੀਆਂ ਤੈਨੂੰ ਪਦਾਰਥ ਮਾੜਾ ਨਹੀਂ ਹੁੰਦਾ ਭਾਈ, ਪਦਾਰਥ ਦੀ ਲੋੜ ਹੈ, ਇੱਥੇ ਪੈਸਾ ਨਹੀਂ ਲੱਗਣਾ। ਹੁਣ ਆ ਸਮਾਗਮ ਕਰਾਉਂਦੇ ਹਾਂ, ਪੈਸਾ ਨਹੀਂ ਲੱਗਦਾ ਇਹਦੇ ਤੇ, ਪੰਡਾਲ ਦਾ ਖਰਚਾ ਨਹੀਂ ਕਰਨਗੇ, ਸਾਊਂਡ ਦਾ ਸਿਸਟਮ ਸਾਰਾ ਖਰਚਾ ਨਹੀਂ ਹੁੰਦਾ, ਗੱਡੀਆਂ 'ਚ ਤੇਲ ਨਹੀਂ ਪੈਂਦੇ। ਪੈਸੇ ਦੀ ਲੋੜ ਸਦਾ ਹੈ, ਚੰਗੇ ਪਾਸੇ ਲੱਗਣ ਲਈ ਵੀ ਤਾਂ ਪੈਸਾ ਹੀ ਚਾਹੀਦਾ ਹੈ, ਭਲੇ ਦੇ ਕੰਮ ਕਰਨ ਵਾਸਤੇ ਵੀ ਪੈਸਾ ਚਾਹੀਦਾ, ਜ਼ਿੰਦਗੀ ਵਧੀਆ ਜਿਉਣ ਵਾਸਤੇ ਪੈਸਾ ਚਾਹੀਦਾ। ਹਰੇਕ ਬੰਦੇ ਕੋਲ ਪੈਸਾ ਹੋਵੇ ਕੋਈ ਮਾੜਾ ਨਹੀਂ, ਪਰ ਸੁਰਤ ਵਿੱਚ ਨਾ ਵੜੇ, ਤੇਰੇ ਦਿਮਾਗ 'ਚ ਨਾ ਚੜ ਜੇ ਕਿਤੇ। ਧੀਆਂ ਪੁੱਤ ਤੇਰੇ ਬਹੁਤ ਚੰਗੇ ਨੇ, ਬਹੁਤ ਕਿੱਡੀ ਵਧੀਆ ਗੱਲ, ਪਰ ਜੇ ਤੇਰੇ ਸਿਰ 'ਚ ਚੜ ਜਾਣ ਵੀ ਮੇਰਿਆਂ ਵਰਗ ਨਿਆਣਿਆਂ ਵਰਗਾ ਤੇ ਬੱਚਾ ਹੀ ਨਹੀਂ ਕਿਸੇ ਦਾ, ਐਵੇਂ ਹੀ ਆਕੜ ਆਕੜ ਕੇ ਤੁਰੇ, ਬਸ ਫਿਰ ਉਹੀ ਲੈ ਡੁੱਬਣਗੇ ਤੇਰੇ। ਬਾ ਪਾਣੀ ਵਿੱਚ ਬੇੜੀ ਪਾਣੀ 'ਚ ਰਵੇ, ਪਾਣੀ ਨਾ ਕਿਤੇ ਬੇੜੀ 'ਚ ਵੜ ਜੇ, ਬਸ ਉਸੇ ਬੇੜੀ ਨੂੰ ਪਾਣੀ ਤਾਰਦਾ, ਪਰ ਜੇ ਕਿਤੇ ਵਿੱਚ ਵੜ ਜੇ ਫਿਰ ਉਸੇ ਬੇੜੀ ਨੂੰ ਪਾਣੀ ਮਾਰਦਾ, ਡੋਬਦਾ। ਬਾ ਇਦਾਂ ਹੀ ਹੈ, ਆ ਪੈਸਾ ਕੋਈ ਮਾੜਾ ਨਹੀਂ, ਕੋਈ ਚੀਜ਼ ਇੱਥੇ ਮਾੜੀ ਨਹੀਂ, ਪਰ ਜੇ ਦਿਮਾਗ 'ਚ ਨਾ ਵੜੇ, ਜੇ ਚੜ ਜੇ ਇੱਥੇ ਵੀ ਹਾਏ ਓਏ ਮੇਰੇ ਵਰਗਾ ਕਿਹੜਾ, ਮੇਰੀ ਗੱਡੀ ਵਰਗੀ ਗੱਡੀ ਨਹੀਂ ਕਿਸੇ ਦੀ, ਮੇਰੀ ਕੋਠੀ ਵਰਗੀ ਕੋਠੀ ਨਹੀਂ ਕਿਸੇ ਦੀ, ਮੇਰੇ ਜਿੰਨਾ ਸੋਹਣਾ ਕੋਈ ਨਹੀਂ, ਮੈਂ ਤੇ ਫੱਬਦਾ ਹੀ ਵਾਲਾ ਆ, ਬਸ ਵਾਲਾ ਸਿਰ 'ਚ ਚੜ ਗਿਆ, ਬਸ ਡੁੱਬ ਗਏ। ਐਂ ਡੁੱਬਦੇ ਆ ਜੀ, ਐਂ ਡੁੱਬਦੇ ਆ। ਫਿਰ ਸਮਝ ਲਓ, ਸਰੀਰ ਨੂੰ ਮਟੀਰੀਅਲ 'ਚ ਰੱਖੋ, ਹੁਣ ਕੱਪੜੇ ਪਾਏ ਆ, ਇਹ ਕੱਪੜੇ ਸਰੀਰ ਤੇ ਪਾਈ ਰੱਖੋ, ਇੱਥੇ ਨਾ ਚੜ ਜਾਣ ਕਿਤੇ। ਫਿਰ ਜਿਨ੍ਹਾਂ ਦੇ ਇੱਥੇ ਚੜੇ ਹੁੰਦੇ ਨੇ, ਫਿਰ ਆਲੇ ਦੁਆਲੇ ਵਾਲਿਆਂ, ਉਹਨਾਂ ਨੇ ਫਿਰ ਦੀਵਾਨ ਥੋੜ੍ਹਾ ਸੁਣਨਾ, ਐਂ ਵੇਖੀ ਜਾਣਗੇ ਵੀ ਵੇਖਦੇ ਆ ਮੈਨੂੰ, ਮੇਰੇ ਕੱਪੜੇ ਵੇਖ ਲਏ ਕਿ ਨਹੀਂ ਵੇਖ ਲਏ, ਮੈਂ ਤੇ ਐਡੀ ਦੂਰੋਂ ਸਪੈਸ਼ਲ ਪਾ ਕੇ ਆਇਆ ਵੀ ਮੇਰੀ ਕੱਪੜੇ ਵੇਖੀ ਨਹੀਂ ਅੱਜ ਇਹਨਾਂ ਨੇ, ਫਿਰ ਐਂ ਧਿਆਨ ਜਾਊਗਾ। ਉਹ ਇਹਦਾ ਮਤਲਬ ਕੀ ਹੈ, ਆ ਵੇਖੋ ਆ ਚੰਦਰੇ ਦੇ ਸੁਰਤ ਵਿੱਚ ਚਾਹੀਦਾ ਸੀ ਸ਼ਬਦ ਤੇ ਵੜ ਗਏ, ਬੋਲੋ ਕੱਪੜੇ ਵੜ ਗਏ, ਲੈ ਕੱਪੜੇ ਹੀ ਵੜੀ ਫਿਰਦਾ ਸੁਰਤ ਤੇ। ਆ ਵਿਆਹਾਂ ਢੰਗਾਂ ਵਿੱਚ ਵੇਖੀਦਾ, ਸਾਡੀਆਂ ਭੈਣਾਂ ਚਾਰ ਚਾਰ ਇੱਕ ਇੱਕ ਦਿਨ 'ਚ ਬਦਲ ਲੈਂਦੀਆਂ ਵੀ ਵੇਖ ਲੈਣ ਲੋਕ, ਵੱਧ ਤੋਂ ਵੱਧ ਵੇਖ ਲੈਣ ਲੈ ਦੱਸ, ਤੇ ਸੁਰਤ ਵਿੱਚ ਕੀ ਵੜ ਗਿਆ ਜੀ, ਕੱਪੜੇ, ਇਹੀ ਦਿਮਾਗ। ਫਿਰ ਕੀ ਹੋਊਗਾ, ਇਹ ਕੱਪੜੇ ਡੋਬ ਦੇਣਗੇ, ਕੱਪੜੇ ਭਵ ਸਾਗਰ ਬਣ ਗਏ ਤੇ ਤੇਰੀ ਸੁਰਤ ਇਹਦੇ ਵਿੱਚ ਡੋਬੂਗੀ। ਸਿੱਧੀ ਜੀ ਅਰਥ ਵੇਖੋ, ਇੱਦਾਂ ਸਮਝੀਏ ਬਾਣੀ ਨੂੰ, ਕਿੰਨਾ ਸੌਖਾ ਹੈ, ਗੁਰਬਾਣੀ ਨੂੰ ਇੱਦਾਂ ਐਕਸਪਲੇਨ ਕਰੀਏ ਸਮਝੀਏ ਤੇ ਕਿੰਨਾ ਸੌਖਾ ਹੈ ਭਾਈ। ਲੈ ਕੱਪੜਿਆਂ 'ਚ ਡੁੱਬ ਗਿਆ ਬੰਦਾ, ਹੁਣ ਵੇਖੋ ਰੋਟੀ ਤੇ ਖਾਣੀ ਹੋਈ ਹੈ, ਪਰ ਕਈ ਬੰਦੇ ਖਾਣੇ ਦੇ ਵਿੱਚ ਸੁਰਤ, ਜੇ ਹੁਣ ਕਈਆਂ ਦੇ ਦਿਮਾਗ 'ਚ ਹੀ ਚੱਲੀ ਜਾਂਦਾ ਬਈ ਅੱਜ ਆ ਖਾਧਾ ਕੱਲ ਕੀ ਖਾਈ, ਫਿਰ ਉਹ ਫਲਾਣੇ ਉੱਥੇ ਰੇੜੀ ਲੱਗਦੀ ਆ ਓਏ ਉੱਥੇ ਉਹ ਬਹੁਤ ਵਧੀਆ ਉੱਥੇ ਜਾਵਾਂ, ਫਿਰ ਪਰਸੋਂ ਆਪਾਂ ਉੱਥੇ ਐਂ ਕਰੀ ਜਾਂਦੇ ਨੇ ਸਾਰਾ, ਘਰ ਵਾਲੀ ਨੂੰ ਕੀ ਕਹਿੰਦੇ ਵੀ ਅੱਜ ਕੀ ਬਣਾਏਗੀ, ਕੱਲ ਨੂੰ ਪਰਸੋਂ ਨੂੰ ਚੋ, ਫਿਰ ਸਾਗ ਬਣਾਈ ਫਲਾਣੇ ਦਿਨ, ਫਲਾਣੇ ਦਿਨ ਫਿਰ ਖੁੰਬਾਂ ਚਾਹੀਦੇ, ਏਦਾਂ ਨਹੀਂ ਕਰਦੇ, ਆਂਡੇ ਚਾਹੀਦੇ, ਏਦਾਂ ਦੀਆਂ ਗੱਲਾਂ ਕਰਦੇ। ਫਿਰ ਕੀ ਹੈ ਵੀ ਹਫ਼ਤੇ ਹਫ਼ਤੇ ਦੀ ਪਲੈਨਿੰਗ ਕਰੀ ਜਾਂਦਾ, ਸਵੇਰ ਦੀ ਖਾ ਰਿਹਾ ਹੁੰਦਾ ਨਾਲੇ ਖਾਈ ਜਾਊ ਨਾਲੇ ਸ਼ਾਮ ਨੂੰ ਕੀ ਧਰੇਗੀ, ਉਹ ਤੂੰ ਆਹ ਡੱਫ ਲੈ ਪਹਿਲਾਂ ਤੇ ਖਾ ਲੈ, ਤੇਰੀ ਸੁਰਤ 'ਚ ਹੀ ਬੜੇ ਰਹਿੰਦੇ ਯਾਰ। ਇਹਨੂੰ ਕੀ ਕਹਿੰਦੇ ਵੀ ਖਾਣਾ ਹੀ ਤੇਰੇ ਢਿੱਡ ਤੋਂ ਬਿਨਾਂ ਤੂੰ ਹੋਰ ਸੋਚਦਾ ਹੀ ਕੁਛ ਨਹੀਂ, ਤੈਨੂੰ ਐਂ ਚੱਲੀ ਜਾਂਦਾ ਸਾਰਾ ਦਿਨ ਦਿਮਾਗ 'ਚ ਵੀ ਫਲਾਣੇ ਥਾਂ ਤੋਂ ਆਹ ਖਾ ਕੇ ਆਉਣਾ, ਫਲਾਣੇ ਥਾਂ ਤੋਂ ਆਹ ਖਾ ਕੇ ਆਉਣਾ। ਉਹ ਭਾਈ ਇਹਦੇ 'ਚ ਡੁੱਬ ਜਾਏਗਾ, ਕਮਾਲ ਦੀ ਗੱਲ ਨਹੀਂ, ਤੂੰ ਬੰਦਾ ਆਪਣੇ ਢਿੱਡ 'ਚ ਵੀ ਡੁੱਬ ਸਕਦਾ, ਉਹਦਾ ਢਿੱਡ ਵੀ ਭਵ ਸਾਗਰ ਬਣ ਸਕਦਾ, ਸੁਰਤ ਡੋਬਣ ਲਈ ਢਿੱਡ 'ਚ ਵੀ ਡੁੱਬ ਸਕਦਾ, ਆ ਕੱਪੜਿਆਂ 'ਚ ਡੁੱਬ ਸਕਦਾ ਜੀ, ਬੰਦਾ ਡੁੱਬ ਸਕਦਾ, ਡੁੱਬੇ ਵੇਖੋਗੇ ਤੁਸੀਂ, ਬੜੇ ਬੰਦੇ ਡੁੱਬੇ ਪਏ ਆ ਜੀ ਕੱਪੜਿਆਂ 'ਚ, ਸਾਰੀ ਸਾਰੀ ਤਨਖਾਹ ਕੱਪੜਿਆਂ 'ਤੇ ਲਾ ਦਿੰਦੇ ਆ, ਸਾਰੀ ਸਾਰੀ ਤਨਖਾਹ ਖਾਣ 'ਤੇ ਲਾ ਦਿੰਦੇ ਆ, ਸਾਰੀਆਂ ਜ਼ਮੀਨਾਂ ਕਈਆਂ ਨੇ ਜ਼ਮੀਨਾਂ ਤੁਹਾਡੇ ਇਲਾਕੇ 'ਚ ਵੇਚ ਕੇ ਖਾਣ ਤੇ ਪਾਣ ਤੇ ਹੀ ਲਾ ਦਿੱਤੀਆਂ, ਖਾਣ ਤੇ ਪਾਣ ਤੇ। ਮੈਂ ਕਹਿ ਰਿਹਾ ਕੱਪੜਾ ਲੀੜਾ ਚਾਹੀਦਾ ਵਧੀਆ ਪਾਓ, ਪਰ ਇੱਥੇ ਨਾ ਵੜਨ ਦਿਓ ਕਿਤੇ, ਇਹ ਨਾ ਦਿਮਾਗ 'ਚ ਚੱਲੀ ਜਾਵੇ ਵੀ ਕਿਤੇ ਮੇਰੇ ਕੱਪੜੇ ਵੇਖਣ, ਮੈਂ ਖਾਣਾ ਵੇਖਣ, ਮੇਰੀ ਕੋਠੀ ਵੇਖਣ, ਮੇਰੀ ਗੱਡੀ ਵੇਖਣ। ਫਿਰ ਬਸ ਜਿਹੜਾ ਬੰਦਾ ਜ਼ਿਆਦਾ ਐਂ ਜੇ ਕਰੇ, ਹਾਏ ਮੇਰੇ ਬੱਚੇ, ਮੇਰੇ ਬੱਚੇ, ਮੇਰੇ ਬੱਚੇ, ਮੇਰੇ ਨਿਆਣੇ, ਬਸ ਐਂ ਸਮਝ ਲਿਓ ਵੀ ਡੁੱਬਿਆ। ਇਹਨੂੰ ਕਹਿੰਦੇ ਆ ਤਿੱਤ ਸਰਵਰਡ ਹੈ, ਇੱਥੇ ਨਿਵਾਸ ਨਿਵਾਸ ਤੇ ਵੇਖੋ ਗੁਰੂ ਜੀ ਸਾਡਾ ਕਿੱਥੇ ਹੈ, ਸਾਡਾ ਵਾਸਾ ਤੇ ਵੇਖੋ ਕਿੱਥੇ ਹੈ, ਤਿੱਤ ਸਰਵਰਡ ਹੈ ਪਹੀਲੇ ਨਿਵਾਸਾ, ਪਾਣੀ ਪਾਵਕ ਤਿੰਨਹਿ ਕੀ ਆ, ਪੰਕਜ ਮੋਹ ਪੱਗ ਨਹੀਂ ਚੱਲ ਹੈ ਹਮ ਦੇਖਾ ਤਹਿ ਡੂਬੀ ਅਲੇ, ਡੁੱਬਣਗੇ ਨਹੀਂ ਡੁੱਬੇ ਹੋਏ ਹੈ। ਪਰ ਜਿਹੜਾ ਬੰਦਾ ਮਟੀਰੀਅਲ ਵਿੱਚ ਰਵੇ, ਪਦਾਰਥ ਵਿੱਚ ਰਵੇ, ਇੱਥੇ ਨਾ ਵੜਨ ਦੇਵੇ ਉਹਨੂੰ ਕਹਿੰਦੇ ਆ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣਾ ਅੰਜਨ ਮਾਹੇ ਨਿਰੰਜਨ ਰਹੀ ਜੋਗ ਜੁਗਤ ਕਹਿੰਦੇ ਛੱਡ ਕੇ ਕੀ ਕਰੋਗੇ ਇੱਥੋਂ ਪਕੜ ਛੱਡ ਦੋ ਬਸ ਛੱਡਿਆ ਗਿਆ ਹੁਣ ਬੰਦਾ ਘਰ ਛੱਡਣ ਨੂੰ ਤੁਰ ਪਵੇ ਵੀ ਮੈਂ ਤੇ ਜੀ ਘਰ ਛੱਡ ਦੇਣਾ ਇੱਥੋਂ ਪਕੜ ਛੱਡ ਦੇ ਛੱਡਿਆ ਗਿਆ ਇੱਥੋਂ ਪਕੜ ਛੱਡ ਦੇ ਕਿੱਥੇ ਛੱਡਦੇ ਆ ਜੀ ਪੱਖਾ ਲਵਾ ਕੇ ਆਉਣਗੇ ਸਾਰੇ ਟੱਬਰ ਦਾ ਨਾਂ ਲਿਖ ਕੇ ਆਉਣਗੇ ਉਹਦੇ ਉੱਤੇ ਛੱਡਦੇ ਆ ਪਕੜ ਪਾਲਕੀ ਦੇ ਕੇ ਆਉਣਗੇ ਉਹਦੇ ਤੇ ਵੀ ਚੰਬੜੇ ਫਿਰਦੇ ਨੇ ਵੀ ਉਹਦੇ ਤੇ ਵੀ ਨਾਂ ਲਿਖਿਆ ਹੋਇਆ ਆਪਣਾ ਪਕੜ ਤੇ ਛੱਡੀ ਨਹੀਂ ਆਪਣੀ ਤੂੰ ਤੇ ਚੰਬੜੇ ਆ ਪਾਲਕੀ ਨਾਲ ਜੇ ਪੱਖੇ ਨਾਲ ਚੰਬੜਿਆ ਹੋਇਆ ਜੇ ਅਸੀਂ ਪਕੜ ਤੇ ਛੱਡੀ ਨਾ ਪਕੜ ਛੱਡ ਦੇ ਰਹਿ ਵਿੱਚ ਕੋਈ ਕੋਈ ਪ੍ਰੋਬਲਮ ਥੋੜੋ ਹੈ ਘਰ ਚ ਰਹਿ ਤੈਨੂੰ ਕਿਹਨੇ ਕਿਹਾ ਬੱਚੇ ਛੱਡ ਪਰਿਵਾਰ ਛੱਡ ਮਾਇਆ ਛੱਡ ਨੌਕਰੀ ਛੱਡ ਨਾ ਛੱਡ ਪਕੜ ਛੱਡ ਦੇ ਬਾ ਛੱਡੇ ਗਏ ਪ੍ਰੋਬਲਮ ਇਹ ਹੈ ਵੀ ਪਕੜ ਅਸੀਂ ਛੱਡਦੇ ਕੋਈ ਨਹੀਂ ਇਹਦੇ ਵਿੱਚ ਹੀ ਫਸੇ ਰਹੀਦਾ ਫਿਰ ਗੁਰੂ ਜੀ ਕਹਿੰਦੇ ਜਿਹੜੇ ਬੰਦੇ ਇਦਾਂ ਫਸ ਜਾਂਦੇ ਆ ਬਾ ਡੁੱਬ ਜਾਂਦੇ ਆ ਤੇ ਜਿਹੜੇ ਬਸ ਇਦਾਂ ਫਸ ਗਏ ਲੋ ਵੇਖੋ ਬਚਨ ਗੁਰੂ ਜੀ ਦਾ ਆਪਾਂ ਪੜ੍ਹ ਕੇ ਹਟੇ ਆ ਹਮ ਦੇਖਾ ਤਹ ਡੁੱਬੀ ਅਲੇ ਮੈਂ ਡੁੱਬਦੇ ਵੇਖੇ ਮੈਂ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਮੈਂ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਮੈਂ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਮੈਂ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਮੈਂ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਜਿਹੜੇ ਮੋਹ ਦੇ ਚਿਕੜ ਵਿੱਚ ਫਸ ਗਏ ਪੜੋ ਬਈ ਉਹਦੇ ਚਿਕੜ ਵਿੱਚ ਫਸ ਗਏ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਉਹਦੇ ਚਿਕੜ ਵਿੱਚ ਫਸ ਗਏ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਉਹਦੇ ਚਿਕੜ ਵਿੱਚ ਫਸ ਗਏ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਉਹਦੇ ਚਿਕੜ ਵਿੱਚ ਫਸ ਗਏ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਉਹਦੇ ਚਿਕੜ ਵਿੱਚ ਫਸ ਗਏ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਉਹਦੇ ਚਿਕੜ ਵਿੱਚ ਫਸ ਗਏ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ ਜਿਹੜੇ ਉਹਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵੇਖੇ ਨੇ ਗੱਜ ਕੇ ਡੁੱਬੇ ਡੁੱਬਣਗੇ ਨਹੀਂ ਡੁੱਬੇ ਹੋਏ ਇਹਨੂੰ ਕਹਿੰਦੇ ਆ ਭਵ ਸਾਗਰ ਵਿੱਚ ਡੁੱਬਣਾ ਹੋਇਆ ਪਤਾ ਕੀ ਹੈ ਪੁਰਾਣੇ ਵੇਲਿਆਂ ਵਿੱਚ ਸਨਾਤਨ ਧਰਮ ਕਹਿੰਦਾ ਅੱਗੇ ਡੁੱਬਦਾ ਕਿਤੇ ਜਾ ਕੇ ਬੰਦਾ ਵੀ ਭਵ ਸਾਗਰ ਚੱਲਦਾ ਬੰਦਾ ਉਹਦੇ 'ਚ ਡੁੱਬਦਾ ਆਪਣੇ ਗੁਰੂ ਜੀ ਕਹਿੰਦੇ ਮੈਨੂੰ ਅੱਜ ਡੁੱਬਿਆ ਦਿਸਦਾ ਆਖੋ ਸਤਨਾਮ ਕਿੰਨਾ ਸਵਾਦ ਆਉਂਦਾ ਵੇਖੋ ਜਦੋਂ ਅੱਜ ਦੀ ਗੱਲ ਕਰਦੇ ਵੀ ਗੱਲ ਤੇ ਯਾਰ ਸੱਚੀ ਹੈ ਅਗਲਾ ਭਵ ਸਾਗਰ ਕਿੰਨੇ ਵੇਖਿਆ ਮਰੀਏ ਤੇ ਵੇਖੀਏ ਹੁਣ ਮਰੇ ਆ ਕੇ ਦੱਸਦੇ ਨੇ ਵੀ ਵੇਖ ਹੈਗਾ ਕਿ ਨਹੀਂ ਆਖੋ ਸਤਨਾਮ ਆਹ ਬ੍ਰਹਮ ਗਿਆਨੀ ਕਹਿੰਦੇ ਆ ਵੀ ਹੈਗਾ ਅੱਗੇ ਸਾਨੂੰ ਤੇ ਪਤਾ ਨਹੀਂ ਇਹ ਕਹਿੰਦੇ ਆ ਵੀ ਅੱਗੇ ਹੈ ਇੱਦਾਂ ਚੱਲਦਾ ਜੀ ਐਂ ਚੱਲਦਾ ਜੀ ਭਾਈ ਸਾਡੇ ਗੁਰੂ ਜੀ ਕਹਿੰਦੇ ਬੰਦਾ ਅੱਜ ਡੁੱਬਿਆ ਵੇਖ ਵੇਖੋ ਤੇ ਕਮਾਲ ਹੋਊਗੀ ਬੜੇ ਬੰਦੇ ਡੁੱਬੇ ਵੇਖੇ ਅਬਦੁਲ ਕਲਾਮ ਸੀ ਰਾਸ਼ਟਰਪਤੀ ਵੀ ਰਹੇ ਹੈ ਸਾਡੇ ਦੇਸ਼ ਦੇ ਪਤਾ ਨਹੀਂ ਵੀ ਬਹੁਤਾ ਤੇ ਨਹੀਂ ਜਾਣਕਾਰੀ ਇਸ ਬਾਰੇ ਪਰ ਮੈਂ ਪਰਸੋਂ ਚੌਥੇ ਪੜ੍ਹਦਾ ਸੀ ਵੀ ਜਦੋਂ ਉਹਨਾਂ ਦੀ ਪ੍ਰਾਪਰਟੀ ਵੇਖੀ ਗਈ ਤੇ ਚਾਰ ਜੋੜੇ ਪੈਂਟ ਕੋਟ ਵਗੈਰਾ ਦੋ ਤਿੰਨ ਸ਼ਰਤਾਂ ਸੀ ਬਸ ਇੱਕ ਮਕਾਨ ਸੀ ਉਹ ਵੀ ਬਾਅਦ ਚ ਦਾਨ ਕਰ ਦਿੱਤਾ ਗਿਆ ਤੇ ਪਿਛਲੇ 8 ਸਾਲਾਂ ਤੋਂ ਜਿੰਨੀ ਪੈਨਸ਼ਨ ਮਿਲਦੀ ਸੀ ਪਿੰਡ ਦੀ ਪੰਚਾਇਤ ਨੂੰ ਦਿੰਦੇ ਸੀ ਕੱਖ ਵੀ ਨਹੀਂ ਤੇ ਕਿਤਾਬਾਂ ਦਾ ਢੇਰ ਮਿਲਿਆ ਕਿਤਾਬਾਂ ਸੀ ਬਸ ਇੱਕ ਬੁੱਕਸ ਸੀ ਇਦਾਂ ਦੇ ਬੰਦੇ ਵੀ ਹੋਏ ਅਬਦੁਲ ਕਲਾਮ ਵਰਗੇ ਇਦਾਂ ਦੇ ਲੋਕ ਵੀ ਹੈ ਵੀ ਜਿਨ੍ਹਾਂ ਨੇ ਕੁਛ ਵੀ ਨਹੀਂ ਕਈ ਬੰਦੇ ਇਦਾਂ ਦੀ ਪਕੜ ਹੀ ਨਹੀਂ ਰੱਖਦੇ ਗੋਰਿਆਂ 'ਚ ਇਹ ਗੱਲਾਂ ਬਹੁਤ ਨੇ ਗੋਰਿਆਂ 'ਚ ਮੈਂ ਇਹ ਗੱਲ ਵੇਖੀ ਹੈ ਵੀ ਉਹਨਾਂ 'ਚ ਨਹੀਂ ਹੁੰਦਾ ਵੀ ਇੰਨਾ ਇਕੱਠਾ ਕਰ ਲਓ ਐਂ ਕਰ ਲਓ ਕਹਿੰਦੇ ਪਕੜ ਨਹੀਂ ਕਰਦੇ ਵੀ ਛੱਡੋ ਪਰ ਮੋਹ ਨਹੀਂ ਇਹਨਾਂ ਚੀਜ਼ਾਂ ਦਾ ਸਾਡਾ ਬਹੁਤ ਮੋਹ ਹੈ ਅਸੀਂ ਫਸੇ ਹੋਏ ਸਾਡੀ ਸੁਰਤ ਇੱਟਾਂ 'ਚ ਫਸੀ ਹੋਈ ਹੈ ਤੇ ਗੁਰੂ ਜੀ ਕਹਿੰਦੇ ਕਰੇਗਾ ਕੀ ਫਸਿਆ ਰਹਿ ਫਿਰ ਕਰੇਗਾ ਕੀ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੋ ਹੋਵੇ ਕਹਿੰਦੇ ਕਦੇ ਜ਼ਮੀਨ ਰੋਂਦੀ ਵੇਖੀ ਹੈ ਜਿਹਦੇ ਸਿੱਧੇ ਅਰਥ ਕਰੀਏ ਫਿਰ ਤੇ ਇਹ ਬਣੇ ਵੀ ਖਸਮ ਮਰ ਜਾਂਦਾ ਘਰ ਵਾਲਾ ਮਰ ਜਾਂਦਾ ਘਰ ਵਾਲੀ ਰੋਂਦੀ ਨਹੀਂ ਰੋਂਦੀ ਪਤਾ ਕਿਉਂ ਨਹੀਂ ਕਹਿੰਦੀ ਹੋਰ ਬਥੇਰੇ ਐ ਮਰ ਗਿਆ ਤੇ ਮਰ ਗਿਆ ਐ ਨਹੀਂ ਇਹਦਾ ਅਰਥ ਕਹਿੰਦੇ ਤੂੰ ਬਣਿਆ ਫਿਰਦਾ ਨਾ ਖਸਮ ਵੀ ਮੈਂ 50 ਕਿੱਲਿਆਂ ਦਾ ਮਾਲਕ ਮੈਂ 10 ਕਿੱਲਿਆਂ ਦਾ ਮਾਲਕ ਕਹਿੰਦੇ ਆਪਣੇ ਆਪ ਨੂੰ ਮਾਲਕ ਬਣਿਆ ਫਿਰਦਾ ਪਰ ਜ਼ਮੀਨਾਂ ਤੈਨੂੰ ਮਾਲਕ ਨਹੀਂ ਮੰਨਦੀਆਂ ਉਹ ਕਹਿੰਦੀਆਂ ਮਰ ਮਗਰੋਂ ਲੈ ਜਿੱਦਣ ਮਰੇਗਾ ਜ਼ਮੀਨ ਥੋੜਾ ਰੋਂਦੀ ਹੈ ਉਹ ਕਹਿੰਦੀ ਚੱਲ ਤੂੰ ਨਵਾਂ ਮਾਲਕ ਤਿਆਰ ਬੈਠਾ ਹੈ ਆਖੋ
ਸਤਨਾਮ
ਖਸਮ ਮਰੇ ਤੇ ਨਾਰ ਰੋਂਦੀ ਹੈ ਕਹਿੰਦੇ ਜ਼ਮੀਨ ਕਦੇ ਰੋਂਦੀ ਹੈ ਪ੍ਰਾਪਰਟੀ ਰੋਂਦੀ ਹੈ ਕਦੇ ਕੋਠੀਆਂ ਰੋਂਦੀਆਂ ਤੇਰੀਆਂ ਬੈਂਕਾਂ ਵਿੱਚ ਪਿਆ ਪੈਸਾ ਰੋਂਦਾ ਤੇਰਾ ਉਹ ਕਹਿੰਦੇ ਮਰ ਨਵਾਂ ਆ ਜਾਏਗਾ ਤੂੰ ਆਪ ਹੀ ਆਪਣੇ ਆਪ ਨੂੰ ਮਾਲਕ ਮੰਨਦਾ ਇਹ ਜ਼ਮੀਨਾਂ ਜਾਇਦਾਦਾਂ ਸਾਨੂੰ ਮਾਲਕ ਥੋੜਾ ਮੰਨਦੀਆਂ ਇਹ ਪ੍ਰਾਪਰਟੀਆਂ ਸਾਨੂੰ ਥੋੜਾ ਮੰਨਦੀਆਂ ਮਾਲਕ ਕਿਤੇ ਆਪਾਂ ਹੀ ਚੌੜੇ ਹੋਏ ਮੰਨੀ ਬੈਠੇ ਮਾਟੀ ਕੋ ਪੁੱਤਰਾ
ਕੈਸੇ
ਨੱਚਦੇ ਆਪਾਂ ਪੜਿਆ ਨਾ ਸ਼ਬਦ ਦੋ ਤਿੰਨ ਦੋਹਾ ਇੱਥੇ ਹੀ ਗਾਓ ਮਾਟੀ ਕੋ ਪੁੱਤਰਾ ਕੈਸੇ ਨੱਚਦੇ ਕਹਿੰਦੇ ਕਿਵੇਂ ਨੱਚਦਾ ਫਿਰਦਾ ਵੇਖੋ ਦੇਖਿਆ ਦੇਖਿਆ ਸੁਣਿਆ ਬੋਲੇ ਦੌੜਿਓ ਫਿਰ ਦਿਨ ਰਾਤ ਦੌੜਿਆ ਫਿਰ
ਮਾਟੀ ਕੋ ਪੁੱਤਰਾ कैसे नाचत है माटी को पुत्रा कैसे नाचत है
माटी को पुत्रा कैसे नाचत है माटी को पुत्रा
माटी को पुत्रा कैसे नाचत है माटी को पुत्रा कैसे नाचत है जब कछ पावे तब गर्भ करत है
गर्भ करत है
माया गई तब रोवन लगत है। कैसे नाच तू है गौरे फिर तू है माटी को पुतरा। कैसे नाच तू है माटी को पुतरा। कैसे नाच तू है माटी को
नाच के हाथ पाओ कर
काम सब
करना सारा कुछ है विच ए नहीं भी अज तो बाद छोड़ो परे फिर हुण अगे 9 बजे जाने आ हुण 11 बजे जाया करांगे इहदा की अर्थ ए नहीं। मेहनत भज भज करनी है पर सुरत नहीं फसन देनी विच सुरत नहीं फसन देनी हाथां पैरां नाल ही भज भज के मेहनत करनी है कम करना। हुण गुरु जी कहिंदे ऐ भी सुरत शब्द भव सागर
तरीए
नानक नाम बखान। सुरत शब्द नाल ज्ञान नाल जोड़ के रखी भाई तेरा शरीर पदार्थ विच रवे मटीरियल विच रवे पर तेरी सुरत शब्द नाल जुड़ी रवे। ਆਪਾਂ ਗੁਰੂ ਜੀ ਦਾ ਬਚਨ ਪੜ੍ਹਦੇ ਆ ਕਹਿੰਦੇ ਜੋਗੀਓ ਮੁੰਦਰਾ ਪਾ ਕੇ ਤੇ ਨਹੀਂ ਗੱਲ ਬਣਦੀ ਆ ਡੰਡਾ ਫੜੀ ਫਿਰਦਾ ਤੂੰ ਤੇ ਜੋਗੀ ਆ। ਗੁਰੂ ਜੀ ਕਹਿੰਦੇ ਆਪਾਂ ਪੜ੍ਹਦੇ ਆ ਮੁੰਦਾ ਸੰਤੋਖ ਸ਼ਰਮ ਪਤ
ਝੋਲੀ
ਧਿਆਨ ਕੀ ਕਰ ਹੈ
ਭੂਤ
ਬੇਭੂਤ। ਕਹਿੰਦੇ ਜੇ ਮੁੰਦਰਾ ਪਾਉਣੀਆਂ ਨੇ ਨਾ ਸਿੱਖ ਕੌਣ ਹੈ ਜੀ ਸੁਰਤ ਹੈ ਕਿ ਸਰੀਰ ਬੋਲੋ ਜੀ
ਸੁਰਤ
ਤੇ ਫਿਰ ਮੁੰਦਰਾ ਕੌਣ ਪਾਊ ਸਰੀਰ ਤੇ ਮੁੰਦਰਾ ਪਾਉਣ ਦਾ ਕੀ ਅਰਥ ਹੈ। ਜੋਗੀ ਕਿੱਥੇ ਪਾਉਂਦੇ ਐ ਸਰੀਰ ਤੇ ਡੰਡਾ ਫੜਦੇ ਐ ਹੱਥ ਚ ਗੋਦੜੀ ਪਾਉਂਦੇ ਐ ਸਰੀਰ ਤੇ ਸਵਾਹ ਮਲਦੇ ਐ ਸਰੀਰ ਤੇ। ਗੁਰੂ ਜੀ ਸੁਰਤ ਨੂੰ ਕਹਿੰਦੇ ਐ ਮਨ ਨੂੰ ਕਹਿੰਦੇ ਐ ਫਿਰ ਇਹਦਾ ਮਤਲਬ ਮਨ ਦੀਆਂ ਮੁੰਦਰਾ ਹੋਰ ਹੋਣਗੀਆਂ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਨ ਦੀ ਮੁੰਦਰ ਹੋਰ ਹੋਊਗੀ ਨਾ ਫਿਰ ਜੇ ਸੁਰਤ ਸਿੱਖ ਹੈ ਮਨ ਸਿੱਖ ਹੈ ਤੇ ਮੁੰਦਰਾ ਹੋਰ ਨੇ ਫਿਰ ਤਾਂ ਕਰਕੇ ਗੁਰੂ ਜੀ ਕਹਿੰਦੇ ਮਨ ਨੂੰ ਪਾ ਭਾਈ ਮੁੰਦਾ ਸੰਤੋਖ ਅੰਦਰ ਸੰਤੋਖ ਰੱਖ ਇਹਨਾਂ ਨੂੰ ਮੁੰਦ ਕੰਨਾਂ ਨੂੰ ਬੰਦ ਮੁੰਦ ਬੰਦ ਕਰ ਦੇ ਸੰਤੋਖ ਲੈ ਅੰਦਰ ਸ਼ਰਮ ਪੱਤ ਝੋਲੀ ਇੱਕ ਤੇ ਉਹ ਝੋਲੀ ਜੀ ਫੜੀ ਹੁੰਦੀ ਹੈ ਜੋਗੀਆਂ ਦੇ ਪਾਈ ਹੁੰਦੀ ਹੈ ਉਹ ਝੋਲੀਆਂ ਚੋਂ ਹੀ ਗਿੱਦੜ ਸਿੰਗੀਆਂ ਜੀਆਂ ਕੱਢ ਕੱਢ ਕੇ ਫੜਾਉਂਦੇ ਨਾ ਜੋਗੀ ਫਿਰਦੇ ਪਿੰਡਾਂ ਵਿੱਚ ਵੀ ਆ ਭਗਤਾ ਤੇਰੇ ਜੀ ਇਦਾਂ ਹੋ ਗਿਆ ਤੇਰੇ ਇਦਾਂ ਹੋ ਗਿਆ ਉਹ ਗਿੱਦੜ ਸਿੰਗੀਆਂ ਲਈ ਫਿਰਦੇ ਆ। ਉਹ ਕਹਿੰਦੇ ਮਿਹਨਤ ਪਰਿਸ਼ਰਮ ਸ਼ਰਮ ਦਾ ਅਰਥ ਹੈ ਪਰਿਸ਼ਰਮ ਹਿੰਦੀ ਦਾ ਸ਼ਬਦ ਹੈ ਮਿਹਨਤ ਕਰਨੀ। ਕਹਿੰਦੇ ਮਿਹਨਤ ਦਾ ਆ ਪਾਤਰ ਆ ਖੱਪਰ ਜਿਹੜਾ ਫੜੀ ਫਿਰਦਾ ਇਹ ਮਿਹਨਤ ਦਾ ਫੜ ਮਿਹਨਤ ਦੀ ਝੋਲੀ ਮੰਗਦਾ ਨਾ ਫਿਰ ਘਰ ਕਰਕੇ ਖੱਪਰ ਲਈ ਫਿਰਦਾ ਵੀ ਪਾ ਦਿਓ ਜੀ ਇਹਦੇ ਵਿੱਚ ਆ ਝੋਲੀ ਚੁੱਕੀ ਫਿਰਦਾ ਹੈ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰ ਹੈ ਬੇਭੂਤ। ਤੇਰਾ ਧਿਆਨ ਹੈ ਜਿਹੜਾ ਧਿਆਨ ਉਹਦੇ ਅੰਦਰ ਯਾਦ ਰਹਿਣਾ ਚਾਹੀਦਾ ਹੈ। ਹੁਣ ਜੋਗੀ ਸਵਾਹ ਕਿਉਂ ਮਲਦੇ ਹੈ ਕਹਿੰਦੇ ਸਵਾਹ ਨੂੰ ਵੇਖ ਕੇ ਚੇਤਾ ਆਉਂਦਾ ਹੈ ਸਰੀਰ ਨੇ ਇੱਕ ਦਿਨ ਰਾਖ ਹੋ ਜਾਣਾ ਤਾਂ ਸਰੀਰ ਉੱਤੇ ਰਾਖ ਮਲਦੇ ਹੈ। ਤੇ ਆਪਣੇ ਗੁਰੂ ਸਾਹਿਬ ਨੇ ਸਮਝਾਇਆ ਕਹਿੰਦੇ ਜਿਨ੍ਹਾਂ ਨੂੰ ਰੱਬ ਯਾਦ ਹੈ ਉਹਨਾਂ ਨੂੰ ਮੌਤ ਯਾਦ ਹੈ ਜਿਨ੍ਹਾਂ ਨੂੰ ਮੌਤ ਯਾਦ ਹੈ ਉਹਨਾਂ ਨੂੰ ਸਵਾਹ ਦਾ ਚੇਤਾ ਹੀ ਹੈ ਧਿਆਨ ਰੱਖ ਰੱਬ ਵਿੱਚ ਇਹੀ ਸਵਾਹ ਆਇਆ ਖੁ ਸਤਨਾਮ
ਸ੍ਰੀ ਵਾਹਿਗੁਰੂ।
ਧਿਆਨ ਕੀ ਕਰ ਹੈ ਬੇਭੂਤ ਖਿੰਥਾ ਕਾਲ ਆ ਜਿਹੜੀ ਚੋਲਾ ਪਾਉਂਦੇ ਹੋ ਤੁਸੀਂ ਜੋਗੀ ਪਾਉਂਦੇ ਆ ਜਿਹੜਾ ਖਿੰਥਾ ਇਹ ਮੌਤ ਨੂੰ ਹਰ ਵੇਲੇ ਯਾਦ ਰੱਖਿਆ ਕਰ ਤੇ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਿਓ ਇਹੀ ਅਸਲੀ ਜੁਗਤੀ ਹੈ। ਵਿਕਾਰਾਂ ਤੋਂ ਆਪਣੀ ਕਾਇਆ ਨੂੰ ਬਚਾ ਕੇ ਰੱਖਣਾ ਭਾਵ ਆਪਣੀ ਕਾਇਆ ਨੂੰ ਕੁਵਾਰੀ ਰੱਖਣਾ ਵਿਕਾਰਾਂ ਤੋਂ ਬਚਾ ਕੇ ਰੱਖਣਾ ਕੁਵਾਰੀ ਕਾਇਆ ਜੁਗਤ ਅਸਲੀ ਜੁਗਤੀ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ ਅਸਲੀ ਜੁਗਤੀ ਉਹਦੇ ਕੋਲ ਹੈ ਕੁਆਰੀ ਕਾਇਆ ਜੁਗਤ ਆ ਜੁਗਤੀ ਹੈ ਜੋਗੀਆਂ ਵਾਲੀ ਹੁਣ ਜੋਗੀ ਪਤਾ ਨਹੀਂ ਕਿਹੜੀਆਂ ਜੁਗਤੀਆਂ ਸਿੱਖਦੇ ਫਿਰਦੇ ਐ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਿਓ ਜੁਗਤੀ ਮਿਲ ਗਈ ਡੰਡਾ ਪ੍ਰਤੀਤ ਉਹ ਡੰਡਾ ਚੱਕਦੇ ਆ ਕਹਿੰਦੇ ਕਾਹਦਾ ਕਹਿੰਦੇ ਵੀ ਕੋਈ ਕੁੱਤਾ ਨਾ ਆ ਜਾਏ ਕੋਈ ਹੋਰ ਨਾ ਆ ਜਾਏ ਕਹਿੰਦੇ ਤੂੰ ਬਸ ਪ੍ਰਤੀਤ ਮਨ ਵਿੱਚ ਰੱਖ ਵੀ ਰੱਬ ਹੈ ਮੇਰੀ ਰੱਖਿਆ ਕਰੇਗਾ ਆਖੋ ਸਤਨਾਮ
ਵੀ ਬਾਸ
ਆ ਪਾਓ ਮੁੰਦਾ ਸੰਤੋਖ ਆ ਮੁੰਦਰਾ ਪਾਓ ਭਾਈ ਗੁਰੂ ਨਾਨਕ ਪਾਤਸ਼ਾਹ ਨੇ ਜੋਗੀਆਂ ਨੂੰ ਕਿਹਾ ਜਾ ਜਾ ਕੇ ਜਿਹੜੇ ਕੰਨਾਂ ਚ ਮੁੰਦਰਾਂ ਲਟਕਾਈ ਫਿਰਦੇ ਆ ਸਵਾਹ ਸਿਰ ਚ ਪਾਈ ਫਿਰਦੇ ਆ ਡੰਡੇ ਚੁੱਕੀ ਫਿਰਦੇ ਆ ਮੁੰਡਨ ਕਰ ਲੈਂਦੇ ਆ ਸਿਰ ਗੰਜਾ ਕਰ ਲੈਂਦੇ ਆ ਓਏ ਪਾ ਲੋ ਜੋਗੀਓ ਸੰਤੋਖ ਦੀਆਂ ਮੁੰਦਰਾਂ 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 ਸੰਤੋਖ ਦੀਆਂ ਮੁੰਦਰਾਂ ਜੋਗੀਓ ਸੰਤੋਖ ਦੀਆਂ ਮੁੰਦਰਾਂ ਸੰਤੋਖ ਦੀਆਂ ਮੁੰਦਰਾਂ ਸੰਤੋਖ ਦੀਆਂ ਮੁੰਦਰਾਂ ਸੰਤੋਖ ਦੀਆਂ ਮੁੰਦਰਾਂ ਪਾਲ ਜੋਗੀਓ ਸੰਤੋਖ ਦੀਆਂ ਮੁੰਦਰਾਂ
ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਜੋਗੀਓ ਘਰ ਬਾਰ ਛੱਡ ਕੇ ਭੱਜਣ ਦੀ ਲੋੜ ਨਹੀਂ ਘਰ ਵਿੱਚ ਰਹਿ ਕੇ ਆਪਣੀ ਸੁਰਤ ਦੀ ਅਟੈਚਮੈਂਟ ਘਟਾਓ ਅਟੈਚ ਨਹੀਂ ਹੋਣਾ ਅਟੈਚਮੈਂਟ ਆਪਣੀ ਖਤਮ ਕਰੋ ਸੁਰਤ ਜਿਹੜੀ ਹੈ ਸੱਚ ਗਿਆਨ ਨਾਲ ਲਾਓ ਅਕਲ ਲਾਓ ਰਹੋ ਘਰ ਵਿੱਚ ਹੀ ਘਰ ਛੱਡਣ ਦੀ ਲੋੜ ਨਹੀਂ ਪਕੜ ਛੱਡੋ ਪਕੜ ਅਟੈਚ ਨਾ ਹੋਇਓ ਭਾਈ ਅੰਜਨ ਵਾਹੇ ਲੋ ਸੁਣੋ ਅਗਲੀ ਪੰਕਤੀ
ਗੱਲੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸਮਸਰ ਜਾਣੇ ਜੋਗੀ ਕਹੀਏ ਸੋਈ
ਕਹਿੰਦੇ ਅਸਲ ਜੋਗੀ ਉਹ ਹੈ ਜਿਹੜਾ ਸਾਰਿਆਂ ਨੂੰ ਇੱਕ ਬਰਾਬਰ ਸਮਸਰ ਜਾਣਦਾ ਹੈ ਕੋਈ ਆਕੜ ਨਹੀਂ ਕੋਈ ਹੰਕਾਰ ਨਹੀਂ ਆਪਣੇ ਆਪ ਨੂੰ ਵੱਖਰਾ ਨਹੀਂ ਜਿਹੜਾ ਸਾਰਿਆਂ ਵਿੱਚ ਇੱਕੋ ਜੋਤ ਵੇਖਦਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਹਿੰਦੇ ਉਹ ਹੈ ਜੋਗੀ ਜਿਹਦੇ ਅੰਦਰੋਂ ਤੇਰ ਮੇਰ ਖਤਮ ਹੋ ਗਈ ਅਸਲੀ ਜੋਗੀ ਉਹ ਹੈ ਇਹ 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 ਦ੍ਰਿਸ਼ਟੀ ਜਿਹੜੀ ਹੈ ਇਹ ਸਾਡੀ ਚਾਹੀਦੀ ਸੀ ਇਹ ਇਹ ਸਾਡੇ ਪੱਲੇ ਚਾਹੀਦੇ ਸੀ ਆਹ ਜੋਗੀ ਹੈ ਮਹਾਰਾਜ ਕਹਿੰਦੇ ਜੋਗੀ ਕਹੀਏ ਉਹ ਜੋਗੀ ਹੈ ਅਸਲ ਵਿੱਚ ਇਦਾਂ ਦੇ ਜੋਗੀ ਬਣਨਾ ਮੈਂ ਬੇਨਤੀ ਕਰਾਂਗਾ ਪਿਆਰਿਓ 10 ਵੱਜ ਗਏ ਆ 2 ਘੰਟੇ ਹੋ ਗਏ ਆਪਾਂ ਨੂੰ ਸ਼ੁਰੂ ਕੀਤੇ ਨੂੰ ਵੱਧ ਹੋ ਗਏ 2 ਘੰਟਿਆਂ ਤੋਂ ਪਰ ਇਹ ਅਰਜ਼ ਹੈ ਵੀ ਟਿਕਾ ਬਣਾ ਕੇ ਰੱਖਿਓ ਆਪਾਂ 15 ਕੁ ਮਿੰਟ ਬਸ ਹੋਰ ਲਾਉਣੇ ਆ 10:15 ਵਜੇ ਆਪਾਂ ਸਮਾਪਤੀ ਕਰਾਂਗੇ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਪੂਰਾ ਟਿਕਾ ਬਣਾ ਕੇ ਰੱਖਿਓ ਮੈਂ ਤੁਹਾਨੂੰ ਕੱਲ ਵੀ ਇਹ ਬੇਨਤੀ ਕੀਤੀ ਸੀ ਵੀ ਆਪਾਂ ਸੁਭਾਅ ਬਣਾਈਏ ਵੀ ਗੁਰਬਾਣੀ ਦੀ ਵਿਚਾਰ ਸੁਣੀਏ ਸਾਖੀਆਂ ਇਤਿਹਾਸ ਜਦੋਂ ਚੱਲਦਾ ਹੈ ਉਦੋਂ ਗੱਲ ਚੱਲਦੀ ਹੈ ਫਲਾਣਾ ਸਿੱਖ ਤੇ ਗੁਰੂ ਦੇ ਕੋਲ ਗਿਆ ਇਦਾਂ ਦੋ ਨੇ ਜਦੋਂ ਬਾਣੀ ਦੀ ਵਿਚਾਰ ਚੱਲਦੀ ਹੈ ਉਦੋਂ ਗੱਲ ਸਾਡੀ ਹੋ ਰਹੀ ਹੁੰਦੀ ਹੈ ਸਾਡੀ ਹਰੇਕ ਗੱਲ ਸਾਡੇ ਤੇ ਲੱਗਦੀ ਹੈ ਜਦੋਂ ਆਪਾਂ ਆਪਣੇ ਆਪ ਨੂੰ ਪਿਕਚਰ ਹੋਏਗੀ ਨਾ ਸ਼ੀਸ਼ੇ 'ਚ ਵੇਖਾਂਗੇ ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੀ ਪਿਕਚਰ ਵੇਖਾਂਗੇ ਤਾਂ ਸਾਨੂੰ ਸਾਡੇ ਦਾਗ ਦਿਸਣੇ ਆ ਜਦੋਂ ਸਾਖੀ ਚੱਲਦੀ ਹੈ ਬੰਦਾ ਮਸਤ ਹੋ ਜਾਂਦਾ ਵੀ ਫਲਾਣਾ ਸਿੱਖ ਜਾ ਰਿਹਾ ਇਦਾਂ ਆਪਣੀ ਮਰਜ਼ੀ ਨਾਲ ਹੀ ਪਾਤਰ ਬਣਾ ਲੈਂਦਾ ਹੁਣ ਹਰ ਇੱਕ ਬੰਦਾ ਆਪਣੇ ਆਪ ਨੂੰ ਤਾਰੂ ਸਿੰਘ ਬਣਾਉਂਦਾ ਹੈ ਜ਼ਕਰੀਆ ਖਾਨ ਥੋੜਾ ਬਣਾਉਂਦਾ ਹਰੇਕ ਬੰਦਾ ਜਦੋਂ ਇਦਾਂ ਸਾਖੀ ਚੱਲਦੀ ਹੈ ਆਪਣੇ ਆਪ ਨੂੰ ਵਧੀਆ ਪਾਤਰ ਬਣਾ ਲੈਂਦਾ ਜਿਵੇਂ ਲੋਕੀ ਫਿਲਮ ਵੇਖਦੇ ਆ, ਫਿਲਮ ਵੇਖਣ ਵਾਲੇ ਆਪਣੇ ਆਪ ਨੂੰ ਹੀਰੋ ਬਣਾਉਂਦੇ ਆ, ਦੂਜਾ ਥੋੜਾ ਬਣਾਉਂਦੇ ਆ ਵੀ ਆਹ ਮੈਂ ਆ, ਵਿਲਨ ਮੈਂ ਆ ਕਿਤੇ ਏਦਾਂ ਥੋੜਾ, ਐਂ ਲੱਗਦਾ ਵੀ ਆਹ ਮੈਂ ਆ। ਅਸਲੀ ਜਿਹੜਾ ਵਧੀਆ ਜਿਹਾ ਬੰਦਾ ਉਹਨੂੰ ਬੰਦਾ ਸਮਝਦਾ ਵੀ ਆਹ ਮੇਰੀ ਵਾਲੀ ਗੱਲ ਹੈ, ਆਪਣੇ ਆਪ ਨੂੰ ਵਧੀਆ ਥਾਂ ਤੇ ਰੱਖ। ਤਾਂ ਕਰਕੇ ਜਦੋਂ ਸਾਖੀ ਚੱਲਦੀ ਹੈ ਨਾ, ਇਤਿਹਾਸ ਸੁਣਨਾ, ਸਾਖੀ ਸੁਣਨੀ ਬਹੁਤ ਵਧੀਆ ਲੱਗਦੀ ਹੈ, ਪਰ ਜਦੋਂ ਚੱਲਦੀ ਹੈ ਗੁਰਬਾਣੀ, ਗੁਰਬਾਣੀ ਸਾਡਾ ਸ਼ੀਸ਼ਾ ਸਾਨੂੰ ਵਿਖਾਉਂਦੀ, ਮੂੰਹ ਸਾਡਾ, ਸਾਡਾ ਮਨ ਜਿਵੇਂ ਸ਼ੀਸ਼ਾ ਸਾਨੂੰ ਸਾਡਾ ਤਨ ਵਿਖਾਉਂਦਾ, ਗੁਰਬਾਣੀ ਦੇ ਸ਼ੀਸ਼ੇ ਵਿੱਚ ਸਾਨੂੰ ਸਾਡਾ ਮਨ ਦਿਸਦਾ ਵੀ ਮੇਰੀਆਂ ਕਰਤੂਤਾਂ ਕਿੱਦਾਂ ਦੀਆਂ, ਉਦੋਂ ਫਿਰ ਮਨ ਕਾਹਲਾ ਪੈਣ ਲੱਗ ਜਾਂਦਾ। ਤਾਂ ਕਰਕੇ ਦੋ ਘੰਟੇ ਬਹੁਤ ਟਕਾ ਨਾਲ ਬੈਠੇ ਰਹੇ ਹੋ, ਬਸ 10-15 ਮਿੰਟ ਸਾਰੇ ਵੀਰਾਂ ਭੈਣਾਂ ਸਭ ਨੂੰ ਬੇਨਤੀ ਹੈ ਵੀ 10-15 ਮਿੰਟ ਬਸ ਆਪ ਜੀ ਟਕਾ ਬਣਾ ਕੇ ਰੱਖਿਓ, ਬਹੁਤਾ ਕਵੇਲਾ ਨਹੀਂ ਆਪਾਂ ਕਰਨਾ, ਕੱਲ ਨੂੰ ਫੇਰ ਆਪਾਂ ਦੀਵਾਨ ਚ ਆਉਣਾ ਸਾਰਿਆਂ ਨੇ, ਟਕਾ ਬਣਾ ਕੇ ਰੱਖਿਓ। ਲੋ ਹੁਣ ਅੱਗੇ ਸੁਣਿਓ।
ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਏ,
ਮੜੀਆਂ ਮਸਾਣੀਆਂ ਚ ਤੁਰੇ ਫਿਰਦੇ ਆ ਜੀ, ਕਈ ਮੜੀਆਂ ਚ ਬਾਬੇ ਰਹਿੰਦੇ ਆ, ਕਈ ਕਹਿੰਦੇ ਇੱਥੇ ਨੀ ਜੋਗ ਅਸਲੀ, ਏਦਾਂ ਸਵਾਦੀ ਤਾੜੀ ਅੱਖਾਂ ਹੀ ਬੰਦ ਕਰਕੇ ਐਂ ਬੈਠੇ ਰਹਿੰਦੇ ਕਈ ਕਈ ਘੰਟੇ, ਕਹਿੰਦੇ ਇਹਦੇ ਵਿੱਚ ਵੀ ਯੋਗ ਨਹੀਂ। ਆਖੋ
ਸ੍ਰੀ ਵਾਹਿਗੁਰੂ।
ਤਾੜੀ ਦਾ ਅਰਥ ਹੈ ਜੀ ਸਮਾਧੀ, 8 ਘੰਟੇ ਬੈਠਾ ਰਹਿ ਐਂ ਅੱਖਾਂ ਬੰਦ ਕਰਕੇ, 10 ਘੰਟੇ, 12 ਘੰਟੇ, 15 ਘੰਟੇ, ਕਹਿੰਦੇ ਇਹ ਵੀ ਅਸਲੀ ਯੋਗ ਨਹੀਂ। ਇਹ ਧਿਆਨ ਚ ਰੱਖਿਓ, ਆਹ ਗੱਲ ਜ਼ਰੂਰ ਧਿਆਨ ਚ ਰੱਖਿਓ। ਮੇਰੇ ਵਰਗਾ ਜੇ ਇੱਥੇ ਅੱਖਾਂ ਬੰਦ ਕਰਕੇ ਐਂ ਜੇ ਬੈਠਾ, ਸਾਡੇ ਸੁਭਾਅ ਹੀ ਹੈ ਏਦਾਂ ਜੇ ਬੈਠਾ ਰਹੇ 5-7 ਘੰਟੇ, ਏਦਾਂ ਥੱਲੇ ਬੈਠੇ ਕਹਿਣਗੇ ਵਾਹਿਗੁਰੂ ਵਾਹਿਗੁਰੂ, ਬਾਬਾ ਜੀ ਦੀ ਕਿੱਡੀ ਸਮਾਧੀ ਲੈ, 7 ਘੰਟੇ ਹੋ ਗਏ ਅੱਖ ਹੀ ਨਹੀਂ ਖੋਲੀ, ਪੱਟੀ ਨਹੀਂ ਅੱਖ। ਪਰ ਗੁਰੂ ਜੀ ਕਹਿੰਦੇ ਏਦਾਂ ਨਹੀਂ ਸਮਾਧੀ ਲੱਗਦੀ, ਸਵਾਦ ਤੇ ਉਦੋਂ ਆਉਣਾ, ਪਤਾ ਉਦੋਂ ਲੱਗਣਾ ਜਦੋਂ ਕੰਮ ਕਰਾਂਗੇ, ਦੁੱਧ 'ਚ ਪਾਣੀ ਪਾ ਕੇ ਤੇ ਨਹੀਂ ਵੇਚਦਾ, ਕੱਲ੍ਹ ਨੂੰ ਉਦੋਂ ਪਤਾ ਲੱਗੂ, ਦੁੱਧ ਹੀ ਕੋਲੇ ਖੜ ਕੇ ਉਦੋਂ ਪਤਾ ਲੱਗੂ। ਜਿਸ ਮੈਂ ਕੰਮ ਕਰਦਾ ਨੌਕਰੀ ਕਰਦਾ ਫਿਰ ਮੇਰਾ ਸਵੇਰੇ ਪਤਾ ਲੱਗੂ ਵੀ ਤਨਖਾਹ ਨਾਲ ਹੀ ਗੁਜ਼ਾਰਾ ਕਰਦਾ ਕਿ ਉੱਪਰੋਂ ਆਉਣ ਵਾਲਿਆਂ ਨੂੰ ਵੀ ਉਡੀਕਦਾ, ਉਦੋਂ ਪਤਾ ਲੱਗੂ ਵੀ ਮੈਂ ਅਸਲੀ ਹਾਂ ਕਿ ਨਹੀਂ। ਐਂ ਪਤਾ ਲੱਗ ਜੂ ਤੈਨੂੰ, ਐਂ ਸਮਾਧੀ ਦਾ ਅੱਖਾਂ ਪੱਲੇ ਐਂ ਤੇ ਐਂ ਤੂੰ ਬੈਠਾ ਰਹਿ, ਇਹਦੇ ਨਾਲ ਕੀ ਹੋਜੂ ਉਹਦੇ। ਹੁਣ ਇੱਥੇ ਤੁਹਾਡੇ 'ਚ ਜਦੋਂ ਮੈਂ ਕਈ ਵਾਰੀ ਇੱਥੇ ਜਦੋਂ ਸਟੇਜ 'ਤੇ ਬੋਲਦਾ, ਕਈ ਬੰਦੇ ਤੁਹਾਡੇ 'ਚ ਐਂ ਬੈਠੇ ਹਿਲਦੇ ਹੀ ਐਂ ਬੈਠੇ ਰਹੇ, ਬਹੁਤ ਸਮਾਧੀ ਹੈ, ਪਰ ਪਤਾ ਤੇ ਲੱਗਣਾ ਨਾ ਸਵੇਰੇ ਕੰਮ ਤੇ ਤੇਰੀ ਲਾਈਫ ਸਟਾਈਲ ਕਿੱਦਾਂ ਦਾ, ਉੱਥੋਂ ਪਤਾ ਲੱਗਣਾ ਵੀ ਸਮਾਧੀ ਲੱਗੀ ਹੈ ਕਿ ਨਹੀਂ ਲੱਗੀ। ਐਂ ਕਿਵੇਂ ਪਤਾ ਲੱਗ ਜੂ ਵੀ ਅੱਖਾਂ ਬੰਦ ਕਰਕੇ ਇਹਦੇ ਨਾਲ ਸਮਾਧੀ ਲੱਗ ਗਈ। ਪਰ ਬਹੁਤੀ ਦੁਨੀਆ ਐਂ ਸਮਝਦੀ ਹੈ ਵੀ ਇਹ ਸਮਾਧੀ ਲੱਗੀ ਹੈ, ਅੱਖਾਂ ਐਂ ਜੇ ਬਹਿ ਗਿਆ ਜਿਹੜਾ ਲਓ ਜੀ। ਗੁਰੂ ਜੀ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹਦੇ ਨਾਲ ਵੀ ਯੋਗ ਨਹੀਂ। ਹਾਂਜੀ,
ਯੋਗ ਨਾ ਦੇਸ ਦੇ ਸੰਪਰ ਪਵੇ, ਯੋਗ ਨਾ ਤੀਰਥ ਨਹਾਈਏ,
ਯੋਗ ਨਾ ਦੇਸ਼ ਦੇ ਸੰਤਰ ਭਵੇ। ਕਈ ਬੰਦੇ ਸਾਰੇ ਦੇਸ਼ ਦਾ ਰੂਟ ਟੂਰ ਲਾ ਦਿੰਦੇ ਆ ਜੀ, ਏਦਾਂ ਹੀ ਤੁਰੇ ਹੀ ਫਿਰਦੇ ਵੀ ਅੱਜ ਚੰਡੀਗੜ੍ਹ ਚ, ਕੱਲ੍ਹ ਅੰਬਾਲੇ ਚ, ਪਰਸੋਂ ਦਿੱਲੀ ਚ, ਚੌਥੋਂ ਐਂ ਤੁਰੇ ਹੀ ਫਿਰਦੇ, ਕਹਿੰਦੇ ਤਾਂ ਰੱਬ ਮਿਲ ਜੂ ਯੋਗ, ਕਹਿੰਦੇ ਇਹਦੇ ਨਾਲ ਵੀ ਮਿਲ, ਤੁਰੇ ਹੀ ਫਿਰਦੇ, ਕਈ ਬਹਿੰਦੇ ਹੀ ਨਹੀਂ, ਕਹਿੰਦੇ ਇਹਦੇ ਨਾਲ ਵੀ ਪਰਮਾਤਮਾ ਨਹੀਂ ਮਿਲਦਾ, ਇਹਦੇ ਨਾਲ ਵੀ ਰੱਬ ਨਹੀਂ ਮਿਲਦਾ। ਤੇ ਤੀਰਥਾਂ ਤੇ ਕਈ ਕਹਿੰਦੇ ਨਹਾ ਕੇ ਕਹਿੰਦੇ ਯੋਗ ਕਮਾ ਲਾਂਗੇ, ਕਹਿੰਦੇ ਇਹ ਵੀ ਤੀਰਥਾਂ ਤੇ ਨਹਾ ਕੇ ਵੀ ਨਹੀਂ ਗੱਲ ਬਣਦੀ। ਗੁਰਬਾਣੀ 'ਚ ਇੰਨੀਆਂ ਐਗਜੈਂਪਲਾਂ ਆਉਂਦੀਆਂ ਵੀ ਇਕੱਲੇ ਭਾਈ ਤੀਰਥਾਂ ਤੇ ਨਹਾ ਕੇ ਜੇ ਗਿਆਨ ਅਕਲ ਨਾ ਲਿਆ ਤੇ ਫਿਰ ਕੋਈ ਫਾਇਦਾ ਨਹੀਂ ਹੋਣਾ। ਨਹਾਵਣ ਚੱਲੇ ਤੀਰਥੀ, ਕੱਲਾ ਨਹਾਉਣ ਤੁਰ ਪਿਆ, ਚਲੋ ਜੀ ਨਹਾ ਕੇ ਆਈਏ, ਨਹਾ ਕੇ ਆਈਏ, 50 ਸਾਲ ਹੋ ਗਏ ਹੇਮਕੁੰਡ ਜਾਂਦੇ ਨੂੰ, 50 ਸਾਲ ਹੋ ਗਏ ਅਨੰਦਪੁਰ ਸਾਹਿਬ ਜਾਂਦੇ ਨੂੰ, ਪਰ ਮਨ ਦੀ ਮੈਲ ਜੇ ਨਹੀਂ ਨੱਥੀ, ਨਹਾਵਣ ਚੱਲੇ ਤੀਰਥੀ, ਤੀਰਥਾਂ ਤੇ ਫਿਰਦਾ ਨਹਾਉਣ, ਮਨ ਖੋਟੇ ਤਨ ਚੋਰ, ਮਨ ਵਿੱਚ ਖੋਟ ਹੈ ਤੇ ਸਰੀਰ ਗਲਤੀਆਂ ਕਰਦਾ ਹੈ। ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਦਿਆਂ, ਦੋਏ ਭਾ ਚੜੀਅਸ ਹੋਰ। ਕਹਿੰਦੇ ਭਾਈ ਇੱਕ ਮੈਲ ਤੇ ਲੈ ਜੂ ਤੀਰ ਤੇ ਜਾਣ ਨਾਲ, ਵੀ ਜਿਹੜੀ ਸਰੀਰ ਤੇ ਮੈਲ ਲੱਗਦੀ ਹੈ ਇਹ ਤੇ ਲੈ ਜੂ, ਮਨ ਦੀ ਮੈਲ ਉਵੇਂ ਹੀ ਰਹਿਣੀ ਹੈ, ਇੱਕ ਸਗੋਂ ਹੰਕਾਰ ਜਿਹਾ ਹੋਜੂ ਵੀ ਅਸੀਂ ਤੇ ਤੀਰਥਾਂ ਤੇ ਨੇ। ਕਹਿੰਦੇ ਦੁੱਗਣੀ ਮੈਲ ਹੋ ਗਈ, ਪਹਿਲਾਂ ਵਾਲੀ ਅਜੇ ਅੰਦਰ ਹੀ ਸੀ, ਇੱਕ ਹੋਰ ਚੜ੍ਹ ਗਈ, ਕਈ ਬੰਦੇ ਹੈ ਨਹੀਂ ਜੀ ਇਦਾਂ ਦੇ ਕਈਆਂ ਨੂੰ ਦੱਸਣਗੇ ਆਪਾਂ ਤੇ ਹਰ ਮਹੀਨੇ ਫਲਾਣੇ ਤੀਰਥ ਤੇ ਹਰ ਮਹੀਨੇ ਜਾਂਦੇ ਆ ਜੀ ਤਾਂ ਗੱਡੀ ਰਾਤੋਂ ਰਾਤ ਬਸ ਉੱਥੇ ਪਹੁੰਚ ਜੀਦਾ ਇਸ਼ਨਾਨ ਕਰਕੇ ਫਿਰ ਰਾਤੋਂ ਰਾਤ ਵਾਪਸ ਐ ਕਈਆਂ ਨੂੰ ਸੁਣਾਉਂਦੇ ਫਿਰਨਗੇ ਹਰੇਕ ਮਹੀਨੇ ਪੱਕਾ ਅਸੀਂ ਨਹੀਂ ਜੀ ਮਿਸ ਕਰਦੇ ਕਈ ਹਰੇਕ ਐਤਵਾਰ ਦੇ ਐਤਵਾਰ ਜਾਂਦੇ ਆ ਜੀ ਤੇ ਨਹਾ ਕੇ ਆਉਂਦੇ ਆ ਕਈਆਂ ਨੂੰ ਦੱਸਦੇ ਫਿਰਨਗੇ ਕਹਿੰਦੇ ਮਨ ਦੀ ਮੈਲ ਤੇ ਉਵੇਂ ਰਹਿ ਗਈ ਲੱਥੀ ਹੋਈ ਨਹੀਂ ਸਗੋਂ ਦੁੱਗਣੀ ਚੜ ਗਈ ਦੁੱਗਣੀ ਕਾਹਦੀ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਕਿਹੜਾ ਮੇਰੇ ਵਰਗਾ ਕਿਹੜਾ ਹੈ ਇਹ ਤੇ ਸਗੋਂ ਹੰਕਾਰ ਹੋ ਗਿਆ ਬਾਹਰ ਧੋਤੀ ਤੁੰਬੜੀ ਕਹਿੰਦੇ ਕਿਸੇ ਨੇ ਤੁੰਬੀ ਫੜਾਤੀ ਤੁੰਬੀ ਉਹ ਕੌੜੀ ਹੁੰਦੀ ਹੈ ਨਾ ਉਹ ਤੁੰਮੀ ਉਹ ਫੜਾਤੀ ਕਹਿੰਦੇ ਆ ਲੈ ਜਾਓ ਇਹਨੂੰ ਨਵਾ ਲਿਆਓ ਉਹ ਨਹਾਉਣ ਗਿਆ ਸੀ ਜਿਹੜਾ ਸਾਰੇ ਤੀਰਥਾਂ ਤੇ ਤੁੰਮੀ ਨੂੰ ਵੀ ਨਵਾ ਲਿਆ ਜਦੋਂ ਆ ਕੇ ਵੇਖਿਆ ਫਿਰ ਕਹਿੰਦੇ ਇਹ ਤੇ ਕੌੜੀ ਹੋਈ ਹੈ ਭਾਈ ਇਹਦੀ ਕੁੜਿੱਤਣ ਤੇ ਗਈ ਹੋਈ ਨਹੀਂ ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ ਹੁਣ ਕਈ ਫਿਰ ਸਾਡੇ ਚ ਕਹਿਣਗੇ ਠੰਡ ਆ ਗਈ ਨਾ ਸਾਧੂ ਤੇ ਨਾ ਬਿਨਾਂ ਨਾਤੇ ਹੀ ਚੰਗੇ ਨੇ ਕਈ ਏਦਾਂ ਹੁੰਦੇ ਨੇ ਕਈਆਂ ਦੇ ਕੰਮ ਸਟਾਰਟ ਕਰ ਲਿਆ ਜੀ ਹੁਣ ਸਿਆਲ ਅਜੇ ਸ਼ੁਰੂ ਹੀ ਹੋਇਆ ਕਈ ਨਹਾਉਣਾ ਛੱਡ ਗਏ ਅੱਜ ਹੁਣੇ ਹੀ ਹੁਣ ਨਹੀਂ ਨਹਾਉਣਾ ਹੁਣ ਤੇ 15 ਦਿਨਾਂ ਬਾਅਦ ਮਹੀਨੇ ਬਾਅਦ ਨਹਾਵਾਂਗੇ ਹੈ ਜੀ ਕਈ ਹੋ ਸਕਦਾ ਅੱਜ ਇੱਥੇ ਵੀ ਬੈਠੇ ਹੋਣ ਨਹਾ ਕੇ ਆਈ ਨਾ ਹੋਣ ਬੀਬੀ ਕਹਿੰਦੀ ਹੋਈ ਰਹਿ ਗਈ ਅੱਜ ਵੀ ਨਹਾਲਾ ਮਰਲਾ ਅੱਜ ਤੇ ਨਹਾਲਾ ਗੁਰਦੁਆਰੇ ਚੱਲਿਆ ਦੀਵਾਨ 'ਚ ਚੱਲਣਾ ਅੱਜ ਤੇ ਨਹਾਲਾ ਅੱਜ ਵੀ ਨਹੀਂ ਨਹਾਤਾ ਮਾੜੀ ਜੀ ਅਜੇ ਠੰਡੀ ਹੋਈ ਹੈ ਹੁਣੇ ਹੀ ਠਰ ਗਿਆ ਮੈਂ ਨਹੀਂ ਨਹਾਉਣਾ ਤੇ ਹੁਣ ਕਹਾਂ ਪੋਹ ਮਾਂਗ ਆ ਜਾਣਾ ਫਿਰ ਤੇ ਤੁਹਾਨੂੰ ਪਤਾ ਹੀ ਹੈ ਵੀ ਬੀਬੀਆਂ ਉਹ ਬੱਠਲ ਅੰਦਰ ਹੀ ਲਈ ਫਿਰਦੀਆਂ ਕਮਰੇ 'ਚ ਆ ਲੈ ਪੁੱਤ ਚਾਹ ਤੋਂ ਪਹਿਲਾਂ ਕੁਰਲੀ ਤੇ ਕਰ ਲੈ ਮੂੰਹ ਤੇ ਧੋਲਾ ਫਿਰ ਸ਼ੇਰਾਂ ਨੇ ਵੀ ਕਦੇ ਮੂੰਹ ਧੋਤੇ ਫਿਰ ਅੱਗੇ ਸਾਡੇ ਵਰਗੇ ਸ਼ੇਰ ਵਿਆਹ ਪਿਆ ਪਲੰਘੇ ਦੇ ਵਿੱਚ ਬੜਿਆ ਸ਼ੇਰ ਬਿਸਤਰੇ 'ਚ ਰਜਾਈ 'ਚ ਬੜਿਆ ਆ ਵੇਖ ਲਓ ਸ਼ੇਰ ਅੱਜ ਕੱਲ੍ਹ ਦੇ ਇੱਦਾਂ ਦੇ ਹੀ ਹੈ ਜੀ ਸ਼ੇਰ ਇੱਦਾਂ ਦੇ ਹੀ ਹੈ ਪਿਆਰੇ ਇੱਦਾਂ ਦੇ ਸ਼ੇਰ ਆ ਅਜੇ ਸ਼ੁਰੂ ਨਹੀਂ ਹੋਇਆ ਸਿਆਲ ਹੁਣੇ ਹੀ ਨਹਾਉਣਾ ਬੰਦ ਅੱਜ ਤੋਂ ਨਹਾਉਣਾ ਬੰਦ ਠੰਡ ਹੋ ਗਈ ਬਸ ਅੱਛਾ ਹੁਣ ਇੱਥੇ ਬਚਨ ਜਿਹੜਾ ਆਉਂਦਾ ਹੈ ਬਈ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ ਕਹਿੰਦੇ ਚੋਰ ਨੇ ਚੋਰੀ ਰਹਿਣਾ ਜਿਹੜਾ ਅੰਦਰੋਂ ਸਾਧ ਹੈ ਕਹਿੰਦੇ ਬਿਨਾਂ ਨਾਤਿਆਂ ਸਾਧ ਹੀ ਹੈ ਸਹੀ ਬੰਦਾ ਸਹੀ ਹੋਈ ਹੈ ਗਲਤ ਗਲਤੀ ਹੈ ਭਾਵੇਂ ਤੂੰ ਤੀਰਥ ਤੇ ਘਰ ਲੈ ਲੈ ਜਾ ਕੇ ਯਾਰ ਗੱਲ ਤੇ ਸੱਚੀ ਹੈ ਜੇ ਐਂ ਹੋਵੇ ਆ ਸ਼੍ਰੋਮਣੀ ਕਮੇਟੀ ਦੇ ਕਿੰਨੇ ਮੁਲਾਜ਼ਮ ਮੈਂਬਰ ਰਹਿੰਦੇ ਹੀ ਸਾਰੇ ਤੀਰਥਾਂ ਦੇ ਨੇ ਇਹ ਤੇ ਅੱਜ ਨੂੰ ਰੱਬ ਬਣੇ ਹੁੰਦੇ ਬੇੜਾ ਕਰਕੀ ਕੌਮ ਦਾ ਇਹਨਾਂ ਨੇ ਕੀਤਾ ਆ ਵੱਡੇ ਵੱਡੇ ਜਥੇਦਾਰ ਤੀਰਥਾਂ ਤੇ ਹੀ ਰਹਿੰਦੇ ਆ ਹੋਰ ਕਿਤੇ ਰਹਿੰਦੇ ਆ ਅੱਗ ਤੇ ਤਾਂ ਲੱਗਦੀ ਆ ਗੱਲਾਂ ਇਹਨਾਂ ਨੂੰ ਚੁੱਭਦੀਆਂ ਮੇਰੀਆਂ ਹੋਰ ਇਹਨਾਂ ਨੂੰ ਪ੍ਰੋਬਲਮ ਕੀ ਹੈ ਮੇਰੇ ਤੋਂ ਆਹ ਪ੍ਰੋਬਲਮ ਹੈ ਆ ਸਿਰਸੇ ਵਾਲੇ ਨੂੰ ਮਾਫ਼ ਕਰਤਾ ਉਹ ਜਿੱਦਣ ਉਹਦੀ ਕਚਹਿਰੀ 'ਚ ਗਿਆ ਨਾ ਜੱਜ ਦੀ ਕਚਹਿਰੀ 'ਚ ਪੰਚਕੂਲਾ ਤੁਹਾਡੇ ਇੱਥੇ ਹੀ ਹੈ ਸਾਰਾ ਕੁਝ ਹੋਇਆ ਤੁਹਾਨੂੰ ਤੇ ਜ਼ਿਆਦਾ ਪਤਾ ਸਾਡੇ ਨਾਲੋਂ ਤੇ ਵੇਖਿਓ ਉਹ ਜਦੋਂ ਕਚਹਿਰੀ 'ਚ ਪੇਸ਼ ਹੋਇਆ ਉਹ ਇਦਾਂ ਬਈ ਮਾਫ਼ ਕਰ ਦਿਓ ਜੀ ਤੇ ਗੱਲ ਬਣਾਉਣ ਵਾਲਿਆਂ ਨੇ ਬਣਾਈ ਹੈ ਵੈਸੇ ਜੱਜ ਨੇ ਇਦਾਂ ਕਿਹਾ ਤੇ ਨਹੀਂ ਹੋਣਾ ਪਰ ਸੱਚੇ ਹੋਈ ਹੈ ਵੀ ਜਦੋਂ ਉਹਨੇ ਐ ਭੀਖ ਮੰਗੀ ਹੋਊ ਵੀ ਮੈਨੂੰ ਮਾਫ਼ ਕਰ ਦਿਓ ਜੀ ਤੇ ਉਹਨੇ ਕਿਹਾ ਹੋਣਾ ਇਹ ਅਕਾਲ ਤਖ਼ਤ ਨਹੀਂ ਇਹ ਸਾਡੀ ਕਚਹਿਰੀ ਹੈ ਤੇ ਸੁਣਿਓ ਇਹ ਗੱਲ ਸੁਣੀ ਸਮਝਿਆ ਕਰੋ ਪਿਆਰਿਓ ਗੱਲ ਸਮਝੋ ਇਹ ਬੇਇੱਜ਼ਤੀ ਵਾਲੀ ਗੱਲ ਹੈ ਇੱਜ਼ਤ ਵਾਲੀ ਗੱਲ ਨਹੀਂ ਹੈ ਇਹ ਸਾਡੀ ਸਿੱਖਾਂ ਦੀ ਬੇਇੱਜ਼ਤੀ ਵਾਲੀ ਗੱਲ ਹੈ ਮੈਂ ਕਹਿ ਕੀ ਰਿਹਾ ਸੁਣੋ ਉਹ ਇਹ ਕਹਿ ਰਿਹਾ ਵੀ ਜੱਜ ਨੇ ਕਿਹਾ ਹੋਣਾ ਹੈ ਵੀ ਇਹ ਅਕਾਲ ਤਖ਼ਤ ਨਹੀਂ ਉੱਥੇ ਤੇ ਤੈਨੂੰ ਮਾਫ਼ ਕਰਦਾ ਸੀ ਇਹ ਮੇਰੀ ਕਚਹਿਰੀ ਹੈ ਇੱਥੇ ਤੈਨੂੰ ਮਾਫ਼ ਨਹੀਂ ਕਰਾਂਗੇ ਅਸੀਂ ਇਹ ਸ਼ਰਮ ਵਾਲੀ ਗੱਲ ਨਹੀਂ ਵੀ ਸੱਚ ਦੀ ਕਚਹਿਰੀ ਵਾਲਿਆਂ ਨੇ ਮਾਫ਼ ਕਰਤਾ ਇਹਦਾ ਮਤਲਬ ਕਚਹਿਰੀ ਤੇ ਬਹੁਤ ਵਧੀਆ ਸੀ ਜੱਜ ਗਲਤ ਹੋ ਗਏ ਆਖੋ ਸਫਨਾਮ ਆ ਕਿਰਪਾਨਾਂ ਜੀਆਂ ਚੱਕੀ ਫਿਰਦੇ ਨੇ ਜੱਜ ਇਹ ਕੁਆਲੀਫਿਕੇਸ਼ਨ ਕੋਈ ਨਹੀਂ ਇਹਨਾਂ ਦੀ ਇਹ ਨਕਲੀ ਜੱਜ ਨੇ ਇਹ ਪੱਗਾਂ ਜ਼ਰੂਰ ਨੀਲੀਆਂ ਉੱਪਰ ਦੀ ਗਾਤਰੇ ਪਾਈ ਫਿਰਦੇ ਐ ਪਰ ਇਹ ਉਹਨਾਂ ਜੱਜਾਂ ਵਰਗੇ ਅਕਾਲੀ ਫੂਲਾ ਸਿੰਘ ਵਰਗੇ ਜੱਜ ਥੋੜਾ ਆਏ ਇਹ ਨਕਲੀ ਜੱਜ ਨੇ ਅਸਲੀ ਜੱਜ ਨੇ ਜਗ੍ਹਾ ਬਹੁਤ ਵਧੀਆ ਹੈ ਪਰ ਜੱਜ ਨਕਲੀ ਨੇ ਤਾਂ ਹੀ ਸਿਰਸੇ ਵਾਲੇ ਵਰਗੇ ਉੱਥੋਂ ਮਾਫ਼ ਹੋ ਗਏ ਆ ਦੁਨੀਆ ਦੀ ਕਚਹਿਰੀ ਇੱਥੇ ਉਹਨਾਂ ਨੂੰ ਸਜ਼ਾ ਮਿਲ ਗਈ ਵੇਖੋ ਉਹ ਕਹਿੰਦੇ ਸੱਚ ਦੀ ਅਦਾਲਤ ਲੱਗਦੀ ਹੈ ਉੱਥੇ ਸੱਚ ਦੀ ਅਦਾਲਤ ਭਰੋਸਾ ਉੱਠ ਗਿਆ ਨਾ ਵੇਖੋ ਲੋਕਾਂ ਦਾ ਵੀ ਵਿਸ਼ਵਾਸ ਹੀ ਉੱਠ ਗਿਆ ਤੁਸੀਂ ਤੇ ਮਾਫ਼ ਕਰਤਾ ਸੀ ਤੇ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚ ਪਾਇਆ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਸੀ ਇਹਨਾਂ ਨੇ
ਆ ਤੁਸੀਂ ਗੋਲਕਾਂ ਭਰਦੇ ਆ ਪਹਿਨਾਂ ਦੀਆਂ ਵੀ ਪੈਸੇ ਪਾਓ ਜੀ ਗੋਲਕਾਂ ਦੇ ਵਿੱਚ ਤੇ 90 ਲੱਖ ਦੇ ਇਸ਼ਤਿਹਾਰ ਦਿੱਤੇ ਕਹਿੰਦੇ ਸਿਰਸੇ ਵਾਲੇ ਨਾਲ ਰੋਟੀ ਬੇਟੀ ਦੀ ਸਾਂਝ ਹੁਣ ਕਰ ਲਓ ਮਾਫ ਕਰਤਾ ਕਰਤਾ ਮਾਫ ਸੰਗਤ ਦਾ ਪੈਸਾ ਵੇਖੋ ਕਿੱਧਰ ਨੂੰ ਜਾਂਦਾ ਹੈ ਇਹ ਇਹ ਕਚਹਿਰੀ ਤੇ ਉਸ ਕਚਹਿਰੀ ਦਾ ਕਿੰਨਾ ਫਰਕ ਹੈ ਇਹ ਸੱਚ ਦੀ ਕਚਹਿਰੀ ਅਸੀਂ ਅਸੀਂ ਕਹਿੰਦੇ ਹਾਂ ਜੀ ਅਸੀਂ ਅਕਾਲ ਤਖਤ ਸਾਹਿਬ ਦੀ ਕਚਹਿਰੀ ਹੈ ਜੀ ਇੱਥੇ ਤੇ ਜੋ ਸੱਚ ਦੇ ਫੈਸਲੇ ਹੁੰਦੇ ਆ ਵੇਖੋ ਸੋ ਮੇਰੇ ਕਹਿਣ ਦਾ ਭਾਵ ਕੀ ਹੈ ਵੀ ਜੇ ਐਦਾਂ ਮਨ ਸਾਫ਼ ਹੁੰਦੇ ਆ ਨਾ ਇਹਨਾਂ ਦੇ ਤੇ ਕਮਰੇ ਵੀ ਉੱਥੇ ਹੀ ਹੈ ਇਹ ਤੇ ਤਾਕੀ ਖੋਲਦੇ ਆ ਤਾਂ ਦਰਸ਼ਨ ਕਰਦੇ ਆ ਜਦੋਂ ਜੀ ਕਰਦਾ ਉਹਦੀ ਜਾਬੜ ਦੇ ਚੁੱਭਾ ਲਾ ਆਉਂਦੇ ਹੋਣਗੇ ਪਤਾ ਨਹੀਂ ਨਾਉਂਦੇ ਕਿ ਨਹੀਂ ਪਤਾ ਨਹੀਂ ਭਾਈ ਹੁਣ ਇਹ ਤਾਂ ਪਤਾ ਨਹੀਂ ਚੁੱਭਾ ਲਾ ਹੀ ਆਉਂਦੇ ਹੋਣਗੇ ਭਾਵੇਂ ਲੋਕਾਂ ਨੂੰ ਦਿਖਾਉਣ ਵਾਰੀ ਕਰਦੇ ਹੋਣ ਲਾਉਂਦੇ ਹੀ ਹੋਣਗੇ ਚੁੱਭਾ ਤਾਂ ਹੋ ਗਏ ਸਾਧ ਕਹਿੰਦੇ ਸਾਧ ਜਿਹੜਾ ਅੰਦਰੋਂ ਸਾਧ ਹੈ ਨਾ ਉਹ ਬਿਨਾਂ ਨਾਤਿਆਂ ਵੀ ਸਾਧ ਹੈ ਤੇ ਜਿਹੜਾ ਚੋਰ ਹੈ ਲੱਖ ਨਹੀਂ ਜਾਵੇ ਕਹਿੰਦੇ ਚੋਰ ਹੀ ਰਹੂ ਫਿਰ ਸੱਚ ਨਹੀਂ ਦੇਖੋ ਸਾਹਮਣੇ ਬਾਣੀ ਐ ਕਹਿੰਦੀ ਹੈ ਉਧਰ ਵੇਖੋ ਉਹ ਕਹਿੰਦੇ ਤੁੰਬੜੀ ਦੀ ਗੱਲ ਤਾਂ ਕਰਦੇ ਕਹਿੰਦੇ ਤੁੰਬੜੀ ਹੈ ਨਾ ਜਿਹੜੀ ਤੁੰਮੀ ਤੁੰਮੀ ਤੁੰਮਾ ਕਹਿੰਦੇ ਵੇਖੋ ਕਿੰਨਾ ਨਵਾ ਨਹਾ ਕੇ ਆ ਗਈ ਪੜ੍ਹਦੇ ਹੁੰਦੇ ਧਾਰਨਾ ਅੱਠ ਸੱਠ ਤੀਰਥ ਨਹਾ ਕੇ ਤੁੰਬੜੀ ਅਜੇ ਵੀ ਰਹਿ ਨਹੀਂ ਗਾਉਂਦੀ ਅੱਠ ਸੱਠ ਤੀਰਥ ਨਹਾ ਕੇ ਤੁੰਬੜੀ ਅਜੇ ਵੀ ਰਹਿ ਨਹੀਂ ਗਾਉਂਦੀ ਅੱਠ ਸੱਠ ਤੀਰਥ ਨਹਾ ਕੇ ਤੁੰਬੜੀ ਅਜੇ ਵੀ ਰਹਿ ਨਹੀਂ ਗਾਉਂਦੀ ਅੱਠ ਸੱਠ ਤੀਰਥ ਨਹਾ ਕੇ ਤੁੰਬੜੀ ਅਜੇ ਵੀ ਰਹਿ ਨਹੀਂ ਗਾਉਂਦੀ ਅੱਠ ਸੱਠ ਤੀਰਥ ਨਹਾ ਕੇ ਤੁੰਬੜੀ ਅਜੇ ਵੀ ਰਹਿ ਨਹੀਂ ਗਾਉਂਦੀ ਅੱਠ ਸੱਠ ਤੀਰਥ ਨਹਾ ਕੇ ਤੁੰਬੜੀ ਅਜੇ ਵੀ ਰਹਿ ਨਹੀਂ ਗਾਉਂਦੀ ਤੇਰੇ ਅੰਦਰੋਂ ਮੈਲ ਨਾ ਜਾਵੇ ਗਾਉਂਦਾ ਫਿਰੇ ਗੱਜ ਕੇ ਪੜੋ ਸੰਗਤ ਗੱਜ ਕੇ ਦਿਨ ਰਾਤ ਨਹਾਈ ਜਾਵੇ ਕੋਈ ਫਰਕ ਨਹੀਂ ਪੈਂਦਾ ਸੋਚੈ ਮਨ ਨਹੀਂ ਸੁੱਚਾ ਹੁੰਦਾ ਸੋਚ ਨਾ ਹੋਵੇ ਤਨ ਨੂੰ ਨਵਾਈ ਜਾਓ ਮਨ ਸੁੱਚਾ ਨਹੀਂ ਹੁੰਦਾ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਨਾ ਛੱਡ ਕਹਿੰਦੇ ਇੱਕ ਵਾਰੀ ਲੱਖ ਵਾਰੀ ਮਨ ਚ ਮੈਲ ਹੈ
ਉਹ ਨਹੀਂ ਠੀਕ ਹੋਣੀ ਮਨ ਦੀ ਮੈਲ ਲਾਉਣ ਦਾ ਕੀ ਤਰੀਕਾ ਹੈ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਅੱਜ ਸਰੀਰ ਦੀ ਮੈਲ ਲਾਣੀ ਹੈ ਤੇ ਪਾਣੀ ਲਾ ਪਾਣੀ ਨਾਲ ਲਾਓ ਜੇ ਕੱਪੜਾ ਮੈਲਾ ਹੋ ਜਾਏ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ
ਕੱਪੜ ਹੋਏ
ਦੇ ਸਾਬੂਨ ਇਹ ਸਾਬਣ ਨਾਲ ਧੋਵੋ ਤੇ ਜੇ ਮਹਾਰਾਜ ਮਤ ਮੈਲੀ ਹੋ ਜਾਏ ਕਹਿੰਦੇ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ
ਨਾਵੈ
ਕਹਿੰਦੇ ਇਹ ਨਾਮ ਨਾਲ ਸਾਫ ਹੋ ਨਾਮ ਦਾ ਕੀ ਅਰਥ ਕੀਤਾ ਸੀ ਆਪਾਂ ਭਲਾ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਸੱਚਾ ਗਿਆਨ ਲਏਗਾ ਫਿਰ ਮਨ ਦੀ ਮੈਲ ਲੈ ਜਾਏਗੀ ਗਿਆਨ ਲੈਣਾ ਨਾਮ ਲੈਣਾ ਨਾਮ ਨਾਲ ਸੱਚੇ ਗਿਆਨ ਨਾਲ ਮਨ ਦੀ ਜਿਹੜੀ ਮੈਲ ਹੈ ਲੈ ਜਾਂਦੀ ਮਨ ਸਾਫ ਹੋ ਜਾਂਦਾ ਜੀ ਮਨ ਸ਼ੁੱਧ ਹੋ ਜਾਂਦਾ ਸੋ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਯੋਗ ਹੈ ਜਿਹੜਾ ਇਹ ਤੀਰਥਾਂ ਤੇ ਫਿਰ ਕੇ ਨਹੀਂ ਫਿਰ ਦੁਬਾਰਾ ਪੰਗਤੀ ਪੜੋ
ਯੋਗ ਨਾ ਦੇਸ਼ ਦੇ ਸੰਤਰ ਭਵੇ ਯੋਗ ਨਾ ਤੀਰਥ ਨਾਈਏ
ਕਹਿੰਦੇ ਇਹ ਤਾਂ ਨਹੀਂ ਫਿਰ ਮਹਾਰਾਜ ਤਰੀਕਾ ਕਿਹੜਾ ਹੈ ਉਹੀ ਤਰੀਕਾ ਪਰਿਵਾਰ ਚ ਰਹਿ ਕੇ ਬੱਚਿਆਂ ਚ ਰਹਿ ਕੇ ਕਾਲਖ ਚ ਰਹਿ ਕੇ ਬੇਦਾਗ ਰਹਿ ਅੰਜਨ ਵਾਹੇ ਲੋਕੋ
ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗ ਤੋਏ ਵਪਾਈਏ
ਗੁਰੂ ਜੀ ਕਹਿੰਦੇ ਆਹ ਤਰੀਕਾ ਹੀ ਹੈ ਬਸ ਮੇਰੇ ਕੋਲ ਤੇ ਪਰਿਵਾਰ ਚ ਰਹਿ ਕੇ ਸੁਰਤ ਬਾਹਰ ਰੱਖੀ ਅਟੈਚ ਨਹੀਂ ਹੁਣ ਦੇਣਾ ਆਪਣੇ ਆਪ ਨੂੰ ਅਗਲੇ ਤਰੀਕੇ ਵੀ ਵੇਖੋ
ਸਤਿਗੁਰ ਭੇਟੇ ਮਾ ਸਹਸਾ ਟੁੱਟੇ ਆਵਤ ਵਰਜ ਰਹਾਈਏ
ਜੇ ਸਤਿਗੁਰੂ ਮਿਲੇ ਤੇ ਮਨ ਸੱਚਾ ਗਿਆਨ ਜੇ ਮਿਲੇ ਤੇ ਮਨ ਦੇ ਡਾਊਟ ਜਿਹੜੇ ਐ ਸੰਸੇ ਕਲੀਅਰ ਹੋ ਜਾਂਦੇ ਐ ਡਾਊਟ ਖਤਮ ਹੋ ਜਾਂਦੇ ਐ ਤੇ ਮਨ ਜਿਹੜਾ ਭਟਕਦਾ ਫਿਰਦਾ ਕਦੇ ਕਿਤੇ ਕਦੇ ਕਿਤੇ ਕਹਿੰਦੇ ਮਨ ਜਿਹੜਾ ਟਿਕ ਜਾਂਦਾ ਹੈ ਜੀ ਇਹ ਵਰਜਿਆ ਜਾਂਦਾ ਹੈ ਟਿਕ ਜਾਂਦਾ ਹੈ ਇੱਕ ਜਗ੍ਹਾ ਖੜ ਜਾਂਦਾ ਹੈ ਇਹ ਮਨ ਜਿਹੜਾ ਭਟਕਦਾ ਹੀ ਫਿਰਦਾ ਇਹ ਟਿਕ ਜੂ ਭਾਈ ਤਰੀਕਾ ਹੀ ਇਹ ਹੈ ਅੱਗੇ ਸੁਣ
ਨਿਜ ਹਰ ਚਰੇ ਸਹਿਜ ਧੁਨ ਲਾਗੇ ਘਰ ਹੀ ਪਰਚਾ ਪਾਈਏ
ਕਹਿੰਦੇ ਹਰ ਵੇਲੇ ਉਹ ਐਸਾ ਝਰਨਾ ਅੰਦਰ ਝਰਨਾ ਫੁੱਟਦਾ ਝਰਨਾ ਐਸੀ ਸਮਝ ਐਸੀ ਅਕਲ ਆਉਂਦੀ ਹੈ ਬੰਦਾ ਇੱਕ ਰਸ ਜੇ ਨਿਝਰ ਚਰੇ ਉਹ ਜਿਹੜਾ ਐਸਾ ਝਰਨਾ ਜਿਹੜਾ ਖਤਮ ਨਹੀਂ ਹੁੰਦਾ ਕਦੇ ਐਦਾਂ ਹਰ ਵੇਲੇ ਇੱਕ ਰਸ ਜਿਹਾ ਬਣਿਆ ਰਹਿੰਦਾ ਖੇੜਾ ਖੇੜਾ ਜਿਹਾ ਹੁਣ ਜਿਹੜਾ ਬੰਦਾ ਸਹੀ ਆਪਣੀ ਡਿਊਟੀ ਕਰਦਾ ਕੰਮ ਆਪਣੇ ਕਰਦਾ ਸੁਰਤ ਜਿਹੜੀ ਹੈ ਬਾਹਰ ਰੱਖਦਾ ਉਹ ਤੇ ਫਿਰ ਮਨ ਪੀਵੇ ਉਹਦਾ ਮਨ ਤੇ ਸਦਾ ਹੀ ਪੀਂਦਾ ਰਹਿੰਦਾ ਹਰ ਵੇਲੇ ਉਹ ਐਸੇ ਝਰਨੇ 'ਚ ਨਹਾਉਂਦਾ ਐਸੇ ਝਰਨੇ 'ਚ ਮਨ ਦਾ ਇਸ਼ਨਾਨ ਹੁੰਦਾ ਹੈ ਕਿ ਉਹ ਜਿਹੜਾ ਝਰਨਾ ਕਦੇ ਖਤਮ ਹੀ ਨਹੀਂ ਹੋਣਾ ਭਾਈ ਅੰਦਰੇ ਅੰਦਰ ਅੰਦਰੇ ਅੰਦਰ ਇੱਕ ਰਸ ਜਿਹਾ ਬਣਿਆ ਰਹਿੰਦਾ ਉਹ ਇੱਕ ਟਕਾ ਜਿਹਾ ਬਣਿਆ ਰਹਿੰਦਾ ਸੁਣੋ ਅੱਗੇ
ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗ ਤੋਏ ਵਪਾਈਏ
ਆ ਹੈ ਜੀ ਸੌਖਾ ਤਰੀਕਾ ਅੰਜਨ ਮਾਹੇ ਨਿਰੰਜਨ ਲਾਸਟ ਪੰਕਤੀਆਂ ਸੁਣੋ
ਨਾਨਕ ਜੀਵ ਤੇ ਆਮਰ ਰਹੀਏ ਐਸਾ ਜੋਗ ਕਮਾਈਏ
ਗੁਰੂ ਜੀ ਕਹਿੰਦੇ ਜੀਵ ਤੇ ਆਮਰ ਰਹੀਏ ਆਪਣੇ ਆਪਣੇ ਵਿਕਾਰਾਂ ਨੂੰ ਆਪਣੀਆਂ ਇਸ਼ਾਵਾਂ ਨੂੰ ਮਾਰ ਜਿਹੜੀਆਂ ਡਿਮਾਂਡਾਂ ਜਿਹੜੀਆਂ ਹੋਰ ਹੀ ਬਣਾਈ ਫਿਰਦਾ ਜਿੰਨਾ ਕੁ ਮਿਲਦਾ ਕਮਾਈ ਕਰਕੇ ਸਬਰ ਕਰ ਇਹ ਇੱਛਾਵਾਂ ਆਪਣੀਆਂ ਵੱਡੀਆਂ ਵੱਡੀਆਂ ਇੱਛਾਵਾਂ ਇਹਨਾਂ ਨੂੰ ਖਤਮ ਕਰ ਇਹਨਾਂ ਇਸ਼ਾਵਾਂ ਨੂੰ ਮਾਰ ਲੈਣਾ ਹੀ ਅਸਲ ਯੋਗ ਹੈ ਆਪਣੇ ਮਨ ਤੇ ਕੰਟਰੋਲ ਕਰ ਜਿਹੜਾ ਐਂ ਜੇ ਹੁਣ ਵੇਖੋ ਸਵਿਫਟ ਰੱਬ ਨੇ ਦਿੱਤੀ ਹੈ ਠੀਕ ਹੈ ਮਿਹਨਤ ਕਰਾਂਗੇ ਕਮਾਈ ਕਰਾਂਗੇ ਇਨੋਵਾ ਵੀ ਲੈ ਆਵਾਂਗੇ ਫਿਰ ਹੋਰ ਚੂਨਰ ਵੀ ਲਿਆ ਸਕਦੇ ਹਾਂ ਫਿਰ ਕਾਂਗ ਚਾਹੇ ਹਮਰ ਲਿਆ ਜਿੱਡੀਆਂ ਵੱਡੀ ਮਰਜ਼ੀ ਪਰ ਜਾਨੀ ਕਿ ਜਿੰਨਾ ਕੁ ਮਿਲਿਆ ਐਂ ਨਾ ਜਲੋੜ ਤੋਂ ਵੱਧ ਨਹੀਂ ਵੀ ਟੱਕਾ ਤੋੜਨਾ ਨਹੀਂ ਕੰਮ ਘੱਟ ਕਰਨਾ ਵੱਡੀਆਂ ਵੱਡੀਆਂ ਡਿਮਾਂਡਾਂ ਇਸ਼ਾਵਾਂ ਬਹੁਤ ਇਹ ਇਹ ਇਹਨੂੰ ਪਾਲੀ ਇਹਨੂੰ ਨਾ ਪਾਲੀਏ ਆਪਣੇ ਵਿੱਚ ਮਾਰ ਇਹਨਾਂ ਇਸ਼ਾਵਾਂ ਨੂੰ ਇਹੀ ਅਸਲ ਵਿੱਚ ਯੋਗ ਹੈ ਹਾਂਜੀ
ਵਾਜੇ ਬਾਜੋ ਸਿੰਘੀ ਵਾਜੇ ਤਾਉ ਨਿਰਭਉ ਪਦ ਪਾਈਏ
ਉਹ ਕਹਿੰਦੇ ਜੋਗੀ ਉਹ ਆ ਸਿੰਘ ਜੇ ਤੋਂ ਬਣਾ ਕੇ ਇਦਾਂ ਸਾਜ ਜਿਹਾ ਵਜਾਉਂਦੇ ਹੋ ਨਾ ਤੁਸੀਂ ਵੀ ਕਹਿੰਦੇ ਉਹ ਰਸ ਆਉਂਦਾ ਹੈ ਕਹਿੰਦੇ ਬਿਨਾ ਇਹ ਬਿਨਾ ਇਹਨਾਂ ਸਾਜਾਂ ਜਿਹਾ ਤੁਸੀਂ ਅੰਦਰ ਸਾਜ ਵੱਜਦੇ ਆ ਅੰਦਰ ਉਹ ਕੋਈ ਇਦਾਂ ਵਾਜੇ ਨਹੀਂ ਵੱਜਦੇ ਭਾਵ ਕਿ ਇੱਕ ਰਸ ਜਿਹਾ ਬਣਿਆ ਰਹਿੰਦਾ ਜ਼ਿੰਦਗੀ ਬੜੀ ਸੋਹਣੀ ਫੁੱਲਾਂ ਵਾਂਗੂ ਐ ਐ ਖਿੜੇ ਖਿੜੇ ਰਹਿੰਦਾ ਹਰ ਵੇਲੇ ਜਿਹੜੇ ਬੰਦੇ ਮਿਹਨਤ ਕਰਦੇ ਐ ਸਹੀ ਡਿਊਟੀ ਤੇ ਜਾਂਦੇ ਐ ਕੰਮ ਕਰਦੇ ਐ ਆਪਣੇ ਫਰਜ਼ ਨਿਭਾਉਂਦੇ ਐ ਉਹ ਖਿੜੇ ਖਿੜੇ ਹੀ ਐ ਨਾਨਕ ਸਤਿਗੁਰ ਭੇਟੇ ਐ ਪੂਰੀ ਹੋਵੇ ਜੁਗਤ ਹੱਸਦੇ ਆ ਖੇਲਦੇ ਆ ਪੈਨੰਦੇ ਆ ਖਾ ਬੰਦੇ ਆ ਵਿੱਚੇ ਹੋਵੇ ਮੁਕਤ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਲਾਸਟ ਪੰਕਤੀ
ਅੰਜਨ ਮੋਹੇ ਨਿਰੰਜਨ ਰਹੀਐ ਜੋਗ ਜੁਗਤ ਤਾਂ ਪਾਈਐ
ਬਸ ਆਹ ਜਿਹੜੀ ਜੁਗਤ ਜਿਹੜੀ ਹੈ ਅਸਲ ਜ਼ਿੰਦਗੀ ਦਾ ਜੁਗਤ ਦਾ ਅਰਥ ਹੈ ਜੀ ਮੈਥਡ ਟੈਕਨੀਕ ਉਹ ਗਿਆਨ ਨਾਲ ਇਦਾਂ ਸਮਝ ਸਮਝ ਕੇ ਇੱਕ ਇੱਕ ਨੁਕਤਾ ਤੇ ਦਿਮਾਗ ਚ ਆ ਜਾਂਦਾ ਸੋ ਇਸ ਕਰਕੇ ਭਾਈ ਇੱਕ ਗੱਲ ਜਾਂਦੀ ਵਾਰੀ ਕਰੀਏ ਬਸ ਹੁਣ ਆਪਾਂ ਆਨੰਦ ਸਾਹਿਬ ਪੜਾਂਗੇ ਅਰਦਾਸ ਹੋਏਗੀ ਹੁਕਮਨਾਮਾ ਹੋਏਗਾ ਪਰ ਇੱਕ ਗੱਲ ਸੁਣੋ ਇੱਕ ਗੱਲ ਪੱਲ ਪੱਕੀ ਬੰਨਿਓ ਦਿਮਾਗ ਚ ਪੱਲੇ ਪਾਏ ਬੰਨਿਓ ਵੀ ਗਿਆਨ ਹੈ ਜਿਹੜਾ ਇਹ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਤੁਸੀਂ ਕਿਸੇ ਨੂੰ ਗਿਆਨ ਕਰਾ ਨਹੀਂ ਸਕਦੇ ਗਿਆਨ ਲੈਣਾ ਪੈਣਾ ਜੇ ਮੈਂ ਕਹਾਂ ਵੀ ਮੈਂ ਤੁਹਾਨੂੰ ਬਦਲ ਸਕਦਾ ਨਹੀਂ ਬਦਲ ਸਕਦਾ ਗੁਰੂ ਸਾਹਿਬ ਨੇ ਆਪਾਂ ਕਬੀਰ ਸਾਹਿਬ ਦਾ ਬਚਨ ਪੜ੍ਹਦੇ ਹਾਂ ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗਈ ਜੋ ਬਾਂਸ ਵਜਾਈਏ ਫੂਕ ਕਹਿੰਦੇ ਅਕਲਦਿਆਂ ਅੰਨਿਆਂ ਨੂੰ ਇੱਕ ਨਹੀਂ ਜੀ ਲੱਗਦੀ ਗੁਰੂ ਭਾਵੇਂ ਸੱਚਾ ਵੀ ਹੋਵੇ ਕੁਛ ਨਹੀਂ ਕਰ ਸਕਦਾ ਜੇ ਬੰਦਾ ਬਦਲਣਾ ਨਹੀਂ ਚਾਹੁੰਦਾ ਤੁਹਾਡੇ 'ਚ ਉਹ ਬੰਦੇ ਬਦਲਣਗੇ ਜਿਹੜੇ ਸੂਰਮੇ ਹੈ ਜਿਹੜੇ ਕਹਿੰਦੇ ਆ ਵੀ ਯਾਰ ਵਕਾਰਾਂ ਨਾਲ ਲੜਾਂਗੇ ਬਦਲਾਂਗੇ ਉਹ ਬਦਲ ਸਕਦੇ ਆ ਨਹੀਂ ਤੇ ਕਿਸੇ ਨੂੰ ਫੜ ਕੇ ਤੁਸੀਂ ਗਿਆਨ ਨਹੀਂ ਕਰਾ ਸਕਦੇ ਜੇ ਬਦਲ ਸਕਦੇ ਹੋਈਏ ਤੇ ਪ੍ਰਿਥੀ ਚੰਦ ਨਹੀਂ ਬਦਲ ਸਕਿਆ ਗੁਰੂ ਰਾਮਦਾਸ ਜੀ ਦਾ ਪੁੱਤਰ ਗੁਰੂ ਅਮਰਦਾਸ ਜੀ ਦਾ ਦੋਹਤਰਾ ਗੁਰੂ ਅਰਜਨ ਦੇਵ ਜੀ ਦਾ ਭਰਾ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਉਹਨੇ ਗਿਆਨ ਨਹੀਂ ਲਿਆ ਜੇ ਲੈਣਾ ਨਹੀਂ ਚਾਹੁੰਦਾ ਤੇ ਚਾਰ ਪਾਤਸ਼ਾਹੀਆਂ ਦੇ ਨੇੜਲੀ ਰਿਸ਼ਤੇਦਾਰੀ ਵਾਲਾ ਵੀ ਖਾਲੀ ਰਹਿ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗਿਆਨ ਲੈਣ ਦਾ ਵਿਸ਼ਾ ਹੈ ਜੀ ਗਿਆਨ ਦੇਣ ਦਾ ਵਿਸ਼ਾ ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਕੀ ਗੁਰੂ ਰਾਮਦਾਸ ਕਈ ਸੋਚਦੇ ਹੋਣਗੇ ਵੀ ਪ੍ਰਿਥੀ ਚੰਦ ਨੂੰ ਗਿਆਨ ਕਰਾਉਣਾ ਨਹੀਂ ਪੁੱਤ ਸੀ ਉਹਨਾਂ ਦਾ ਕੀ ਸੋਚਿਆ ਹੋਣਾ ਵੀ ਇਹਦਾ ਭਲਾ ਹੋਵੇ ਇਹਨੂੰ ਗਿਆਨ ਕਰਾਈਏ ਪਰ ਅਗਲੇ ਨੇ ਲਿਆ ਹੀ ਨਹੀਂ ਗਿਆ ਬਦਲਿਆ ਹੀ ਨਹੀਂ ਗੁਰੂ ਹਰਿਰਾਏ ਸਾਹਿਬ ਦਾ ਪੁੱਤਰ ਰਾਮ ਰਾਏ ਹੈ ਨਹੀਂ ਬਦਲਿਆ ਗੁਰੂ ਨਾਨਕ ਸਾਹਿਬ ਦਾ ਪੁੱਤਰ ਸ਼੍ਰੀ ਚੰਦ ਹੈ ਸ਼੍ਰੀ ਚੰਦ ਗੁਰੂ ਨਾਨਕ ਦਾ ਕੀ ਹੈ ਪੁੱਤ ਹੈ ਪਰ ਨਹੀਂ ਲਿਆ ਗਿਆ ਆ ਜਿਹੜੀਆਂ ਗੱਲਾਂ ਆਪਾਂ ਦੱਸੀਆਂ ਘਰ ਬਾਰ ਛੱਡਿਆ ਜੋਗੀਆਂ ਵਾਲੇ ਕੱਪੜੇ ਪਾਏ ਲੰਗੋਟ ਬੰਨ ਕੇ ਫਿਰਦਾ ਰਿਹਾ ਉਹ ਸਵਾਹ ਵੀ ਮਲਦਾ ਰਿਹਾ ਗੁਰੂ ਨਾਨਕ ਦੀ ਇੱਕ ਵੀ ਗੱਲ ਨਹੀਂ ਮੰਨੀ ਇਸੇ ਕਰਕੇ ਬਾਬੇ ਸ਼੍ਰੀ ਚੰਦ ਨੂੰ ਮੰਨਣ ਵਾਲੇ ਅੱਜ ਵੀ ਧੂਣੇ ਲਾਉਂਦੇ ਆ ਗੁਰੂ ਗ੍ਰੰਥ ਸਾਹਿਬ 'ਚ ਕਲੀਅਰ ਲਿਖਿਆ ਵੀ ਧੂਣੇ ਲਾਉਣੇ ਮਨਮਤ ਹੈ ਧੂਣੇ ਨਹੀਂ ਲਾਉਣੇ ਚਾਹੀਦੇ ਧੂਣੇ ਗਲਤ ਨੇ ਸਾਰੇ ਕਰਮ ਕਾਂਡ ਸ਼੍ਰੀ ਚੰਦ ਨੇ ਉਹ ਕੀਤੇ ਜਿਨ੍ਹਾਂ ਤੋਂ ਗੁਰੂ ਨਾਨਕ ਨੇ ਵਰਜਿਆ ਗੁਰੂ ਨਾਨਕ ਤੇ ਜੋਗੀਆਂ ਦੇ ਸਿਰ ਦੀ ਸਵਾਹ ਕੱਢਦੇ ਰਹੇ ਜਾ ਕੇ ਵੀ ਕੱਢੋ ਸਵਾਹ ਸਿਰ ਚੋਂ ਆਪ ਹੀ ਸਵਾਹ ਪਾਈ ਫਿਰਦੇ ਹੋ ਸਿਰ ਤੇ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਪਰ ਕਹਿੰਦੇ ਜਦੋਂ ਲੋਕਾਂ ਦੀ ਤੇ ਸਵਾਹ ਕੱਢਦੇ ਰਹੇ ਜਦੋਂ ਘਰ ਆਏ ਆਉਂਦਿਆਂ ਨੂੰ ਪੋਤੀ ਸਿਰ 'ਚ ਸਵਾਹ ਪਾ ਕੇ ਬਹਿ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸ਼੍ਰੀ ਚੰਦ ਨੇ ਗਿਆਨ ਨਹੀਂ ਲਿਆ ਪੁੱਤ ਹੈ ਪਰ ਸ਼੍ਰੀ ਚੰਦ ਦੇ ਚੇਲਿਆਂ ਨੇ ਸ਼੍ਰੀ ਚੰਦ ਨੂੰ ਬਹੁਤ ਵੱਡਾ ਬਣਾ ਦਿੱਤਾ ਇੱਥੋਂ ਤੱਕ ਵੀ ਗੁਰੂਆਂ ਨੂੰ ਛੋਟੇ ਤੇ ਸ਼੍ਰੀ ਚੰਦ ਨੂੰ ਵੱਡਾ ਬਣਾ ਦਿੱਤਾ ਇਹ ਉਦਾਸੀ ਸਾਧਾਂ ਦਾ ਕਈ ਸੌ ਸਾਲ ਪ੍ਰਭਾਵ ਰਿਹਾ ਸਿੱਖਾਂ ਤੇ ਇਹਨਾਂ ਨੇ ਇਤਿਹਾਸ ਲਿਖਾਏ ਹੈ ਇਦਾਂ ਦੀਆਂ ਗੱਲਾਂ ਇਤਿਹਾਸ ਵਿੱਚ ਇਹਨਾਂ ਨੇ ਸ਼ਾਮਲ ਕੀਤੀਆਂ ਵੀ ਸ਼੍ਰੀ ਚੰਦ ਨੇ ਬਹੁਤ ਬਾਣੀ ਰੁਕ ਗਈ ਸੀ ਜੀ ਗੁਰੂ ਸਾਹਿਬ ਨੇ ਫਿਰ ਹੈ ਭੇ ਸੱਚ ਜਿਹੜਾ ਇਹ ਸਲੋਕ ਬਾਬੇ ਸ਼੍ਰੀ ਚੰਦ ਦਾ ਨਾ ਇਹ ਸਲੋਕ ਗੁਰੂ ਅਰਜਨ ਦੇਵ ਜੀ ਦਾ
ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਤਿਹਾਸ ਵਿੱਚ ਜੋ ਮਰਜ਼ੀ ਲਿਖਿਆ ਹੋਵੇ ਸ਼੍ਰੀ ਚੰਦ ਬਾਰੇ ਇਤਿਹਾਸ ਬੰਦਿਆਂ ਦਾ ਲਿਖਿਆ ਗਲਤ ਹੋ ਸਕਦਾ ਹੈ ਬੰਦਿਆਂ ਦਾ ਲਿਖਿਆ ਇਤਿਹਾਸ ਹੈ ਤੁਸੀਂ ਅੱਜ ਕਿਤਾਬ ਛਿਕ ਤੋਂ ਮੈਂ ਇਤਿਹਾਸ ਲਿਖ ਦੇਣਾ ਇਤਿਹਾਸ ਤੇ ਬੜੇ ਬੰਦਿਆਂ ਨੇ ਲਿਖਿਆ ਪਰ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਸ਼੍ਰੀ ਚੰਦ ਬਾਰੇ ਆ ਨੋਟ ਕਰਿਓ ਜੀ ਸ਼੍ਰੀ ਚੰਦ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਵੀ ਗੁਰੂ ਨਾਨਕ ਦੇ ਪੁੱਤਾਂ ਨੇ ਗੁਰੂ ਨਾਨਕ ਦਾ ਆਖਾ ਨਹੀਂ ਮੰਨਿਆ ਬੜੇ ਸਿੱਖ ਮੰਨ ਗਏ ਉਹਨਾਂ ਦਾ ਭਲਾ ਹੋ ਗਿਆ ਪਰ ਪੁੱਤ ਗੁਰੂ ਨਾਨਕ ਦੇ ਕਹਿਣੇ 'ਚ ਨਹੀਂ ਚੱਲੇ ਆਖਾ ਨਹੀਂ ਮੰਨਿਆ ਕਈ ਬੰਦੇ ਕਹਿੰਦੇ ਆ ਯਾਰ ਪੁੱਤ ਨੇ ਪੁੱਤਾਂ ਕਰਕੇ ਸਤਿਕਾਰ ਕਰਨਾ ਚਾਹੀਦਾ ਫਿਰ ਪਿਰਥੀ ਚੰਦ ਦਾ ਕਿਉਂ ਨਹੀਂ ਕਰਦੇ ਪਿਰਥੀ ਚੰਦ ਵੀ ਤੇ ਪੁੱਤ ਸੀ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ ਹੋ ਮੀਣਿਆਂ ਨਾਲ ਨਹੀਂ ਵਰਤਣਾ ਪਿਰਥੀਏ ਦੀ ਔਲਾਦ ਨਾਲ ਨਹੀਂ ਵਰਤਣਾ ਉਹਨਾਂ ਨਾਲ ਵੀ ਤੇ ਵਰਤ ਕਿਉਂਕਿ ਉਹ ਵੀ ਤੇ ਪੁੱਤ ਹੀ ਸੀ ਰਾਮ ਰਾਏ ਵੀ ਤੇ ਗੁਰੂ ਹਰਿ ਸਾਹਿਬ ਦਾ ਪੁੱਤ ਸੀ ਇੱਥੇ ਜਿਹੜਾ ਬਚਨ ਹੈ ਇੱਕ ਗੱਲ ਸੁਣੋ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਵੀ ਜਿਹੜਾ ਸਵਾਹ ਪਾਉਣੀ ਮਨਮਤ ਹੈ ਤੇ ਸ਼੍ਰੀ ਚੰਦ ਨੂੰ ਇਤਿਹਾਸ ਪੜ੍ਹ ਲਓ ਸ਼੍ਰੀ ਚੰਦ ਸਿਰ 'ਚ ਸਵਾਹ ਵੀ ਪਾਉਂਦਾ ਸੀ ਧੂਣੇ ਵੀ ਲਾਉਂਦਾ ਸੀ ਸਾਰੇ ਉਹ ਕੰਮ ਕਰਦਾ ਸੀ ਜਿਹੜੀਆਂ ਗੱਲਾਂ ਗੁਰੂ ਨਾਨਕ ਨੇ ਕੱਪੜੇ ਵੀ ਨਹੀਂ ਸੀ ਪਾਉਂਦਾ ਜੀ ਲੰਗੋਟੀ ਬੰਨ ਕੇ ਰੱਖਿਆ ਉਹਨੇ ਗੁਰੂ ਜੀ ਕਹਿੰਦੇ ਬਸਤਰ ਨਾ ਪਹਿਰੇ ਅਹਿਨਸ ਕਹਿਰੇ ਮੌਨ ਵੇ ਗੁੱਤਾ ਕਿਉਂ ਜਾਗੈ ਗੁਰਬਿਨ ਸੁੱਤਾ ਪੱਗ ਉਹ ਪਤਾਣਾ ਆਪਣਾ ਕੀ ਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੂਰਖ ਲੋਕ ਹੈ ਜਿਹੜੇ ਨੰਗੇ ਪੈਰੀ ਤੁਰੇ ਫਿਰਦੇ ਆ ਐਵੇਂ ਕੰਡੇ ਖਾਂਦਾ ਫਿਰਦਾ ਭਾਈ ਤੈਨੂੰ ਰੱਬ ਨੇ ਕੰਡੇ ਖਾਣ ਲਈ ਦਿੱਤਾ ਇਹ ਪੈਰ ਤੈਨੂੰ ਇਹਦੇ ਲਈ ਦਿੱਤੇ ਆ ਵੀ ਕੰਡੇ ਵੱਜਦੇ ਰਹਿਣ ਤੈਨੂੰ ਕੱਪੜੇ ਲਾ ਕੇ ਨੰਗਾ ਹੋ ਕੇ ਤੁਰਿਆ ਫਿਰੇ ਤੈਨੂੰ ਸਰੀਰ ਇਸ ਕਰਕੇ ਨਹੀਂ ਮਿਲਿਆ ਤਾਂ ਕਰਕੇ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼੍ਰੀ ਚੰਦ ਬਾਰੇ ਕੀ ਲਿਖਿਆ ਸੁਣਿਓ ਇੱਕ ਪੰਕਤ ਪੁੱਤਰੀ
ਪੁੱਤਰੀ ਕੋਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਏ ਦਿਲ ਖੋਟੇ ਆਗੀ ਫੇਰਨ ਬਨ ਭਾਰ ਉਚਾਇਨ ਛੱਟੀਏ
ਕਹਿੰਦੇ ਆਖੇ ਨਹੀਂ ਲੱਗੇ ਦੂਜੇ ਪਾਸੇ ਮੂੰਹ ਰੱਖਿਆ ਕਹਿੰਦੇ ਬਾਬੇ ਵੱਲ ਮੂੰਹ ਨਹੀਂ ਕੀਤਾ ਗੁਰੂ ਦੀ ਨਹੀਂ ਮੰਨੀ ਦਿਲ ਵਿੱਚ ਖੋਟ ਸੀ ਦਿਲ ਦੇ ਖੋਟੇ ਸੀ ਤੇ ਆਕੀ ਫਿਰਦੇ ਰਹੇ ਇਹੀ ਗੱਲ ਭਾਈ ਗੁਰਦਾਸ ਜੀ ਨੇ ਕਹੀ ਹੈ ਇਹੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਇਤਿਹਾਸ ਵਿੱਚ ਲਿਖਿਆ ਪਿਆ ਕਿ ਬਾਬਾ ਸ਼੍ਰੀ ਚੰਦ ਬੜੀ ਕਿਉਂਕਿ ਇਤਿਹਾਸ ਉਦਾਸੀਆਂ ਨੇ ਲਿਖਾਇਆ ਜਿਹੜੇ ਬਾਬੇ ਸ਼੍ਰੀ ਚੰਦ ਦੇ ਪੈਰੋਕਾਰ ਸੀ ਜਿਨ੍ਹਾਂ ਨੇ ਡੇਰੇ ਚਲਾਉਣੇ ਸੀ ਆਪਣੇ ਉਹਨਾਂ ਨੇ ਸ਼੍ਰੀ ਚੰਦ ਨਾਲ ਆਪਣੇ ਆਪ ਨੂੰ ਜੋੜਨਾ ਸੀ ਉਹਨਾਂ ਨੇ ਸ਼੍ਰੀ ਚੰਦ ਨੂੰ ਬਹੁਤ ਵੱਡਾ ਬਣਾਤਾ ਇਤਿਹਾਸ ਹੀ ਇਦਾਂ ਦਾ ਲਿਖਾਇਆ ਤਾਂ ਕਰਕੇ ਆਪਾਂ ਗੁਰੂ ਸਾਹਿਬ ਦੀ ਮੰਨੀਏ ਗੁਰੂ ਗ੍ਰੰਥ ਸਾਹਿਬ 'ਚੋਂ ਜੋ ਲਿਖਿਆ ਉਹਨੂੰ ਮੰਨੋ ਤਾਂ ਕਰਕੇ ਮੜੀਆਂ ਮਸਾਣੀਆਂ ਕਬਰਾਂ ਤੇ ਫਿਰਨ ਦਾ ਕੋਈ ਫਾਇਦਾ ਨਹੀਂ ਗੁਰਬਾਣੀ ਦਾ ਸੱਚਾ ਗਿਆਨ ਪ੍ਰਾਪਤ ਕਰੀਏ ਅਸਲੀ ਯੋਗ ਹੈ ਜਿਹੜਾ ਉਹ ਪਵਾਓ ਸੋ ਜਿਨ੍ਹਾਂ ਮੇਰਿਆਂ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਕੱਲ੍ਹ ਨੂੰ ਜੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਡੱਡੂ ਮਾਜਰੇ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਗੁਰੂ ਨਾਨਕ ਦਰਬਾਰ ਉਹਦੇ ਵਿੱਚ ਪਿਆਰਿਓ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜਿਹੜੇ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਬੱਚੇ ਬਜ਼ੁਰਗਾਂ ਦਾ ਜਿਨ੍ਹਾਂ ਜਿਨ੍ਹਾਂ ਦਾ ਅੱਜ ਮਨ ਮੰਨਿਆ ਹੋਵੇ ਉਹ ਪ੍ਰਬੰਧਕਾਂ ਕੋਲ ਨਾਮ ਲਿਖਾਓ ਜੇ ਨਾਮ ਨਹੀਂ ਵੀ ਦਰਜ ਹੋ ਸਕਣਗੇ ਪਿੰਡ ਵਾਲੇ ਗੁਰਦੁਆਰੇ ਵਿੱਚ ਸ਼ਾਮ 5 ਵਜੇ ਜ਼ਿਆਦਾ ਤੋਂ ਜ਼ਿਆਦਾ ਲੇਟ ਹੋਏ 6 ਵਜੇ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ ਤੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ ਜਿਹੜੇ ਕਕਾਰ ਨਹੀਂ ਲੈ ਸਕਦੇ ਭਾਈ ਉਹਨਾਂ ਨੂੰ ਕਕਾਰ ਵੀ ਕਮੇਟੀ ਵੱਲੋਂ ਦੇ ਦਿੱਤੇ ਜਾਣਗੇ ਭਾਈ ਕਕਾਰ ਵੀ ਪ੍ਰਾਪਤ ਕਰ ਲਿਓ ਬਾਕੀ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਲਈ ਜੇ ਕੋਈ ਛੱਕ ਕੇ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾਵੇ ਆਓ ਹੁਣ ਠੰਡ ਦਾ ਮੌਸਮ ਵੇਖੋ ਕਿੰਨਾ ਵਧੀਆ ਅੱਜ ਕੱਲ੍ਹ ਨਿਤਨੇਮ ਕਰੋ ਬਾਣੀ ਪੜ੍ਹੋ ਸਹਿਜ ਪਾਠ ਕਰੋ ਆ 6 ਮਹੀਨਿਆਂ 'ਚ ਜਿੰਨਾ ਮਰਜ਼ੀ ਪੜ੍ਹਦੇ ਰਹੋ ਰਾਤਾਂ ਲੰਮੀਆਂ ਹੈ ਕੰਮ ਤੋਂ ਆ ਜਾਓ 6 ਵਜਦੇ ਨੂੰ ਬੰਦਾ ਅੱਜ ਕੱਲ੍ਹ ਬਿਸਤਰੇ 'ਚ ਵੜ ਜਾਂਦਾ ਠੰਡ ਕਰਕੇ ਬਾਹਰ ਵੀ ਕਿੱਥੇ ਫਿਰਨਾ ਹੈ ਤੇ 6, 7 ਵਜੇ, 7 ਵਜੇ, 8 ਵਜੇ ਉਹ ਬਹਿ ਕੇ ਪੜ੍ਹੋ ਕੋਈ ਲਿਟਰੇਚਰ ਪੜ੍ਹੋ ਕੋਈ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ ਭਾਈ ਆਓ ਵੱਧ ਤੋਂ ਵੱਧ ਸਮਝ ਲਈਏ ਅਕਲ ਲਈਏ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੀਏ ਸੌਖੇ ਤਰੀਕੇ ਆ ਜੀ ਜਿਉਂਦਿਆਂ ਜਿਉਂਦਿਆਂ ਪ੍ਰਾਪਤ ਹੋਣਾ ਸਾਰਾ ਕੁਝ ਜ਼ਿੰਦਗੀ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਮੌਤ ਤੋਂ ਬਾਅਦ ਨਹੀਂ ਅੱਜ ਦੀ ਗੱਲ ਕੀਤੀ ਅੱਜ ਵਧੀਆ ਤੇ ਕੱਲ੍ਹ ਤੇ ਆਪੇ ਹੀ ਵਧੀਆ ਹੋ ਜਾਣਾ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਅੱਜ ਜਿਹੜਾ ਲੋਕ ਹੈ ਇਹ ਸੁਖੀ ਹੋ ਗਿਆ ਬਾਕੀ ਤੇ ਆਪੇ ਠੀਕ ਹੋ ਜਾਣਾ ਤਾਂ ਕਰਕੇ ਭਾਈ ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਖਾਸ ਕਰਕੇ ਡੱਡੂ ਮਾਜਰੇ ਇਸ ਪਿੰਡ ਦੀ ਸੰਗਤ ਨੂੰ ਬੇਨਤੀ ਹੈ
ਵੀ ਅੰਮ੍ਰਿਤ ਛਕਣ ਲਈ ਪਿੰਡ ਵਾਲੇ ਜਿਹੜੇ ਆ ਉਹ ਤੇ ਵੱਧ ਤੋਂ ਵੱਧ ਤਿਆਰੀਆਂ ਕਰੋ ਪਿੰਡ ਦੀ ਸੰਗਤ ਹੈ ਜੀ ਅੱਜ ਬਹੁਤ ਵੱਡੀ ਗਿਣਤੀ ਵਿੱਚ ਆਪ ਹਾਜ਼ਰ ਹੋਏ ਹੋ ਕੱਲ ਲਾਸਟ ਦੀਵਾਨ ਹੋਣ ਕਰਕੇ ਇਦੂ ਸੰਗਤ ਵੱਧ ਹੋਏਗੀ ਇੱਕ ਬੇਨਤੀ ਇਹ ਹੈ ਵੀ 7:30 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਆਇਓ ਅੱਜ ਵੀ ਸੰਗਤ ਲੇਟ ਹੀ ਆਈ ਸੀ 8:45 ਵਜੇ ਮੈਂ ਆਇਆ ਸਟੇਜ ਤੇ ਪਰ ਸੰਗਤ ਫਿਰ ਵੀ ਲੇਟ ਹੀ ਸੀ ਅੱਜ ਵੀ ਕਿਰਪਾ ਕਰਕੇ ਬੇਨਤੀ ਹੈ ਵੀ ਕੱਲ ਨੂੰ ਥੋੜਾ ਜਿਹਾ ਜਲਦੀ ਆਓ ਆਪਾਂ ਲਾਸਟ ਦੀਵਾਨ ਹੈ ਫਿਰ ਸਮਾਪਤੀ ਵੀ ਛੇਤੀ ਹੋ ਸਕਦੀ ਹੈ ਸੋ ਸਾਰੀ ਸੰਗਤ ਦਾ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਸਭ ਦਾ ਧੰਨਵਾਦ ਇੱਕ ਦੀਵਾਨ ਬਾਕੀ ਰਹਿ ਗਿਆ ਵੇਲੇ ਨਾਲ ਆਇਓ ਸਾਰੇ ਗੁਰੂ ਜੀ ਜਾਣਗੇ ਫਿਰ ਚੱਲਾਂਗੇ 2-4 ਮਿੰਟ ਬੈਠੋ ਗੁਰੂ ਜੀ ਚੱਲਦੇ ਐ ਆਪਾਂ ਮਗਰ ਮਗਰ ਚੱਲਾਂਗੇ ਤੇ ਮੁੱਖ ਵਾਕ ਗੁਰੂ ਜੀ ਦੇ ਸਰਵਣ ਕਰੋ ਮੁੱਖ ਵਾਕ ਸੁਣ ਕੇ ਗੁਰੂ ਸਾਹਿਬ ਜਾਣਗੇ ਆਪਾਂ ਫਿਰ ਮਗਰ ਮਗਰ ਚੱਲਾਂਗੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜ਼ਰੂਰ ਆਪਣੀ ਤਿਆਰੀ ਕਰੋ ਕੇਸੀ ਇਸ਼ਨਾਨ ਕਰਕੇ ਸਾਫ਼ ਬਸ ਜਿਹੜਾ ਕੋਈ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾ ਲਵੇ ਆਓ ਪਿਆਰਿਓ ਮੌਜਾਂ ਲੱਗੀਆਂ ਪਈਆਂ ਘਰ 'ਚ ਰਹਿ ਕੇ ਬੱਚੇ ਪਾਲਦਿਆਂ ਨੌਕਰੀ ਕਰਦਿਆਂ ਸਮਾਧੀਆਂ ਲੱਗ ਸਕਦੀਆਂ ਕਿੰਨਾ ਸੌਖਾ ਤਰੀਕਾ ਹੈ ਹਰ ਵੇਲੇ ਗੁਣ ਗਾ ਸਕਦੇ ਆ ਬਿਰਤੀ ਗਾਉਂਦੀ ਰਵੇ ਮਨ ਗਾਉਂਦਾ ਰਵੇ ਅੱਠੇ ਪੈਰ ਦੀ ਸਮਾਧੀ ਲੱਗੀ ਰਵੇ ਕਿੰਨੀ ਕਿੰਨੀ ਕਿਰਪਾ ਕੀਤੀ ਇਦੋਂ ਸੌਖਾ ਕੰਮ ਹੋਰ ਕੀ ਹੋ ਸਕਦਾ ਐਦਾਂ ਬਹਿਣ ਦੀ ਬਹੁਤੀਆਂ ਸਮਾਧੀਆਂ ਦੀ ਲੋੜ ਐਦਾਂ ਬਹਿਣਾ ਚਾਹੀਦਾ ਕਿ ਨਹੀਂ ਬਹਿਣਾ ਚਾਹੀਦਾ ਜੇ ਅਗਲਾ ਕੋਈ ਇਦਾਂ ਅੱਖਾਂ ਬੰਦ ਕਰਕੇ ਸਿਮਰਨ ਕਰਨਾ ਚਾਹੀਦਾ ਇਸ ਟੌਪਿਕ ਤੇ ਆਪਾਂ ਕੱਲ ਗੱਲ ਕਰਾਂਗੇ ਇਹ ਚੰਗਾ ਹੈ ਕਿੰਨਾ ਚਿਰ ਕਰਨਾ ਚਾਹੀਦਾ ਕਿੰਨਾ ਕਿੱਦਾਂ ਦਾ ਹੈ ਇਹ ਇਹਦਾ ਲਾਭ ਕੀ ਮਿਲਦਾ ਇਸ ਟੌਪਿਕ ਤੇ ਕੱਲ ਆਪਾਂ ਗੱਲ ਕਰਾਂਗੇ ਅੱਜ ਮੇਰੀ ਬੇਨਤੀ ਹੈ ਵੀ ਇੰਨਾ ਸੌਖਾ ਕੰਮ ਗੁਰੂ ਸਾਹਿਬ ਨੇ ਦਿੱਤਾ ਹੈ ਨਾ ਜੋ ਪ੍ਰਾਨੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮ ਰਤ ਪਾਵੇ ਬਹੁਤ ਸੌਖਾ ਹੈ ਸੋ ਇਹ ਗੁਰੂ ਸਾਹਿਬ ਨੇ ਮਿਹਰ ਕੀਤੀ ਇਹਨੂੰ ਸੰਭਾਲ ਕੇ ਰੱਖੋ ਆਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਆਪਣੀ ਰੱਖ ਲਓ ਅੱਗੇ ਆ ਕੇ ਬਾਕੀ ਸੰਗਤ ਬੈਠੀ ਰਵੇ ਬਾਕੀ ਨਹੀਂ ਉੱਠਣਾ ਕਿਸੇ ਨੇ ਆਪਣੇ ਪਰਸ ਮੋਬਾਈਲ ਗਹਿਣੇ ਸਭ ਸੰਭਾਲ ਕੇ ਰੱਖਿਓ ਜਾਣ ਲੱਗੇ ਗੱਡੀਆਂ ਆਰਾਮ ਨਾਲ ਕੱਢਿਓ ਭਾਈ ਸਾਰਿਆਂ ਦਾ ਖਿਆਲ ਰੱਖਣਾ ਆਪਾਂ ਜਿਹੜੀ ਸੰਗਤ ਲੈ ਕੇ ਆਏ ਹੋ ਸਾਰੇ ਵੀਰਾਂ ਦਾ ਗੱਡੀਆਂ ਵਹੀਕਲ ਲਿਆਉਣ ਵਾਲਿਆਂ ਦਾ ਧੰਨਵਾਦ ਹੈ ਪਰ ਪਿਆਰ ਨਾਲ ਸੰਗਤ ਨੂੰ ਵਾਪਸ ਲੈ ਕੇ ਜਾਇਓ ਭਾਈ ਰਸ਼ ਬਹੁਤ ਹੈ ਤਾਂ ਕਰਕੇ ਬਹੁਤ ਟਕਾ ਬਣਾ ਕੇ ਰੱਖਿਓ ਗਹਿਣੇ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ ਬੀਬੀਓ ਬੱਚੇ ਵੀ ਆਪਣੇ ਸੰਭਾਲ ਕੇ ਰੱਖਿਓ ਰਸ਼ ਵਿੱਚ ਗਵਾਚੇ ਨਾ ਕੋਈ ਬੱਚਾ ਆਓ ਸਾਰੀ ਸੰਗਤ ਕੱਲ੍ਹ ਫਿਰ ਦਰਸ਼ਨ ਕਰਦੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਤੂੰ ਸਦਾ ਰਹੋ ਅਨੰਦ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਨਾ ਸਿਫਤ ਚਲਾਹਾ ਤੇਰੀ ਨਾਮ ਪਦ ਵਸਾਵੇ ਆਪ ਜਿਤ ਕੈ ਮਨ ਵਸਿਆ ਵਾਜੇ ਸਭ ਕਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰੇ ਸਾਚਾ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਆਏ ਭੁੱਖਾ ਸਭ ਗਵਾਚਾ ਸਾਚਾ ਮੁਖ ਮਨ ਆਈ ਵਸੇ ਜਿਨ ਇੱਛਾ ਸਭ ਪੁਜਾਈਆ ਆ ਕੁਰਬਾਨ ਕੀ ਤਾਜੁਰ ਵਿੱਚੋਂ ਤੁਸੀਂ ਆਏ ਵਡਿਆ ਸ਼ਬਦ ਕਲਾ ਜਿਤ ਕਰ ਸਹਾਰੀਆ ਪੰਚ ਮੂਤ ਬੁਲ ਵਸ ਕੀਤੇ ਕਾਲ ਮੰਚ ਮਾਰਿਆ ਕਰਮ ਸਵਾਇਆ ਬੁਧੇ ਨੋ ਸੇ ਨਾ ਮਾਰ ਕਹਿ ਜਾਏ ਹੈ ਨਾਨਕ ਤੈ ਸੁਖ ਮੋਹਾ ਜਿਤ ਕਰ ਅਨਮਤ ਵਾਰੇ ਅਨੰਦ ਸੁਣੋ ਵਟ ਸਾਖੀ ਸਗਲ ਮਨੋਰ ਸੁਣੋ ਮਾਰ ਜਨ ਕਰ ਖਾਇਆ ਤੇ ਸਗਲ ਵੇ ਸੁਣੋ ਦੁਖ ਰੋਗ ਸੰਤਾ ਦੁਖ ਸੁਣੀ ਸੱਚੀ ਮਾਂ ਸਾਜਨ ਭਏ ਸਰਸੇ ਦੇ ਗੁਰ ਕੇ ਜਾ ਸੁਣਦੇ ਪੁਨੀਤ ਕਹਤੇ ਪੁਨ ਸਤਿਗੁਰ ਰਹੇ ਆ ਭਰਪੂਰ ਸਤਿ ਨਾਮ ਗੁਰ ਚਰਨ ਲਾਗੇ
ਪਵਣ ਗੁਰੂ ਪਾਣੀ ਮਾਤਾ ਸਰਬ ਮਹੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਕਹੁ ਟਲ ਗੁਰ ਸੇਵੀਐ ਐਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਤਾ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਂ ਕੋ ਬਿਘਨ ਨਾ ਕੋ ਲਾਗੇ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰੇ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੇ ਜਿਨ ਪੂਰਨ ਪੈਜ ਰਖਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।